ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ, ਗੁਰੂ ਗ੍ਰੰਥ ਸਾਹਿਬ ਜੀਓ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਨਹੀਂ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼, ਹਮ ਅਵਗੁਣ ਭਰੇ ਏਕ ਗੁਣ ਨਾਹੀਂ, ਅੰਮ੍ਰਿਤ ਛਾਟ ਵਿਖੇ ਵਿਖਾਹੀ, ਮਾਇਆ ਮੋਹ ਪਰਮ ਪੈ ਭੁੱਲੇ, ਸੁਤਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਹਿ ਮਲੰਤ ਜਮ ਤ੍ਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਇੱਕ ਅਰਦਾਸ ਪਾਠ ਕੀਰਤ ਕੀ। ਗੁਰੂ ਰਾਮਦਾਸ ਰੱਖੋ ਸਰਣਾਈ, ਇੱਕ ਅਰਦਾਸ ਪਾਠ ਕੀਰਤ ਕੀ। ਗੁਰੂ ਰਾਮਦਾਸ ਰੱਖੋ ਸਰਣਾਈ, ਸਾਡੀ ਤੋੜ ਨਿਭਾ ਦਿਓ ਜੀ, ਸਾਡੀ ਤੋੜ ਨਿਭਾ ਦਿਓ ਜੀ, ਚਰਨੀ ਲੱਗਿਆਂ ਦੀ ਤੋੜਨ ਵਾ ਦਿਓ ਜੀ, ਚਰਨੀ ਲੱਗਿਆਂ ਦੀ ਤੋੜਨ ਵਾ ਦਿਓ ਜੀ,
ਚਰਨੀ ਲੱਗਿਆਂ ਦੀ ਤੋੜਨ ਵਾ ਦਿਓ।
से अपराध करत है जिसे जननी की तनादाक सुचे से रामैया हो बालक तेरा काहे न खंडस अब गुण मेरा जे अक्रोध करे करता है तापी जी तन रात सुमाय इंत पवन मन करो हमारा नाम ना कैसे उतर सुपारा देह विमल मत सदा शरीर सहज सहज गुण रवे कबीरा सुत अपराध करत है जिते
सच नाम होती ਹਰ ਜਪੋ ਏਕੋ ਅੰਕਾਰ ਸਤਿਗੁਰਾਂ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੀ ਸਰਨ ਗੁਰ ਪ੍ਰਸਾਦ ਜਪ ਸਾਧ ਸਚ ਜੁਗਾਨ ਸਚ ਐਸੀ ਸਚ ਆਨ ਹੋਸੀ ਜੀਵਨ ਏਕੋ ਅੰਕਾਰ ਸਤਿਗੁਰਾਂ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੀ ਸਰਨ ਗੁਰ ਪ੍ਰਸਾਦ ਜਪ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਲ ਹੋਸੀ ਵੀ ਸੱਚ ਦੇਖੋ ਅੰਕਾਰ ਸਤਿਗੁਰਾਂ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਪ ਗੁਰ ਪ੍ਰਸਾਦ ਜਪ ਸਾਧ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਲ ਹੋਸੀ ਵੀ ਸੱਚ ਦੇਖੋ ਏਕੋ ਅੰਕਾਰ
ਕੋਈ ਵਾਂਝਾ ਨਾ ਹੋਵੇ ਸਾਰੇ ਬੋਲੋ
ਵਾਹਿਗੁਰੂ 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 ਵਾਹਿਗੁਰੂ
ਪ੍ਰਭ ਤੇਰੇ ਨਾਮ ਪਰਮ ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਤਸੰਗ ਜੀ ਰਸਨਾ ਪਵਿੱਤਰ ਕਰੋ ਸਤਿਗੁਰ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵਾਂਝੇ ਰਹਿ ਗਏ ਨੇ ਫਿਰ ਸਤਿਗੁਰ ਦੀ ਬਖਸ਼ਿਸ਼ ਹੋ ਰਹੇ ਬੁਲੰਦ ਆਵਾਜ਼ ਵਿੱਚ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਗਾਵਾਲ ਨਗਰ ਨੂੰ ਤਿੰਨ ਰੋਜ਼ਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਪ੍ਰਾਪਤ ਹੋਇਆ। ਸਾਡੇ ਤੁਹਾਡੇ ਭਾਗ ਵਡੇਰੇ ਹਨ, ਉੱਚੇ ਨੇ। ਸਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਮਿਲਿਆ। ਗੁਰਮੁਖੋ, ਪੰਜ ਸੱਤ ਮਿੰਟਾਂ ਵਿੱਚ ਸਾਰੇ ਨਮਸਕਾਰ ਕਰ ਲੈਣਗੇ, ਪਹਿਰੇਦਾਰਾਂ ਨੂੰ ਬੇਨਤੀ ਹੈ। ਉਸ ਤੋਂ ਬਾਅਦ ਫਿਰ ਰਸਤਾ ਬੰਦ ਕਰ ਦਿਓ। ਜਦੋਂ ਸਮਾਪਤੀ ਹੋਏਗੀ ਆਨੰਦ ਸਾਹਿਬ ਪੜ੍ਹਨ ਵੇਲੇ ਆਵਾਜ਼ ਦੇ ਦਿਆਂਗੇ, ਫਿਰ ਜਿਹੜੇ ਪਿੱਛੇ ਬਹਿ ਜਾਣਗੇ ਉਹ ਅੱਗੇ ਆ ਕੇ ਮੱਥਾ ਟੇਕ ਲੈਣਗੇ। ਇੱਕ ਹੋਰ ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਅੰਦਰ ਤੇ ਸ਼ਾਂਤੀ ਹੈ, ਇਕਾਗਰਤਾ ਹੈ, ਪੰਡਾਲ ਦੇ ਬਾਹਰਲੇ ਪਾਸਿਓਂ ਬੱਚਿਆਂ ਦੇ ਬੋਲਣ ਦੀ ਆਵਾਜ਼ ਆਉਂਦੀ, ਇਸ ਗੱਲ ਦਾ ਖਿਆਲ ਕਰੋ। ਦੋ ਚਾਰ ਪਹਿਰੇਦਾਰ ਪੰਡਾਲ ਦੇ ਆਲੇ ਦੁਆਲੇ ਗੇੜਾ ਦਿਓ, ਬਾਹਰ ਕੋਈ ਨਾ ਬੋਲੇ, ਫਿਰ ਅੰਦਰ ਇਕਾਗਰਤਾ ਨਹੀਂ ਬਣਦੀ। ਜਿਤਨਾ ਸਮਾਂ ਮਹਾਰਾਜ ਸਾਹਿਬ ਨੇ ਬਖਸ਼ਿਆ ਹੈ ਉਹਦੇ ਤੋਂ ਪੂਰਾ ਪੂਰਾ ਲਾਭ ਤਦੇ ਹੀ ਹੋ ਸਕਦਾ ਹੈ ਅਗਰ ਮਨ ਇਕਾਗਰ ਕਰਕੇ ਬੈਠਿਆ ਜਾਵੇ, ਮਨ ਜੋੜ ਕੇ। ਇਹ ਮਨ ਬੜਾ ਖੋਟਾ, ਇਹਨੂੰ ਜੋੜਨਾ ਸੌਖੀ ਜੀ ਬਾਤ ਨਹੀਂ। ਇੱਕੋ ਤਰੀਕੇ ਨਾਲ ਹੀ ਜੁੜਦਾ ਹੈ। ਕੁੰਭੈ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵੱਧਾ ਮਨ ਰਹੇ। ਗਿਆਨ ਨਾਲ ਬੱਝ ਜਾਂਦਾ, ਇਹਨੂੰ ਸੰਗਲ ਗਿਆਨ ਦਾ ਪਾਉਣਾ ਪੈਂਦਾ, ਫਿਰ ਬੱਝ ਜਾਂਦਾ। ਤੇ ਉਹ ਗਿਆਨ ਕਿੱਥੋਂ ਹੁੰਦਾ ਹੈ? ਗੁਰ ਬਿਨ ਗਿਆਨ ਨਾ ਹੋਏ, ਗੁਰੂ ਬਿਨਾਂ ਗਿਆਨ ਹੋ ਨਹੀਂ ਸਕਦਾ। ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ, ਸਿਆਣੇ ਕਹਿੰਦੇ ਆ। ਮੁਰਸ਼ਦ ਹੋਵੇ ਕਾਮਲ, ਸੇਵਕ ਹੋਵੇ ਆਮਲ, ਤੇ ਰੱਬ ਵਿੱਚ ਸ਼ਾਮਲ। ਮੁਰਸ਼ਦ ਹੈ ਜਿਹੜਾ ਉਹ ਪੂਰਾ ਹੋਣਾ ਚਾਹੀਦਾ, ਅਧੂਰਾ ਗੁਰੂ ਨਹੀਂ, ਗੁਰੂ ਪੂਰਾ ਹੋਣਾ ਚਾਹੀਦਾ ਹੈ। ਮੁਰਸ਼ਦ ਕਾਮਲ ਮਿਲ ਜਾਏ ਤੇ ਸੇਵਕ ਉਹ ਹੋਵੇ ਜਿਹੜਾ ਅਮਲ ਕਰਨ ਵਾਲਾ, ਸਤ ਬਚਨ ਕਹਿਣ ਵਾਲਾ ਹੋਵੇ, ਤੇ ਫਿਰ ਰੱਬ ਦੂਰ ਨਹੀਂ। ਮੁਰਸ਼ਦ ਹੋਵੇ ਕਾਮਲ, ਸੇਵਕ ਹੋਵੇ ਅਮਲ, ਤੇ ਰੱਬ ਵਿੱਚ ਸ਼ਾਮਲ। ਰੱਬ ਤੇ ਮਨਾਇਆ ਮੰਨ ਜਾਂਦਾ, ਪਰ ਗੁਰੂ ਮਨਾਉਣਾ ਔਖਾ ਹੈ। ਗੁਰੂ ਨੂੰ ਮਨਾਉਣਾ ਔਖਾ ਹੈ, ਰੱਬ ਤੇ ਮੰਨਿਆ ਮਨਾਇਆ ਹੀ ਹੈ। ਜੇ ਬਾਜਾਂ ਵਾਲੇ ਕਹਿ ਦੇਣ ਵੀ ਮੈਂ ਖੁਸ਼ ਹਾਂ, ਤੇ ਰੱਬ ਖੁਸ਼ ਹੀ ਹੈ। ਗੁਰੂ ਖੁਸ਼ ਹੈ, ਰੱਬ ਵੀ ਖੁਸ਼ ਹੈ। ਰੱਬ ਤੇ ਮਨਾਇਆ ਮੰਨ ਜਾਂਦਾ ਹੈ, ਪਰ ਗੁਰੂ ਮਨਾਉਣਾ ਔਖਾ ਹੈ। ਸਿੱਖਿਆ ਸਿਖਾਇਆ ਮਨ ਲੱਗ ਜਾਂਦਾ, ਪਰ ਤੋੜ ਨਿਭਾਉਣਾ ਔਖਾ ਹੈ। ਕਈ ਵਾਰੀ ਸੰਗਤ ਵਿੱਚ ਆ ਕੇ, ਇੱਥੇ ਆ ਕੇ ਕਈ ਵਾਰੀ ਤੇ ਏਦਾਂ ਦਿਲ ਕਰਦਾ ਹੈ ਵੀ ਬਾ ਘਰ ਬਾਰ ਛੱਡ ਕੇ ਚੋਲਾ ਹੀ ਪਾ ਲਈਏ ਪੱਕਾ ਹੀ। ਏਦਾਂ ਵੀ ਹੋ ਜਾਂਦਾ ਕਈ ਵਾਰੀ, ਵਿਰਾਗ ਬਹੁਤਾ ਹੀ ਲੱਗ ਜਾਂਦਾ, ਪਰ ਤੋੜ ਕੋਈ ਨਿਭਾਉਂਦਾ ਹੁੰਦਾ ਤੋੜ। ਇੱਥੇ ਦੀਵਾਨ ਲੱਗਦੇ ਨੇ, ਪ੍ਰੋਗਰਾਮ ਹੁੰਦਾ, ਅੰਮ੍ਰਿਤਧਾਰੀ ਹੋਈਏ, ਸਿੰਘ ਸਰੀਏ, ਰਾਤ ਵੇਲੇ ਇਹ ਵਿਚਾਰ ਚੱਲਦੇ ਨੇ। ਸਵੇਰੇ ਜਦੋਂ ਕਿਸੇ ਨੂੰ ਪੀਂਦਿਆਂ ਖਾਂਦਿਆਂ ਵੇਖ ਲੈਂਦਾ, ਫਿਰ ਕਹਿੰਦਾ ਨਹੀਂ ਅਜੇ ਤੇ ਖਾਣ ਪੀਣ ਦੀ ਉਮਰ ਹੈ, ਹੁਣੇ ਹੀ ਐਡੀ ਛੇਤੀ ਮੌਤ ਦਾ ਕੀ ਪਤਾ। ਅਸੀਂ ਹੁਣੇ ਹੀ ਸੰਗਲ ਪਾਈ ਬੈਠੇ ਹਾਂ ਵੀ ਆਹ ਨਾ ਖਾਓ, ਆਹ ਨਾ ਕਰੋ, ਆਹ ਨਾ ਕਰੋ, ਕੀ ਪਤਾ ਹੈ, ਹੁਣੇ ਹੀ ਛੱਡ ਪਈਏ ਸਾਰਾ ਕੁਝ। ਜਿਵੇਂ ਕਹਿੰਦੇ ਇੱਕ ਰੁੱਸ ਪਿਆ ਘਰ ਵਾਲੀ ਨਾਲ, ਕਹਿੰਦਾ ਮੈਂ ਚੱਲਿਆ ਮਰਨ, ਕਹਿੰਦੀ ਮਰ ਜਾ ਫਿਰ। ਉਹ ਰੋਜ਼ ਹੀ ਕਹਿ ਦਿਆ ਕਰੇ ਮੈਂ ਮਰਨ ਚੱਲਿਆ, ਉਹਦੀ ਘਰ ਵਾਲੀ ਕਹਿੰਦੀ ਮਰ ਜਾ, ਗੇੜਾ ਜਾ ਦੇ ਕੇ ਨਾ ਦੁਪਹਿਰ ਨੂੰ ਮੁੜ ਆਇਆ, ਕਹਿੰਦਾ ਚਾਰ ਪਰੌਂਠੇ ਲਾ ਦੇ ਅੱਗੇ। ਤੂੰ ਤੇ ਕਹਿੰਦਾ ਸੀ ਮੈਂ ਗੱਡੀ ਥੱਲੇ ਆਉਣ ਚੱਲਿਆ, ਮੈਂ ਮਰਨ ਚੱਲਿਆ, ਤੂੰ ਮੁੜ ਕਿਉਂ ਆਇਆ? ਧਿਆਨ ਦਿਓ, ਅੱਗੇ ਚਾਰ ਕੁ ਪਰੌਂਠੇ ਲਾ ਦੇ ਅੱਗੇ ਕਿਉਂ? ਕਹਿੰਦਾ ਕੀ ਕਈ ਵਾਰੀ ਗੱਡੀ ਚਾਰ ਚਾਰ ਘੰਟੇ ਲੇਟ ਹੋ ਜਾਂਦੀ, ਭੁੱਖੇ ਥੋੜਾ ਮਰਨਾ, ਗਿਆ ਤੇ ਮਰਨ ਸੀ, ਤੇ ਆ ਕੇ ਪਰੌਂਠਿਆਂ ਦੀ ਮੰਗ ਕਰਦਾ। ਧਿਆਨ ਦਿਓ ਜਰਾ ਇਹ ਗੱਲ ਵੱਲ। ਅਸੀਂ ਕਹਿੰਦੇ ਹਾਂ ਮੈਂ ਮਨ ਮਾਰਨ ਲੱਗਾ, ਅੰਮ੍ਰਿਤ ਛਕਣਾ ਕੀ ਹੈ, ਗੁਰੂ ਵਾਲਾ ਬਣਨਾ ਕੀ ਹੁੰਦਾ, ਵੀ ਮਨ ਮਾਰਨਾ। ਮੈਂ ਚੱਲਿਆ ਮਰਨ, ਭਾਵ ਕੇ ਮਨ ਮਾਰਨ, ਮਨ ਮਾਰਨ ਵਾਸਤੇ ਚੱਲਿਆ। ਹਰ ਪਾਸਿਓਂ ਸੰਕੋਚ ਕਰਾਂਗਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣਾ ਹੈ। ਮੈਂ ਮਰਨ ਚੱਲਿਆ, ਮਨ ਮਰ ਜਾਏ, ਅਸਲੀ ਮਰਨਾ ਤੇ ਉਹੀ ਹੈ ਨਾ, ਸਰੀਰ ਦਾ ਮਰਨਾ ਮਰਨ ਥੋੜਾ ਹੁੰਦਾ। ਮੈਂ ਚੱਲਿਆ ਮਰਨ, ਪਰ ਫਿਰ ਅਸੀਂ ਸੋਚਣ ਲੱਗ ਪੈਂਦੇ ਹਾਂ ਵੀ ਮੌਤ ਰੂਪੀ ਗੱਡੀ ਦਾ ਕੀ ਪਤਾ, ਜੇ 70 ਸਾਲ ਨਾ ਆਵੇ ਮੈਂ ਪਹਿਲਾਂ ਹੀ ਸਾਰਾ ਕੁਝ ਛੱਡੀ ਬੈਠਾ, ਫਿਰ ਪਰੌਂਠਿਆਂ ਨੂੰ ਮਨ ਲੱਗ ਪੈਂਦਾ ਕਰਨ, ਮਨ ਫਿਰ ਦੌੜ ਪੈਂਦਾ ਹੋਰ ਪਾਸੇ, ਇੱਕ ਵਾਰੀ ਤੁਰ ਪੈਂਦੇ ਆ, ਸਿੱਖਿਆ ਸਿਖਾਇਆ ਮਨ ਲੱਗ ਜਾਂਦਾ ਹੈ ਪਰ ਤੋੜ ਨਿਭਾਉਣਾ ਔਖਾ ਏ, ਅੱਖੀਆਂ ਵਿੱਚ ਪਰਬਤ ਛੁੱਪ ਜਾਂਦੇ ਪਰ ਪ੍ਰੇਮ ਛੁਪਾਉਣਾ ਔਖਾ ਏ, ਸੇਵਕ ਤੇ ਹਰ ਕੋਈ ਬਣ ਜਾਂਦਾ ਸਿਰ ਤਲੀ ਟਿਕਾਉਣਾ ਔਖਾ ਏ, ਸੇਵਕ ਤੇ ਸਾਰੇ ਹੀ ਨੇ ਪਰ ਸਿਰ ਤਲੀ ਤੇ ਧਰਨ ਵਰਗੇ ਸੂਰਮੇ ਬਾਬਾ ਦੀਪ ਸਿੰਘ ਵਰਗੇ ਕੋਈ ਹੀ ਹੁੰਦੇ ਆ, ਹਰ ਕੋਈ ਤੋੜ ਨਹੀਂ ਨਿਭਾਉਂਦਾ, ਲਾਂਦੇ ਬੜੇ ਆ ਸਤਿਗੁਰੂ ਨਾਲ, ਅੰਮ੍ਰਿਤਧਾਰੀ ਬੜੇ ਹੋ ਗਏ, ਬੜੇ ਜੁੜ ਜਾਂਦੇ ਆ ਪਰ ਫਿਰ ਸਿਰੇ ਤੱਕ ਜੁੜੇ ਰਹਿਣ, ਇਹ ਬਹੁਤ ਕਠਿਨ ਬਾਤ ਹੈ। ਔਰ ਕਈ ਜੁੜੇ ਵੀ ਹੋਏ ਆ, ਜੁੜ ਕੇ ਵੀ ਨਹੀਂ ਜੁੜੇ, ਉਹ ਵੇਖਣ ਨੂੰ ਲੱਗਦਾ ਵੀ ਜੁੜਿਆ ਹੋਇਆ, ਵੇਖਣ ਨੂੰ ਲੱਗਦਾ ਵੀ ਪੂਰਾ ਹੈ, ਪਰ ਉਹ ਉੱਪਰੋਂ ਦਿਖਾਵਾ ਜੁੜਨ ਦਾ ਕਰਦਾ ਹੈ। ਇੱਥੇ ਕੋਈ ਪੁੱਛਿਆ ਦੇਣ ਵਾਲਿਆ ਆ ਗਿਆ, ਚਲੋ ਜੀ ਉਹਦੇ ਤੋਂ ਪੁੱਛ ਲੈਂਦੇ ਹਾਂ, ਸ੍ਰੀ ਸਾਹਿਬ ਪਾਈ ਹੈ ਤੇ ਕੋਈ ਗੱਲ ਨਹੀਂ, ਫਲਾਣੇ ਥਾਂ ਤੇ ਕੋਈ ਧਾਗਾ ਕਰਨ ਵਾਲ ਆ ਗਿਆ ਉਹਦੇ ਕੋਲ ਚੱਲ ਵੜਨੇ ਆ, ਫਲਾਣੇ ਥਾਂ ਤੇ, ਬਸ ਉਹ ਜੁੜਿਆ ਤੇ ਹੈ ਪਰ ਜੁੜ ਕੇ ਵੀ ਨਹੀਂ ਜੁੜਿਆ, ਮਨ ਉਹਦਾ ਖਲੋਤਾ ਹੀ ਨਹੀਂ ਹੈ ਜੀ, ਇੱਕ ਜਗ੍ਹਾ ਉਹਨੇ ਟੇਕ ਰੱਖੀ ਨਹੀਂ, ਜੁੜ ਕੇ ਵੀ ਨਹੀਂ ਜੁੜਦੇ। ਤੇ ਮਨ ਨੂੰ ਜੋੜਨ ਵਾਸਤੇ ਗਿਆਨ ਕਾ ਬੱਧਾ ਮਨ ਰਹੇ, ਮਨ ਬੱਝਿਆ ਰਹਿ ਸਕਦਾ ਗਿਆਨ ਦਾ, ਪਰ ਗਿਆਨ ਗੁਰੂ ਤੋਂ ਮਿਲੇਗਾ, ਗੁਰ ਬਿਨ ਗਿਆਨ ਨਾ ਹੋਏ, ਗੁਰੂ ਬਿਨਾਂ ਗਿਆਨ ਨਹੀਂ, ਤੇ ਗਿਆਨ ਨਾਲ ਇਹਨੂੰ ਬੰਨਿਆ ਜਾ ਸਕਦਾ, ਫਿਰ ਗੱਲ ਬਣਦੀ ਹੈ। ਉਹ ਗਿਆਨ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚੋਂ ਪ੍ਰਾਪਤ ਨਹੀਂ ਹੁੰਦਾ, ਉਹ ਗਿਆਨ ਸਤਸੰਗਤ ਵਿੱਚੋਂ ਆ ਕੇ ਮਿਲਦਾ, ਉਹਦੇ ਨਾਲ ਫਿਰ ਸਮਝ ਪੈਂਦੀ ਹੈ। ਇੱਕ ਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ, ਕਈ ਸਾਰੀ ਜ਼ਿੰਦਗੀ ਬੇਪਰਵਾਹੀ ਵਿੱਚ ਹੀ ਲੰਘਾ ਦਿੰਦੇ ਆ, ਪਰ ਕਈਆਂ ਨੂੰ ਸਮਝ ਪੈ ਜਾਂਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਵੀ ਉਹ ਵਾਹਿਗੁਰੂ ਪਰਮੇਸ਼ਰ ਮੇਰੇ ਨਾਲ ਤੇ ਹੈ, ਹੈ ਤੇ ਕੋਲ ਹੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਰੰਗ ਮਾਣਿਆ ਕਿਵੇਂ ਜਾਂਦਾ ਹੈ, ਰਸ ਆਉਂਦਾ ਕਿਵੇਂ ਹੈ, ਗੁਰਮਤੀ ਗੁਰੂ ਦੀ ਮਤ ਲੈ ਕੇ, ਗੁਰੂ ਦੀ ਮਤ ਲੈ ਕੇ ਫਿਰ ਰੰਗ ਮਾਣਿਆ ਜਾ ਸਕਦਾ, ਹੈ ਨਾਲ ਹੀ ਹੈ, ਪਰ ਉਹਦੀ ਪਛਾਣ ਉਦੋਂ ਹੋਏਗੀ ਜਦੋਂ ਗੁਰੂ ਮਿਲ ਪਏਗਾ, ਉਹ ਜਾਚ ਦੱਸਦੇਗਾ, ਫਿਰ ਗੁਰੂ ਦਿੰਦਾ ਕੀ ਹੈ, ਗਿਆਨ ਦਾ ਸੁਰਮਾ ਦੇ ਦਿੰਦਾ, ਗਿਆਨ ਅੰਜਨ, ਗਿਆਨ ਦਾ ਸੁਰਮਾ ਜਦੋਂ ਅੱਖਾਂ ਚ ਪਏਗਾ ਫਿਰ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਏਗਾ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼, ਫਿਰ ਅੰਦਰ ਪ੍ਰਕਾਸ਼ ਹੋ ਜਾਂਦਾ, ਹਰ ਸਮਾਂ ਲੱਗਦਾ। ਇੱਕ ਦਿਨ ਸੰਗਤ ਵਿੱਚ ਗਏ, ਬਸ ਇੱਕੋ ਦਿਨ ਹੀ ਮਿਹਰ ਹੋ ਜਾਏ, ਗੱਲ ਬਣੀ ਨਹੀਂ, ਅਜੇ ਥੋੜੇ ਕੁ ਦਿਨਾਂ ਬਾਅਦ ਹੀ ਲੱਗ ਪੈਂਦੇ ਕਹਿਣ, ਤਾਂ ਪੰਜ ਸੱਤ ਦਿਨ ਹੀ ਜਪਣਾ ਪਏ, ਪੰਜ ਚਾਰ ਮਹੀਨੇ ਜਪਣਾ ਪਏ, ਬਸ ਏਦਾਂ ਹੀ ਗੱਲ ਬਣ ਜਾਏ, ਨਹੀਂ ਸਮਾਂ ਲੱਗਦਾ, ਹੌਲੀ ਹੌਲੀ ਚੱਲਦਿਆਂ ਚੱਲਦਿਆਂ ਹੀ ਮੰਜ਼ਿਲ ਤੇ ਪਹੁੰਚਿਆ ਜਾਂਦਾ। ਕਬੀਰ ਸਾਹਿਬ ਕਹਿੰਦੇ, ਨਾ ਕੀ ਨਾ ਥੱਕੀ ਪੁਕਾਰਦਾ ਰਹੀ, ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਦ, ਰਾਤ ਦਿਵਸ ਕੇ ਕੂਕ ਨੇ ਕਬਹੂ ਕੇ ਸੁਣੈ ਪੁਕਾਰ। ਦ੍ਰਿੜ ਇਰਾਦੇ ਰੱਖਣੇ ਪੈਂਦੇ ਆ, ਆਤਮ ਵਿਸ਼ਵਾਸ ਰੱਖਣਾ ਪੈਂਦਾ ਹੈ, ਕੌਨਫੀਡੈਂਸ ਹੋਣਾ ਲਾਜ਼ਮੀ ਹੈ, ਭਰੋਸਾ ਹੋਣਾ ਜ਼ਰੂਰੀ ਹੈ, ਫਿਰ ਮਹਾਰਾਜ ਸਾਹਿਬ ਕਿਰਪਾ ਜ਼ਰੂਰ ਕਰਦੇ ਆ। ਉਹ ਤਾਂ ਤੇਤੋਂ ਦੂਰ ਨਹੀਂ, ਤੇਰਾ ਵੀ ਕਸੂਰ ਨਹੀਂ, ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ, ਜਿਹੜੀ ਅੱਖ ਨਾਲ ਵੇਖਣਾ ਸੀ ਨਾ ਉਹਦੇ 'ਚ ਨੂਰ ਹੀ ਨਹੀਂ, ਤੇ ਉਹ ਜਿਹੜਾ ਪੜਦਾ ਹੈ ਅਗਿਆਨਤਾ ਦਾ ਜਿਹੜਾ ਮੋਤੀ ਹੈ ਉਹ ਸਤਿਗੁਰੂ ਦੂਰ ਕਰ ਦਿੰਦੇ ਨੇ। ਫਿਰ ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ, ਫਿਰ ਘਟਾਂ ਘਟਾਂ ਵਿੱਚ ਵਸਿਆ ਹੋਇਆ ਦਿਸਣ ਲੱਗ ਪੈਂਦਾ, ਹੈ ਵੀ ਨੇੜੇ ਹੈ ਵੀ ਕੋਲ ਪਰ ਦਿਸਦਾ ਨਹੀਂ ਕਿਉਂਕਿ ਪੜਦਾ ਪਿਆ ਹੋਇਆ, ਪਰ ਮਨ ਦੇ ਪੜਦੇ ਨੇ ਜਿਹੜੇ ਸਤਿਗੁਰੂ ਦੀ ਕਿਰਪਾ ਨਾਲ ਉਹ ਭਰਮ ਟੁੱਟਦਾ। ਸੰਤ ਜੀ ਮਹਾਰਾਜ, ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲ, ਚੀਮਾ ਨਗਰ ਸੀ ਮਹਾਰਾਜ ਦਾ ਆਪਣੇ ਬਿਲਕੁਲ ਨੇੜੇ ਹੈ, ਬਹੁਤ ਕਿਰਪਾ ਕੀਤੀ ਉਹਨਾਂ ਨੇ, ਬੜੂ ਸਾਹਿਬ ਦੀ ਅਕੈਡਮੀ ਵੀ ਬਣੀ ਹੋਈ ਉੱਥੇ, 3300 ਬੱਚਾ ਉੱਥੇ ਪੜ੍ਹਦਾ ਵੀ ਹੈ, ਸਾਰੇ ਇਲਾਕੇ ਨੂੰ ਫਾਇਦਾ ਹੈ। ਸੰਤ ਮਹਾਰਾਜ ਨੇ, ਸੰਤ ਬਾਬਾ ਕਰਮ ਸਿੰਘ ਜੀ ਨੇ ਉਹਨਾਂ ਨੇ ਵੀ ਸਾਡੇ ਇਲਾਕੇ ਤੇ ਬੜੀ ਕਿਰਪਾ ਕੀਤੀ। ਚੌਂਟਾ ਸਾਹਿਬ ਸਕੂਲ ਬਣਾਇਆ, ਜਦੋਂ ਸਾਰੇ ਪਾਸੇ ਜੋ ਸਰਕਾਰੀ ਸਕੂਲ ਹੀ ਬਣੇ ਹੋਏ ਸੀ ਉਹਨਾਂ ਵੇਲਿਆਂ 'ਚ ਤੇ ਕੋਈ ਏਦਾਂ ਦਾ ਸਕੂਲ ਨਹੀਂ ਸੀ, ਹੁਣ ਤੇ ਕਈ ਬਣ ਗਏ ਛੋਟੇ ਛੋਟੇ, ਪਰ ਉਹਨਾਂ ਨੇ ਬੜੀ ਦੇਣ ਦਿੱਤੀ ਸਾਡੇ ਇਲਾਕੇ ਨੂੰ। ਕਿੰਨੇ ਬੱਚੇ ਹੁਣ ਵੀ ਮੇਰਾ ਖਿਆਲ ਆ ਉੱਥੇ 800-900 ਬੱਚਾ ਪੜ੍ਹਦਾ ਹੀ ਹੋਏਗਾ, ਤੇ ਹਜ਼ਾਰਾਂ ਦੇ ਹਿਸਾਬ ਨਾਲ ਬੱਚੇ ਪੜ੍ਹ ਪੜ੍ਹ ਕੇ ਅੱਗੇ ਗਏ ਆ, ਤਰੱਕੀ ਕਰ ਰਹੇ ਨੇ, ਚੰਗੇ ਥਾਂ ਤੇ ਚੰਗੀਆਂ ਨੌਕਰੀਆਂ ਤੱਕ ਵੀ ਕਈ ਪਹੁੰਚੇ ਆ। ਇਹ ਐਸਾ ਗਿਆਨ ਹੈ ਜਿਹੜਾ ਕੋਈ ਖੋਹ ਨਹੀਂ ਸਕਦਾ, ਜੇ ਨਾ ਵੀ ਮੈਂ ਕਿਸੇ ਮਹਿਕਮੇ 'ਚ ਨੌਕਰੀ ਮਿਲੇ, ਪਰ ਸੋਝੀ ਤੇ ਹੈ, ਗਿਆਨ ਤੇ ਹੈ। ਇਹ ਦੇਣ ਸੀ ਸੰਤ ਮਹਾਰਾਜ ਬਾਬਾ ਕਰਮ ਸਿੰਘ ਜੀ ਦੀ ਸਾਡੇ ਇਲਾਕੇ ਦੀ ਵੱਡੀ ਦੇਣ। ਉਹਨਾਂ ਨੇ ਆਪਣੇ ਇਲਾਕੇ ਨੂੰ ਇਹ ਦਿੱਤੀ ਵੀ ਅੰਮ੍ਰਿਤ ਛਕਾਇਆ ਗੁਰੂ ਵਾਲੇ ਬਣਾਇਆ, ਨਹੀਂ ਤਾਂ ਇੱਧਰ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਅੰਮ੍ਰਿਤ ਕੀ ਹੁੰਦਾ, ਦੀਵਾਨ ਕੀ ਹੁੰਦਾ। ਸੰਤ ਮਹਾਰਾਜ ਆਏ, ਉਹਨਾਂ ਨੇ ਫਿਰ ਇੰਨਾ ਹੀ ਨਹੀਂ ਕੀਤਾ, ਸਿਰਫ ਬਈ ਸਾਲ ਬਾਅਦ ਆ ਗਏ ਜਾਂ 2 ਸਾਲ ਬਾਅਦ ਆ ਗਏ, ਉਹਨਾਂ ਨੇ ਇੰਨੀ ਕਿਰਪਾ ਕੀਤੀ, ਮਹੀਨੇ ਬਾਅਦ ਦੀਵਾਨ ਦੇਣੇ ਸ਼ੁਰੂ ਕੀਤੇ ਹਰ ਮਹੀਨੇ। ਆਹ ਜਿਹੜਾ ਸਮਾਂ ਹੈ ਨਾ ਕਲਯੁੱਗ ਦਾ, ਸੰਗਤੇ ਰਾੜਾ ਸਾਹਿਬ ਵਾਲੇ ਮਹਾਂਪੁਰਖ ਕਹਿੰਦੇ ਹੁੰਦੇ ਸੀ ਇਹ ਕਲਯੁੱਗ ਝੋਨੇ ਦੀ ਖੇਤੀ ਹੈ। ਤੁਸੀਂ ਜ਼ਿਮੀਂਦਾਰ ਹੋ, ਪਤਾ ਹੈ ਨਾ ਵੀ ਕਈ ਖੇਤੀਆਂ ਤੇ ਇੱਦਾਂ ਦੀਆਂ ਨੇ, ਰਾਜਸਥਾਨ ਵੱਲ ਬਰਸਾਤ ਹੈ ਹੀ ਨਹੀਂ, ਵਾਹਿਗੁਰੂ ਬਿਜਲੀ ਦਾ ਟਿਊਬਵੈਲ ਵਗੈਰਾ ਬਹੁਤ ਘੱਟ ਹਨ, ਤੇ ਉੱਥੇ ਤੇ ਬਾਰਿਸ਼ ਪੈ ਗਈ ਤੇ ਫਸਲ ਹੋ ਗਈ ਤੇ ਨਾ ਪਈ ਤੇ ਨਾ ਹੋਈ। ਕਈ ਫਸਲਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਹਨੂੰ ਸਾਲ 'ਚ ਇੱਕ ਵਾਰੀ ਵੀ ਪਾਣੀ ਦੀ ਲੋੜ ਪੈਂਦੀ ਹੈ, ਇੱਕ ਵਾਰੀ ਭਰਵਾਂ ਮੀਂਹ ਪੈ ਜਾਵੇ ਤੇ ਫਸਲ ਹੋ ਜਾਂਦੀ ਹੈ। ਕਈ ਫਸਲਾਂ ਇੱਦਾਂ ਦੀਆਂ ਨੇ ਜਿਹੜੀਆਂ ਸਾਲ 'ਚ 2 ਵਾਰੀ ਪਾਣੀ ਮੰਗਦੀਆਂ, ਇੱਕ ਪੂਰੀ 6 ਮਹੀਨਿਆਂ 'ਚ 2 ਵਾਰੀ ਪਾਣੀ, ਕਈ ਫਸਲਾਂ 4 ਵਾਰੀ ਪਾਣੀ ਮੰਗਦੀਆਂ ਨੇ, ਪਰ ਜਿਹੜਾ ਝੋਨਾ ਹੈ ਨਾ ਇਹ ਰੋਜ਼ ਪਾਣੀ ਮੰਗਦਾ। ਕਲਯੁੱਗ ਦਾ ਜਿਹੜਾ ਸਮਾਂ ਹੈ ਨਾ, ਕਿਤੇ ਸਤਯੁੱਗ ਸੀ, ਤ੍ਰੇਤਾ ਸੀ, ਦੁਆਪਰ ਸੀ, ਫਿਰ ਕਲਯੁੱਗ ਆਇਆ। ਵੱਖਰੇ ਵੱਖਰੇ ਸਾਧਨ ਧਰਮ ਦੇ ਪੈਰੋਕਾਰਾਂ ਨੇ ਵੱਖਰੇ ਵੱਖਰੇ ਢੰਗ ਦੱਸੇ ਜੁੜਨ ਦੇ, ਜੋੜਨ ਦੇ, ਪਰ ਕਲਯੁੱਗ ਦੇ ਸਮੇਂ ਵਿੱਚ ਮਨ ਜੁੜਿਆ ਹੀ ਤਾਂ ਰਹਿ ਸਕਦਾ ਹੈ ਜੇ ਰੋਜ਼ ਖੁਰਾਕ ਮਿਲਦੀ ਰਵੇ। ਆਖੋ ਸਤਨਾਮ, ਰੋਜ਼ ਖੁਰਾਕ ਮਿਲੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਕਦੇ ਕਦੇ ਨਹੀਂ, ਮਹੀਨੇ ਮੱਸਿਆ ਮੱਥਾ ਟੇਕਾਂਗੇ, ਨਮਸਕਾਰ ਕਰਾਂਗੇ, ਕਦੇ ਕਦੇ ਨਹੀਂ। ਜੇ ਸਦਾ ਸੁਖੀ ਰਹਿਣਾ ਹੈ ਤੇ ਰੈਗੂਲਰ ਨਾਤਾ ਗੁਰੂ ਸਾਹਿਬ ਨਾਲ ਜੋੜ ਕੇ ਰੱਖ, ਸਦਾ ਜੁੜ, ਰੋਜ਼ ਮੱਥਾ ਟੇਕ, ਕਦੇ ਕਦੇ ਨਹੀਂ, ਰੋਜ਼ ਆਉਣਾ, ਰੋਜ਼ ਸੰਗਤ ਵਿੱਚ ਬਹਿਣਾ, ਰੋਜ਼ ਹਾਜ਼ਰੀ ਭਰਨੀ। ਇਹ ਝੋਨੇ ਦੀ ਖੇਤੀ ਹੈ ਜਿਹੜੀ ਰੋਜ਼ ਪਾਣੀ ਮੰਗਦੀ ਕਲਯੁੱਗ। ਇਹ ਰੋਜ਼ ਖੁਰਾਕ ਮਿਲੇਗੀ ਤੇ ਕਾਇਮ ਰਵਾਂਗੇ, ਨਹੀਂ ਤੇ ਮਨ ਡੋਲਦੇ ਦਾ ਪਤਾ ਨਹੀਂ ਲੱਗਣਾ ਕਦੋਂ ਡੋਲ ਜਾਣਾ। ਮੈਂ ਦਿਨੇ ਵੀ ਦੀਵਾਨ ਚ ਅੱਜ ਬੇਨਤੀ ਕੀਤੀ ਸੀ, ਇੱਕ ਫਕੀਰ ਕਹਿੰਦਾ ਮਨ ਬਈ ਮਾਨਾ, ਮਨ ਸ਼ੈਤਾਨਾ ਮਰ ਜਾ ਮਗਰੋਂ ਲੈ ਜਾ। ਇਹ ਮਨ ਹੀ ਹੈ ਨਾ ਜਿਹੜਾ ਟਿਕਣ ਨਹੀਂ ਦਿੰਦਾ। ਇੱਥੇ ਚੰਗੇ ਭਲੇ ਬੈਠੇ ਆ, ਵੇਖੋ ਟਿਕੇ ਆ, ਮਨ ਸ਼ਾਂਤ ਬੈਠਾ ਹੈ, ਤੇ ਇਹ ਨਹੀਂ ਪਤਾ ਇੱਥੇ ਬਾਹਰ ਕਿਸੇ ਦੀ ਜੁੱਤੀ ਨੂੰ ਵੇਖ ਕੇ ਡੋਲ ਜਾ ਵੀ ਸੋਹਣੀ ਪਈ, ਪੁਰਾਣੀ ਰੱਖ ਜਾ ਨਵੀਂ ਲੈ ਜਾ। ਕੋਈ ਪਤਾ ਲੱਗਣਾ ਮਨ ਦਾ? ਇਹ ਮਨ ਏਡਾ ਖੋਟਾ, ਇੱਥੇ ਬੈਠਾ ਬੈਠਾ ਹੀ ਪਤਾ ਹੀ ਨਹੀਂ ਕਿਹੜੇ ਪਾਸੇ ਧਿਆਨ ਚੱਲਿਆ ਜਾਏ, ਇੱਥੇ ਬੈਠਿਆਂ ਬੈਠੇ ਸੁਰਤ ਪਤਾ ਨਹੀਂ ਕਿੱਧਰ ਚਲੇ ਜਾਣੀ ਹੈ। ਇਹ ਬੜੀਆਂ ਦੌੜਾਂ ਲਾਉਂਦਾ ਹੈ, ਸਾਨੂੰ ਇੱਥੇ ਭਾ ਜਾਂਦਾ, ਆਪ ਬਾਹਰ ਨਿਕਲ ਜਾਂਦਾ, ਬੈਠਾ ਇੱਥੇ ਰਹੇਗਾ, ਗੇੜਾ ਘਰ ਮਾਰਦਾ ਫਿਰੇਗਾ। ਇਹ ਮਨ ਬੜਾ ਖੋਟਾ। ਤੇ ਉਹ ਫਕੀਰ ਕਹਿੰਦਾ ਮਨ ਬਈ ਮਾਨਾ, ਮਨ ਸ਼ੈਤਾਨਾ ਮਰ ਜਾ ਮਗਰੋਂ ਲੈ ਜਾ। ਉਹ 184 ਭਟਕਦਾ ਆਇਆ, ਹੁਣ ਤੇ ਟਿਕ ਕੇ ਬਹਿ ਜਾ, ਹੁਣ ਤੇ ਟਿਕ ਜਾ, ਕਿੱਡੇ ਗੇੜ ਕੱਟ ਕੇ ਆਇਆ ਹੈ, ਕਿੰਨੇ ਲੰਮੇ ਚੱਕਰਾਂ ਚੋਂ ਆਇਆ। ਕਹਿੰਦੇ ਨੇ 84 ਕੱਟਣ ਤੇ 7.5 ਅਰਬ ਸਾਲ ਲੱਗਦਾ ਹੈ। 7.5 ਸਾਲ ਨਹੀਂ, 7.5 ਸਾਲ ਨਹੀਂ, 7.5 ਹਜ਼ਾਰ ਸਾਲ ਨਹੀਂ, 7.5 ਲੱਖ ਸਾਲ ਨਹੀਂ, 7.5 ਕਰੋੜ ਸਾਲ, 7.5 ਅਰਬ ਸਾਲ, ਇੰਨਾ ਟਾਈਮ ਲੱਗ ਜਾਂਦਾ ਹੈ ਫਿਰ ਦੁਬਾਰਾ ਮਨੁੱਖ ਤਨ ਮਿਲਦਾ। ਇੰਨਾ ਗੇੜਾ ਕੱਟ ਕੇ ਅਸੀਂ ਆਏ ਹਾਂ ਤੇ ਆਹ ਸਮਾਂ ਸਾਨੂੰ ਮਿਲਿਆ। ਮਹਾਰਾਜ ਸਾਹਿਬ ਦੇ ਚਰਨਾਂ 'ਚ ਬਹਿਣ ਦਾ, ਹਾਜ਼ਰੀ ਭਰਨ ਦਾ, ਇਹ ਹੈ ਵੀ ਹੋਣੀ ਹੈ। ਆਪਾਂ ਹੁਣ ਵੇਖੋ ਮਹਾਰਾਜ ਦੇ ਕਿੰਨਾ ਨੇੜੇ ਬੈਠੇ ਆ। ਤੁਹਾਡੇ 'ਚੋਂ ਜੇ ਕੋਈ ਚਾਹਵੇ ਵੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਨਾ ਤੇ ਉਹ ਕਰ ਸਕਦਾ, ਉਹਨੂੰ ਕੋਈ ਨਹੀਂ ਰੋਕ ਸਕਦਾ। ਜੇ ਕੋਈ ਚਾਹਵੇ ਵੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲੈਣਾ ਤੇ ਲੈ ਸਕਦਾ ਹੁਕਮਨਾਮਾ, ਗੁਰਦੁਆਰੇ ਜਾਏ ਹੁਕਮਨਾਮਾ ਲਵੇ। ਜੇ ਕੋਈ ਚਾਹਵੇ ਮੈਂ ਸੁੱਖ ਆਸਣ ਕਰਨਾ, ਮੈਂ ਪ੍ਰਕਾਸ਼ ਕਰਨਾ, ਮੈਂ ਮਹਾਰਾਜ ਸਾਹਿਬ ਨੂੰ ਸੀਸ ਤੇ ਉਠਾਉਣਾ ਹੈ ਤੇ ਉਠਾ ਸਕਦਾ, ਸੇਵਾ ਕਰ ਸਕਦਾ ਮਹਾਰਾਜ ਸਾਹਿਬ ਦੀ। ਤੇ ਹੋਰ ਕਿਸੇ ਜ਼ੋਨ ਵਿੱਚ ਸਾਨੂੰ ਨੇੜੇ ਨਹੀਂ ਲੱਗਣ ਦੇਗਾ ਕੋਈ। ਕਈ ਕੁੱਤੇ ਕਿੱਡੇ ਕਿੱਡੇ ਮਹਿੰਗੇ ਹੁੰਦੇ ਨੇ, ਆ ਹੁਣ ਅਖਬਾਰਾਂ 'ਚ ਪੜ੍ਹਦੇ ਆ ਨਾ 25-25 ਲੱਖ ਦੇ ਵੀ ਕੁੱਤੇ ਨੇ। ਤੇ ਕੁੱਤਾ ਭਾਵੇਂ ਕਿਸੇ ਨੇ 25 ਲੱਖ ਦਾ ਵੀ ਲਿਆ ਹੋਵੇ, ਦਰਬਾਰ 'ਚ ਵੜਨ ਦੇ ਦਿਆਂਗੇ? ਕੁੱਤਾ ਇਹ ਭਾਵੇਂ 25 ਲੱਖ ਦਾ ਵੀ ਕਿਉਂ ਨਾ ਹੋਵੇ, 50 ਲੱਖ ਦਾ ਵੀ ਕਿਉਂ ਨਾ ਹੋਵੇ, ਉਹਨੂੰ ਦਰਬਾਰ 'ਚ ਵੜਨ ਦਿਆਂਗੇ? ਵੀ ਫਲਾਣਿਆ ਸਰਦਾਰਾ ਤੂੰ ਆਇਆ ਤੇ ਤੇਰਾ ਕੁੱਤਾ ਵੀ ਬੜਾ ਸੋਹਣਾ, ਮਹਿੰਗਾ ਵੀ ਬੜਾ ਹੈ, ਐਡਾ ਮਹਿੰਗਾ ਲਿਆ, ਇਹਨੂੰ ਮੱਥਾ ਟਿਕਾ ਦੀਏ? ਨਹੀਂ ਆਏਗਾ, ਕਹਿਣਗੇ ਬਾਹਰ ਕੱਢੋ ਇਹਨੂੰ ਬਾਹਰ। ਇਹ ਕਿੱਥੇ ਆ ਗਿਆ? ਇੱਕ ਕੁੱਤਾ ਇੱਥੇ ਤੁਰਿਆ ਫਿਰੇ ਨਾ ਕਿਤੇ ਪੰਡਾਲ 'ਚ ਆ ਜਾਏ ਤੇ ਕਈ ਭੱਜ ਲੈਣਗੇ ਡਾਂਗਾਂ ਚੁੱਕ ਕੇ ਵੀ ਭਜਾਓ ਇਹਨੂੰ ਬਾਹਰ, ਇਹ ਕਿੱਥੇ ਆ ਵੜਿਆ? ਨਿੱਕਾ ਜਿਹਾ ਕੀੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਆ ਜਾਏਗਾ ਨਾ ਤੇ ਭੱਜ ਕੇ ਜਾ ਕੇ ਚੁੱਕ ਕੇ ਬਾਹਰ ਸੁੱਟ ਦਿਆਂਗੇ ਵੀ ਇਹ ਕਿੱਥੇ ਆ ਗਿਆ ਨੇੜੇ? ਇਹ ਤੇ ਹੁਣ ਹੀ ਨੇੜੇ ਲੱਗਣ ਦਾ ਸਮਾਂ ਆਖੋ ਸਤਨਾ। ਪਰ ਕਮਾਲ ਦੀ ਬਾਤ ਇਹ ਵੀ ਨੇੜੇ ਲੱਗਣ ਦਾ ਸਮਾਂ ਸਤਿਗੁਰਾਂ ਨੇ ਨੇੜੇ ਲਾਇਆ। ਅਸੀਂ ਮਨੁੱਖ ਬਣੇ, ਬੰਦੇ ਬਣ ਕੇ ਆਏ ਹਾਂ ਸੰਸਾਰ ਵਿੱਚ, ਨੇੜੇ ਲੱਗਣ ਦਾ ਸਮਾਂ ਹੁਣ ਸੀ, ਪਰ ਅਸੀਂ ਲੰਘਾ ਚੱਲੇ ਹਾਂ। ਕਈ 70 ਦੇ ਬੈਠੇ ਆ, ਕਈ 80ਆਂ ਦੇ ਬੈਠੇ ਆ ਤੇ ਨੇੜੇ ਲੱਗੇ ਹੀ ਨਹੀਂ ਅਜੇ। ਕੋਈ 50 ਦਾ ਬੈਠਾ, ਦਾੜੀਆਂ ਚਿੱਟੀਆਂ ਹੋ ਗਈਆਂ, ਕਰਮ ਚਿੱਟੇ ਅਜੇ ਹੋਏ ਨੇ, ਕੰਮ ਕਾਲੇ ਹੀ ਨੇ, ਕਰਮ ਕਾਲੇ ਹੀ ਨੇ, ਦਾੜੀਆਂ ਚਿੱਟੀਆਂ ਹੋ ਗਈਆਂ, ਕੰਮ ਉਹੀ ਚੱਲ ਰਿਹਾ। ਸਭ ਕੁਝ ਬਦਲ ਗਿਆ ਪਰ ਅਸੀਂ ਨਹੀਂ ਬਦਲੇ। ਤੇ ਸੰਗਤੇ ਮਹਾਰਾਜ ਨੇ ਤੇ ਮੌਕਾ ਦਿੱਤਾ ਸੀ ਭਈ ਪ੍ਰਾਪਤ ਮਾਨੁੱਖ ਦੇਹੋਰੀ ਆ, ਰੋਜ਼ ਪੜ੍ਹ ਕੇ ਗਾਹ ਨਾ ਲੰਘੀਏ, ਗੋਬਿੰਦ ਮਿਲਣ ਕੀ ਬੋਲੋ, ਗੋਬਿੰਦ ਮਿਲਣ ਕੀ ਇਹ ਵਾਰੀ ਆ, ਇਹ ਸਮਾਂ। ਤੇ ਜੇ ਇਹਨੂੰ ਲੰਘਾਤਾ ਫਿਰ ਮੁੜ ਕੇ ਵੇਲਾ ਹੱਥ ਨਹੀਂ ਆਏਗਾ। ਕਬੀਰ ਲੁੱਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ ਪਛਤਾ ਹੋਵੇ ਜਾਂ ਪ੍ਰਾਣ ਜਾਹੇਂਗੇ ਛੂਟ, ਫਿਰ ਪਛਤਾਏਗਾ। ਕਈ ਸਰੀਰ ਬੁੱਢੇ ਹੋਏ ਹੋ ਗਏ ਆ, ਬਿਮਾਰੀ ਦੇ ਖਾਧੇ ਪਏ ਆ, ਪਏ ਨੇ ਮੰਜਿਆਂ ਤੇ, ਕਹਿੰਦੇ ਨੇ ਸਾਡੇ ਚ ਜਾਨ ਹੁੰਦੀ, ਅਸੀਂ ਭੱਜ ਭੱਜ ਸੇਵਾ ਕਰਦੇ, ਉਹ ਤਰਸਦੇ ਆ। ਹੁਣ ਸਰੀਰਕ ਬਲ ਖਤਮ ਹੋ ਗਿਆ, ਸਰੀਰ ਵਿੱਚ ਤਾਕਤ ਨਹੀਂ ਰਹੀ, ਹੁਣ ਨਹੀਂ ਕਰ ਸਕਦੇ ਸੇਵਾ, ਇਹ ਵੀ ਸਮਾਂ ਹੀ ਹੁੰਦਾ ਹੈ ਭੱਜ ਭੱਜ ਕੇ ਸੇਵਾ ਕਰਨ ਦਾ। ਚਾਰ ਗਵਾਇਆ ਹੰਡ ਕੇ ਬਾਬਾ ਫਰੀਦ ਸਾਹਿਬ ਕਹਿੰਦੇ, ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹਦੇ ਕੰਮ, ਚਾਰ ਪੈਰ ਸੌਂ ਕੇ ਲੰਘਾ ਦਿੱਤੇ ਤੇ ਚਾਰ ਪੈਰ ਖਾਂਦਿਆਂ ਤੇ ਹੰਡਾਂਦਿਆਂ ਲੰਘਾ ਦਿੱਤੇ, ਏਦਾਂ ਹੀ ਲੰਘ ਗਈ ਉਮਰ ਸਾਰੀ। ਹੌਲੀ 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 ਬੀਤ ਰਿਹਾ ਸਮਾਂ, ਕੁਝ ਨਹੀਂ ਖੱਟਿਆ, ਉੱਥੇ ਹੀ ਹੈ, ਜਿਹੋ ਜਿਹੇ ਆਏ ਸੀ ਉਹੋ ਜਿਹਾ ਹੀ ਹੈ। ਤੇ ਸੰਗਤੇ ਮਨੁੱਖ ਤਨ ਨਹੀਂ ਮਿਲੇਗਾ ਮੁੜ ਕੇ। ਭਾਈ ਮਨੀ ਸਿੰਘ ਜੀ ਨੂੰ ਜਦੋਂ ਸ਼ਹੀਦ ਲੱਗੇ ਨਾ ਕਰਨ, ਮੈਂ ਗੱਲ ਸੰਤ ਮਹਾਰਾਜ ਬਾਬਾ ਅਤਰ ਸਿੰਘ ਦੀ ਕਰਾਂਗਾ ਅੱਜ ਦੇ ਦੀਵਾਨ 'ਚ, ਸਿਰਫ ਵੀ ਉਹਨਾਂ ਨੇ ਪ੍ਰਾਪਤੀ ਕਿਵੇਂ ਕੀਤੀ ਸਾਡੇ ਇਲਾਕੇ 'ਚੋਂ ਚੱਲ ਕੇ। ਚੀਮਾ ਸਾਡਾ ਇਲਾਕਾ ਹੈ, ਸਿੱਧੇ ਸਾਦੇ ਲੋਕ ਨੇ, ਭੋਲੇ ਭਾਲੇ ਜਿਮੀਦਾਰਾਂ ਦੇ ਘਰ ਦਾ ਜਨਮ ਮਹਾਂਪੁਰਖਾਂ ਦਾ, ਕਿੱਥੋਂ ਚੱਲ ਕੇ ਤੇ ਕਿੱਥੇ ਤੱਕ ਪਹੁੰਚੇ? ਆਖੋ ਸਤਨਾਮ। ਦੁਨੀਆ ਪੂਜਦੀ ਹੈ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੋਆਣਾ ਸਾਹਿਬ ਵਾਲਿਆਂ ਨੇ, ਪਰ ਮੈਂ ਬੇਨਤੀ ਨਾਲ ਨਾਲ ਹੋਰ ਵੀ ਪ੍ਰਮਾਣ ਦੇਣਾ ਚਾਹੁੰਦਾ, ਗੱਲ ਫਿਰ ਸਮਝ ਪੈ ਜਾਂਦੀ। ਮਨੁੱਖ ਤਨ ਜਿਹੜਾ ਹੈ ਇਹ ਮੁੜ ਮੁੜ ਨਹੀਂ ਮਿਲਦਾ, ਵੱਡੀ ਬਾਤ ਹੈ। ਗੁਰਸਿੱਖ ਦੇ ਘਰਾਨਿਆਂ 'ਚ ਜਨਮ ਅੰਮ੍ਰਿਤ, ਭਾਈ ਮਨੀ ਸਿੰਘ ਜੀ ਨੂੰ ਜਦੋਂ ਸ਼ਹੀਦ ਲੱਗੇ ਕਰਨ, ਜਲਾਦ ਦੇ ਹੱਥ ਵਿੱਚ ਟੋਕਾ ਫੜਿਆ ਹੈ ਤੇ ਭਾਈ ਮਨੀ ਸਿੰਘ ਸਾਹਿਬ ਜੀ ਜਪਜੀ ਸਾਹਿਬ ਦਾ ਪਾਠ ਲੱਗੇ ਕਰਨ, ਕਹਿੰਦੇ ਤੂੰ ਟੋਕਾ ਤਿੱਖਾ ਕਰ ਲੈ, ਮੈਂ ਮਨ ਤਿੱਖਾ ਕਰ ਲਾਂਗਾ। ਕਹਿੰਦੇ ਜੀ ਟੋਕਾ ਤਿੱਖਾ ਕਰਨ ਵਾਸਤੇ ਤੇ ਸਾਡੇ ਕੋਲ ਔਜ਼ਾਰ ਹਨ, ਰੇਤੀ ਵਗੈਰਾ ਕਈ ਕੁਛ, ਉਹ ਤਿੱਖਾ ਤੇ ਹੋ ਜਾਏਗਾ, ਤੂੰ ਮਨ ਤਿੱਖਾ ਕਾਹਦੇ ਨਾਲ ਕਰੇਗਾ? ਕਹਿੰਦੇ ਸਾਡੇ ਸਤਿਗੁਰਾਂ ਨੇ ਬਾਣੀ ਦਿੱਤੀ ਹੈ ਮਨ ਤਿੱਖਾ ਕਰਨ ਲਈ,
ਬਾਣੀ ਦਿੱਤੀ ਹੈ ਮਨ ਕਾਇਮ ਕਰਨ ਲਈ, ਬਾਣੀ ਦਿੱਤੀ ਹੈ ਮਨ ਨੂੰ ਚੜ੍ਹਦੀ ਕਲਾ ਚ ਲਿਆਉਣ ਲਈ। ਤੇ ਕਹਿੰਦੇ ਮਨੀ ਸਿਆਹ 90 ਸਾਲ ਦੀ ਉਮਰ ਦਾੜਾ ਚਿੱਟਾ ਤੇੜ ਕਸ਼ਹਿਰਾ ਪਾਇਆ ਸਿਰਫ ਕੱਲਾ, ਨਾ ਸੀਸ ਤੇ ਦਸਤਾਰਾ ਨਾ ਸਰੀਰ ਤੇ ਕੋਈ ਬਸਤਰ, 90 ਸਾਲ ਦੀ ਉਮਰ ਹੈ, 9 ਭਰਾ 10 ਪੁੱਤ ਸ਼ਹੀਦ ਹੋਏ ਨੇ। ਆਖੋ ਸਤਨਾਮ, ਐਸੀ ਸ਼ਖਸੀਅਤ, ਐਸੀ ਸ਼ਖਸੀਅਤ ਹੈ ਭਾਈ ਮਨੀ ਸਿੰਘ, ਛੋਟੀ ਜੀ ਗੱਲ ਨਹੀਂ ਕੋਈ, ਬਹੁਤ ਕਮਾਈ ਦੇ ਮਾਲਕ ਨੇ। ਭਾਈ ਸਾਹਿਬ ਮਨੀ ਸਿੰਘ ਜੀ ਨੂੰ ਆਖਿਆ, ਕਹਿੰਦੇ ਜਲਾਦ ਕਹਿੰਦਾ ਹੈ, ਬਾਬਾ ਓਏ ਦਾੜਾ ਹੀ ਚਿੱਟਾ, ਸਰੀਰ ਤੇਰਾ ਤਕੜਾ ਹੈ, ਅਜੇ ਅਜੇ 25-30 ਸਾਲ ਨਹੀਂ ਜਾਂਦਾ ਕਿਸੇ ਪਾਸੇ, ਬੜਾ ਤਕੜਾ ਹੈ। ਕਹਿ ਦੇਖਾ ਮੈਂ ਸਿੱਖੀ ਛੱਡੀ, ਤੇਰਾ ਕੀ ਵਿਗੜ ਚੱਲਿਆ, ਕਹਿ ਸਿੱਖੀ ਛੱਡੀ। ਓਏ ਮੁੜ ਮੁੜ ਕੇ ਸਰੀਰ ਨਹੀਂ ਮਿਲੇਗਾ, ਆ ਸਰੀਰ ਮੁੜ ਮੁੜ ਕੇ ਨਹੀਂ ਲੱਭਣਾ, ਆ ਸਰੀਰ ਤੈਨੂੰ ਦੁਬਾਰਾ ਨਹੀਂ ਮਿਲਣਾ। ਭਾਈ ਮਨੀ ਸਿੰਘ ਆਖਣ ਲੱਗੇ, ਓਏ ਜਲਾਦਾ, ਸਰੀਰ ਤੇ ਹੋ ਸਕਦਾ ਦੁਬਾਰਾ ਮਿਲ ਪਵੇ, ਪਰ ਮੈਨੂੰ ਖੰਡੇ ਬਾਟੇ ਦਾ ਅੰਮ੍ਰਿਤ ਤੇ ਗੁਰੂ ਗੋਬਿੰਦ ਸਿੰਘ ਵਰਗਾ ਬਾਪੂ ਨਹੀਂ ਮੁੜ ਕੇ ਲੱਭਣਾ। ਗੁਰੂ ਗੋਬਿੰਦ ਸਿੰਘ ਵਰਗਾ ਪਿਤਾ ਨਹੀਂ ਮੁੜ ਕੇ ਲੱਭਣਾ ਮੈਨੂੰ, ਸਰੀਰ ਤੇ ਫਿਰ ਵੀ ਮਿਲ ਜਾਏਗਾ, ਮੁੜ ਕੇ ਪਤਾ ਨੀ ਗੁਰਸਿੱਖ ਘਰਾਨੇ ਚ ਜਨਮ ਹੋਣਾ ਕਿ ਨਹੀਂ ਹੋਣਾ, ਪਤਾ ਨੀ ਅੰਮ੍ਰਿਤ ਦੀ ਅਮੋਲਕ ਦਾਤ ਮਿਲਣੀ ਕਿ ਨਹੀਂ ਮਿਲਣੀ। ਭਾਈ ਮਨੀ ਸਿੰਘ ਕਹਿੰਦੇ ਆ, ਓਏ ਗੱਲ ਸੁਣ ਜਲਾਦਾ, ਜੇ ਤੇਰੇ ਟਾਕੂਆ ਮਾਰਨ ਨਾਲ ਮੇਰੀ ਬਾਜਾਂ ਵਾਲੇ ਨਾਲ ਨਿਭਦੀ ਹੈ ਨਾ, ਜੇ ਬੰਦ ਬੰਦ ਕਟਾਉਣ ਨਾਲ ਸਤਿਗੁਰੂ ਦੀ ਖੁਸ਼ੀ ਮਿਲਦੀ ਹੈ, ਜੇ ਬੰਦ ਬੰਦ ਕਟਾਉਣ ਨਾਲ ਬਾਜਾਂ ਵਾਲੇ ਸਤਿਗੁਰੂ ਦੀ ਗੋਦ ਮਿਲ ਜਾਏਗੀ, ਤੇ ਤੇਰੇ ਟੋਕੇ ਨੂੰ ਜੀ ਆਇਆ ਤੂੰ ਕਰ ਵਾਰ। ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ, ਕਹਿੰਦੇ ਤੂੰ ਇਹਨੂੰ ਤਿੱਖਾ ਕਰ ਲੈ ਟੋਕੇ ਨੂੰ, ਮੈਂ ਆਪਣਾ ਮਨ ਕਾਇਮ ਕਰ ਲੈਂਦਾ। ਤੇ ਕਮਾਲ ਦੀ ਗੱਲ ਇਹ ਵੇਖੋ ਗੁਰਮੁਖੋ, ਚੰਗੇ ਭਲਿਆਂ ਤੋਂ ਸਾਥੋਂ ਜਪਜੀ ਸਾਹਿਬ ਨਹੀਂ ਹੁੰਦਾ, ਬੜੇ ਪੜ੍ਹ ਲੈਂਦੇ ਨੇ, ਤੁਹਾਡੇ ਪੜ੍ਹ ਲੈਂਦੇ ਨੇ ਪਰ ਪੜ੍ਹਦੇ ਹੈ ਨਹੀਂ। ਸਮਾਂ ਪੁਰਖ ਸਾਡੇ ਸੰਤ ਮਹਾਰਾਜ ਬੜਾ ਜ਼ੋਰ ਦਿੰਦੇ ਹੁੰਦੇ ਸੀ, ਸਿੱਖ ਹੋਏ ਜਪ ਕੰਠ ਨਾ ਕੀਨ ਤੰਦੁਲ ਬਿਨ ਤੁਸ ਕਾਮ ਕਹਿ ਬਿਰਥਾ ਜਨਮ ਕੇ ਲੀਨ, ਆਮ ਬਚਨ ਕਰਦੇ ਹੁੰਦੇ ਸੀ ਉਹ ਸਿੱਖ ਕਾਹਦਾ ਜਿਹੜਾ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ, ਬਹੁਤ ਜ਼ੋਰ ਦਿੰਦੇ ਸੀ ਇਸ ਬਾਤ ਤੇ। ਤੇ ਸੰਗਤ ਜੀ, ਜਪਜੀ ਸਾਹਿਬ ਵਰਗੀ ਅੰਮ੍ਰਿਤ ਬਾਣੀ ਮਹਾਰਾਜ ਨੇ ਸਾਨੂੰ ਬਖਸ਼ੀ, ਤੇ ਜਪਜੀ ਸਾਹਿਬ ਦਾ ਪਾਠ ਉਦੋਂ ਵੀ ਨਹੀਂ ਸੀ ਛੱਡਦੇ, ਤੇ ਅਸੀਂ ਚੰਗੇ ਭਲੇ ਆ ਫਿਰ ਵੀ ਜਪਜੀ ਸਾਹਿਬ ਦੀ ਪਾਠ ਤੇ 10-15 ਮਿੰਟ ਲੱਗਦੇ, ਵੈਸੇ ਤੇ 5 ਬਾਣੀਆਂ ਪੜ੍ਹਨ ਦਾ ਹੁਕਮ ਹੈ ਹਰ ਅੰਮ੍ਰਿਤ ਧਾਰੀ, ਜਪਜੀ ਸਾਹਿਬ ਦੇ ਪਾਠ ਤੇ 10 ਮਿੰਟ ਲੱਗਣਗੇ ਸਿਰਫ, ਇੰਨਾ ਹੀ ਟਾਈਮ ਲੱਗਦਾ। ਜਿਹੜੇ ਕਰ ਲੈਂਦੇ ਨੇ ਉਹ ਢਿੱਲ ਨਾ ਕਰਿਆ ਕਰੋ, ਜ਼ਰੂਰ ਇੰਨਾ ਕੁ ਪਾਠ ਜ਼ਰੂਰ ਕਰਿਆ, ਅੰਮ੍ਰਿਤ ਛਕਿਆ ਤਾਂ ਵੀ ਨਹੀਂ ਛਕਿਆ ਤਾਂ ਵੀ ਕਰੋ, ਕਰੋ ਜ਼ਰੂਰ, ਥੋੜ੍ਹਾ ਹੀ ਕਰੋ ਭਾਵੇਂ। ਗੁਰੂ ਦੇ ਪਿਆਰੇ ਤੇ ਬੜੀ ਚੜ੍ਹਦੀ ਕਲਾ ਵਾਲੇ ਸਨ, ਇੰਨਾ ਪਿਆਰ ਕਰਦੇ ਸੀ ਬਾਣੀ ਨਾਲ, ਟਾਕੂਆ ਲੈ ਕੇ ਜਲਾਦ ਬੈਠਾ ਤੇ ਫਿਰ ਵੀ ਬਾਣੀ ਪੜ੍ਹ ਰਿਹਾ। ਸਿੰਘਾਂ ਪਾਠ ਨਾ ਛੱਡਿਆ ਜਪਜੀ ਦਾ, ਪਾਠ ਨਾ ਛੱਡਿਆ ਜਪਜੀ ਦਾ, ਅੱਜ ਕੇ ਸਿੰਘਾਂ ਪਾਠ ਨਾ ਛੱਡਿਆ ਜਪਜੀ ਦਾ, ਪਾਠ ਨਾ ਛੱਡਿਆ ਜਪਜੀ ਦਾ, ਭਾਵੇਂ ਚੱਲ ਛੱਡਿਆ ਭਾਵੇਂ ਬੰਦ 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 ਕੱਟ ਰਹੇ ਨੇ ਜਲਾਦ, ਫਿਰ ਵੀ ਜਪਜੀ ਸਾਹਿਬ ਦਾ ਪਾਠ ਨਹੀਂ ਸਜਿਆ। ਇੰਨਾ ਪਿਆਰ ਸੀ ਉਹਨਾਂ ਦਾ ਬਾਣੀ ਨਾਲ, ਐਡੇ ਦ੍ਰਿੜ ਇਰਾਦੇ ਵਾਲੇ ਸੀ ਗੁਰਮੁਖੋ, ਇੰਨੇ ਪਿਆਰ ਵਾਲੇ। ਤੇ ਮਨੁੱਖ ਤਨ ਵਾਰ ਵਾਰ ਥੋੜਾ ਮਿਲਦਾ ਹੈ, ਕਹਿੰਦੇ ਮਨੁੱਖ ਸਰੀਰ ਵੀ ਮਿਲ ਸਕਦਾ ਹੈ, ਪਰ ਗੁਰਸਿੱਖ ਘਰਾਨੇ ਚ ਪਤਾ ਨੀ ਮੁੜ ਕੇ ਜਨਮ ਹੋਏਗਾ ਕਿ ਨਹੀਂ, ਮੁੜ ਕੇ ਆਹ ਵੇਲਾ ਪਤਾ ਨੀ ਹੱਥ ਆਏਗਾ ਕਿ ਨਹੀਂ, ਗੁਰੂ ਗੋਬਿੰਦ ਸਿੰਘ ਵਰਗਾ ਪਿਤਾ ਪਤਾ ਨੀ ਮੁੜ ਕੇ ਮਿਲੇਗਾ ਕਿ ਨਹੀਂ। ਤੇ ਉਹ ਮਿਲ ਜਾ ਕਲਗੀ ਧਰ ਵਰਗਾ, ਜਿਹਨੂੰ ਸਾਹਿਬ ਕੌਰ ਜਿਹੀ ਮਾਂ ਮਿਲ ਜਾਏ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜਾਏ ਉਹਨੂੰ ਹੋਰ ਕੀ ਚਾਹੀਦਾ ਹੈ, ਜਿਹੜਾ ਆਨੰਦਪੁਰ ਦਾ ਵਾਸੀ ਬਣ ਜਾਏ, ਜਿਹਨੂੰ ਗੁਰੂ ਗੋਬਿੰਦ ਸਿੰਘ ਵਰਗੇ ਪਿਤਾ ਮਿਲ ਜਾਣ। ਸਤਿਗੁਰੂ ਕਹਿੰਦੇ ਨੇ ਜਿਹੜਾ ਅੰਮ੍ਰਿਤ ਛਕਦਾ ਮੈਨੂੰ ਪਿਤਾ ਕਹਿ ਸਕਦਾ। ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਸਾਹਿਬ ਦੇ, ਨਾਨਕੇ ਗੁਰੂ ਕੇ ਲਾਹੌਰ। ਤੇ ਜਿਹੜਾ ਸ਼ਰਧਾ ਰੱਖਦਾ ਹੈ, ਭਾਵਨਾ ਰੱਖਦਾ ਹੈ, ਸਤਿਗੁਰੂ ਜੀ ਦੀ ਬਖਸ਼ਿਸ਼ ਹੈ ਜਿਹਨਾਂ ਉੱਤੇ, ਉਹ ਕਦੇ ਨਹੀਂ ਡੋਲਦੇ। ਜਿਹੜੇ ਲਗਾਤਾਰ ਸੰਗਤ ਵਿੱਚ ਆਉਂਦੇ ਰਹਿੰਦੇ ਆ, ਸੰਤ ਮਹਾਰਾਜ ਨੇ ਫੌਜ ਵਿੱਚ ਜਦੋਂ ਭਰਤੀ ਹੋਏ ਉਦੋਂ ਅੰਮ੍ਰਿਤ ਛਕਿਆ। ਪਹਿਲੇ ਸਮਿਆਂ ਵਿੱਚ ਜਦੋਂ ਆਰਮੀ ਵਿੱਚ ਭਰਤੀ ਹੁੰਦੇ ਸੀ ਨਾ ਨੌਜਵਾਨ, ਉਹਨਾਂ ਲਈ ਅੰਮ੍ਰਿਤ ਛਕਣਾ ਬੜਾ ਜ਼ਰੂਰੀ ਸੀ। ਸਰਕਾਰ ਕਹਿੰਦੀ ਸੀ, ਅੰਗਰੇਜ਼ਾਂ ਦਾ ਰਾਜ ਸੀ, ਉਹ ਕਹਿੰਦੇ ਸੀ ਵੀ ਜੇ ਇਹ ਅੰਮ੍ਰਿਤਧਾਰੀ ਹੋ ਜਾਣ, ਅੰਮ੍ਰਿਤਧਾਰੀ ਹੋ ਜਾਣ, ਫਿਰ ਆਪਣੇ ਧਰਮ ਚ ਪੱਕੇ ਹੋਣਗੇ। ਜਿਹੜਾ ਬੰਦਾ ਆਪਣੇ ਧਰਮ ਪ੍ਰਤੀ ਵਫ਼ਾਦਾਰ ਹੈ, ਉਹ ਆਪਣੇ ਦੇਸ਼ ਪ੍ਰਤੀ ਵੀ ਵਫ਼ਾਦਾਰ ਹੋਵੇਗਾ। ਇਸੇ ਕਰਕੇ ਉਹ ਅੰਮ੍ਰਿਤ ਛਕਾਉਂਦੇ ਸੀ। ਜਿੰਨੇ ਹੁਣ ਅੱਜ ਕੱਲ੍ਹ ਵੀ ਵੇਖੋ ਆਰਮੀ ਦੇ ਵਿੱਚ ਜਿੰਨੇ ਸਾਡੇ ਨੌਜਵਾਨ ਹੋਣਗੇ, ਉਹਦੇ ਲਈ ਦਸਤਾਰ ਬੰਨਣੀ ਜ਼ਰੂਰੀ ਹੈ, ਪੱਗ ਬੰਨਣੀ। ਜੇ ਮੁੰਡਾ ਸਾਡਾ ਆਖੇ ਨਾ ਵੀ ਮੈਂ ਪੱਗ ਨਹੀਂ ਬੰਨਣੀ, ਫੌਜ ਫੌਜੀ ਹੋਵੇ ਤੇ ਉਹਨੂੰ ਹੁਕਮ ਹੈ ਵੀ ਉਹਨੂੰ ਦਸਤਾਰ ਬੰਨਣੀ ਹੀ ਪਏ, ਦਸਤਾਰ ਸਜਾਉਣੀ ਪਏ। ਦਸਤਾਰਾਂ ਵਾਲਿਆਂ ਤੇ ਬੜਾ ਭਰੋਸਾ ਕੀਤਾ ਜਾਂਦਾ ਸੀ, ਪੱਗ ਵਾਲੇ ਇੰਨੇ ਚੰਗੇ ਸਮਝੇ ਜਾਂਦੇ ਸੀ ਗੋਰਿਆਂ ਦੇ ਵੇਲੇ ਵੀ, ਭਾਵੇਂ ਉਹ ਵਿਰੋਧੀ ਸੀ, ਪਰ ਜਿਸ ਵੇਲੇ ਨਿਹੰਗ ਸਿੰਘ ਇੱਕ ਜੇ ਕਿਤੇ ਰੇਲ ਗੱਡੀ ਚ ਬਹਿ ਜਾਂਦਾ ਸੀ ਨਾ ਇੱਕ, ਤੇ ਉਹ ਕਹਿੰਦੇ ਹੁੰਦੇ ਸੀ ਓਏ ਹੁਣ ਕੋਈ ਖਤਰਾ ਨਹੀਂ, ਹੁਣ ਇਹਦੇ ਵਿੱਚ ਸਿਪਾਹੀ ਭੇਜਣ ਦੀ ਲੋੜ ਨਹੀਂ, ਇੱਕ ਨਿਹੰਗ ਸਿੰਘ ਬਹਿ ਗਿਆ, ਇਹਨੇ ਤੇ ਕਿਸੇ ਵੱਲ ਮਾੜੀ ਨਜ਼ਰ ਨਾਲ ਕੀ ਵੇਖਣਾ ਹੈ, ਇਹ ਕਿਸੇ ਨੂੰ ਵੇਖਣ ਵੀ ਨਹੀਂ ਦਏਗਾ। ਇਹਨਾਂ ਲੋਕ ਭਰੋਸਾ ਕਰਦੇ ਸੀ ਦਸਤਾਰਾਂ ਵਾਲਿਆਂ, ਪੱਗਾਂ ਵਾਲਿਆਂ, ਕਿਸੇ ਦੀ ਹਿੰਮਤ ਨਹੀਂ ਸੀ ਕਿ ਇੱਕ ਨਿਹੰਗ ਸਿੰਘ ਜਾਂ ਕੋਈ ਇੱਕ ਗੁਰੂ ਕਾ ਚੜ੍ਹਦੀ ਕਲਾ ਵਾਲਾ ਸਿੰਘ ਬੱਸ ਵਿੱਚ ਸਫ਼ਰ ਕਰੇ ਤੇ ਉਸ ਬੱਸ ਵਿੱਚ ਕੋਈ ਬੀੜੀ ਲਾ ਲਵੇ। ਪਰ ਹੁਣ ਸਾਡੇ ਮੂੰਹ ਵੱਲ ਕਰ ਕਰਕੇ ਲਾਉਂਦੇ ਨੇ, ਕਿਉਂ ਮਜ਼ਾਕ ਬਣ ਗਿਆ, ਉਹ ਸਾਡੇ ਆਪਣੇ ਹੀ ਲਾਈ ਜਾਂਦੇ ਨੇ, ਉਹਨਾਂ ਦੀ ਗੱਲ ਛੱਡੋ, ਸਾਡਾ ਤਾਂ ਆਪਣੇ ਸਿੱਖ ਲਾਉਣ ਵਾਲੇ ਵੀ ਬਠੇਰੇ। ਹੁਣ ਉਹ ਗੱਲ ਨਹੀਂ ਰਹੀ, ਅਸੀਂ ਆਪਣਾ ਭਰੋਸਾ ਆਪ ਖਤਮ ਕੀਤਾ ਹੈ। ਇੰਨਾ ਵਿਸ਼ਵਾਸ ਕਰਦੇ ਸੀ ਲੋਕ ਗੁਰੂ ਕੇ ਸਿੱਖਾਂ ਤੇ, ਦਸਤਾਰਾਂ ਵਾਲੇ ਗੁਰੂ ਸਾਹਿਬ ਨੇ ਦਸਤਾਰਾਂ ਬਖਸ਼ੀਆਂ, ਦਸਤਾਰਾਂ ਵਾਲੇ ਵੱਡੇ ਵੱਡੇ ਅਹੁਦਿਆਂ ਤੇ ਤਾਇਨਾਤ ਹੋਏ। ਸਤਿਗੁਰੂ ਨੇ ਕੁਝ ਵੀ ਆਪਣੇ ਖਾਲਸੇ ਤੋਂ ਛੁਪਾ ਕੇ ਨਹੀਂ ਰੱਖਿਆ, ਲੁਕੋ ਕੇ ਨਹੀਂ ਰੱਖਿਆ, ਪਰ ਕੋਈ ਸਤਿਗੁਰੂ ਦਾ ਬਣੇ ਤੇ ਸਹੀ। ਮਹਾਂਪੁਰਖ ਸੰਤ ਮਹਾਰਾਜ ਮਸਤਵਾਣਾ ਸਾਹਿਬ ਵਾਲੇ ਜਦੋਂ ਫੌਜ ਵਿੱਚ ਭਰਤੀ ਹੋਏ, ਸਿਰਫ 4 ਸਾਲ ਹੀ ਡਿਊਟੀ ਕੀਤੀ ਗੁਰਮੁਖੋ ਮਹਾਂਪੁਰਖਾਂ ਨੇ, ਸਿਰਫ 4 ਸਾਲ, ਤੇ 22-23 ਸਾਲ ਦੀ ਉਮਰ ਹੀ ਸੀ ਜਦੋਂ ਮਨ ਵੈਰਾਗੀ ਹੋ ਗਿਆ ਸੀ। ਤੇ ਮਨ ਵੈਰਾਗੀ ਹੋਇਆ ਫੌਜ ਵਿੱਚੋਂ ਹੀ ਹਜ਼ੂਰ ਸਾਹਿਬ ਦੀ ਧਰਤੀ ਤੇ ਚਲੇ ਗਏ। ਜਿਵੇਂ ਭਗਤ ਧਰੂ ਬਾਬਤ ਭਾਈ ਗੁਰਦਾਸ ਜੀ ਕਹਿੰਦੇ ਨੇ, ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ ਹੋਏ, ਮਨ ਵੈਰਾਗੀ ਹੋ ਗਿਆ। ਮਸਤਵਾਣਾ ਸਾਹਿਬ ਵਾਲੇ ਮਹਾਂਪੁਰਖ ਹਜ਼ੂਰ ਸਾਹਿਬ ਦੀ ਧਰਤੀ ਤੇ ਗਏ, ਭਰਤੀ ਆਰਮੀ ਵਿੱਚ ਹੋਏ, ਫੌਜ ਵਿੱਚ ਹੋਏ, ਅਫਸਰਾਂ ਨੂੰ ਕਹਿੰਦੇ ਸਾਡਾ ਨਾਮ ਕੱਟ ਦਿਓ, ਅਸੀਂ ਨਹੀਂ ਨੌਕਰੀ ਕਰਨੀ, ਭਗਤੀ ਕਰਨੀ, ਨਾਮ ਜਪਣਾ ਹੈ, ਬਸ ਸਿਮਰਨ ਕਰਨਾ ਹੈ। ਉਹ ਨਾਮ ਨਹੀਂ ਸੀ ਕੱਟਦੇ, ਮਹਾਂਪੁਰਖ ਕਹਿੰਦੇ ਤੁਸੀਂ ਨਾਮ ਕੱਟੋ ਭਾਵੇਂ ਨਾ ਕੱਟੋ, ਪਰ ਮੈਂ ਡਿਊਟੀ ਨਹੀਂ ਕਰਨੀ, ਮੈਂ ਤੇ ਸੱਚੀ ਸਰਕਾਰ ਦੀ ਸੇਵਾ ਕਰਨੀ ਹੈ। ਉਸ ਵੇਲੇ ਫਿਰ ਹਜ਼ੂਰ ਸਾਹਿਬ ਦੀ ਧਰਤੀ ਤੇ ਮਨ ਵੈਰਾਗੀ ਹੋ ਗਿਆ, ਵੈਰਾਗ ਵਿੱਚ ਆ ਕੇ ਹਜ਼ੂਰ ਸਾਹਿਬ ਚਲੇ ਗਏ।
ਮਨ ਹੋ ਕੇ ਵੈਰਾਗੀ ਉੱਠ ਚੱਲਿਆ, ਜੋ ਬਿਤਵਾ
ਬੋਲੋ ਭੈਣ
ਮਨ ਹੋ ਕੇ ਵਰਾਗੀ ਉੱਠ
ਸਾਹਿਬ ਵਾਲੇ ਗਏ ਹਜ਼ੂਰ ਸਾਹਿਬ ਦੀ ਧਰਤੀ ਉੱਥੇ ਸਨ ਉਸ ਵੇਲੇ ਦੇ ਜਥੇਦਾਰ ਹਜ਼ੂਰ ਸਾਹਿਬ ਨਾਂਦੇੜ ਦੀ ਧਰਤੀ ਤੇ ਜਥੇਦਾਰ ਸਨ ਜਥੇਦਾਰ ਨਾਨੂ ਸਿੰਘ ਜੀ ਉਹਨਾਂ ਦਾ ਨਾਮ ਸੀ ਜਥੇਦਾਰ ਪੰਜ ਨੇ ਸਾਡੇ ਪੰਜਾਂ ਤਖਤਾਂ ਦੇ ਸਾਰੇ ਸਤਿਕਾਰਯੋਗ ਹਨ ਪਰ ਹਜ਼ੂਰ ਸਾਹਿਬ ਜਿਹੜੇ ਜਥੇਦਾਰ ਹੋਣਗੇ ਉਹਨਾਂ ਕੋਲ ਬਹਿ ਜਾਓ ਨਾ ਜੇ ਪੰਜ ਮਿੰਟ ਤੇ ਮਨ ਭਰਪੂਰ ਹੋ ਜਾਂਦਾ ਬੜਾ ਰਸ ਆਉਂਦਾ ਉਹਦਾ ਕਾਰਨ ਕੀ ਹੈ ਉਹਨਾਂ ਦੀ ਡਿਊਟੀ ਬੜੀ ਸਖਤ ਹੈ ਤਿੰਨ ਵੇਲੇ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਪ੍ਰਸ਼ਾਦੇ ਦਾ ਭੋਗ ਲਵਾਉਣਾ ਤਿੰਨ ਸਮੇਂ ਦੁੱਧ ਦਾ ਭੋਗ ਲਵਾਉਣਾ ਛੇ ਵਾਰੀ ਜਾਣਾ ਪੈਂਦਾ ਅੰਦਰ ਸੁਚਮਤਾ ਬੜੀ ਰੱਖਣੀ ਪੈਂਦੀ ਹੈ ਉੱਥੇ ਜਿਹਨੂੰ ਡਿਊਟੀ ਮਿਲਦੀ ਉਹ ਜਤ ਸਤ ਵਿੱਚ ਕਾਇਮ ਹੋਣਾ ਚਾਹੀਦਾ ਜਤ ਸਤ ਵਿੱਚ ਪੂਰਾ ਹੋਵੇ ਔਰ ਬਿਹੰਗਮ ਹੋਵੇ ਬਾਲ ਬ੍ਰਹਮਚਾਰੀ ਹੋਵੇ ਜਿਹਨੂੰ ਅੰਦਰ ਦੀ ਡਿਊਟੀ ਮਿਲਦੀ ਹੈ ਸੇਵਾ ਦੀ ਸੇਵਾ ਬੜੀ ਸਖਤ ਹੈ ਨਾਂਦੇੜ ਹਜ਼ੂਰ ਸਾਹਿਬ ਕਦੇ ਹਜ਼ੂਰ ਸਾਹਿਬ ਦੀ ਧਰਤੀ ਤੇ ਜਾਓ ਹੁਣ ਉੱਥੋਂ ਦੇ ਜਥੇਦਾਰ ਕੁਲਵੰਤ ਸਿੰਘ ਨੇ ਜੇ ਕਦੇ ਜਾਓ ਨਾ ਤੇ ਜਥੇਦਾਰ ਕੁਲਵੰਤ ਸਿੰਘ ਹੋਣਾ ਕੋਲ ਕਿਤੇ ਦਸ ਮਿੰਟ ਬਹਿ ਜਾਓ ਦਸ ਮਿੰਟ ਮੌਕਾ ਮਿਲ ਜਾਏ ਉਹਨਾਂ ਕੋਲ ਬਹਿਣ ਦਾ ਦਸ ਮਿੰਟਾਂ ਵਿੱਚ ਹੀ ਮਨ ਖਿੜ ਜਾਂਦਾ ਉਹਨਾਂ ਦਾ ਜਿਹੜੇ ਢੂੰਡਦੇ ਨੇ ਕੁਛ ਜਿਹੜੇ ਰਸ ਚਾਹੁੰਦੇ ਨੇ ਦੂਜਿਆਂ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਕਿਹੜਾ ਕਮਾਈ ਵਾਲਾ ਕਿਹੜਾ ਦੂਜਾ ਉਹਨਾਂ ਨੂੰ ਮਤਲਬ ਵੀ ਕੋਈ ਨਹੀਂ ਉੱਥੇ ਲੰਗਰਾਂ ਦੀਆਂ ਦਾਲਾਂ ਹੀ ਟੈਸਟ ਕਰਦੇ ਤੁਰੇ ਫਿਰਦੇ ਰਹਿੰਦੇ ਆ ਵੀ ਉੱਥੇ ਇੱਦਾਂ ਦੀ ਦਾਲ ਬਣੀ ਉੱਥੇ ਇੱਦਾਂ ਦੀ ਸਬਜ਼ੀ ਬਣੀ ਉਹਨਾਂ ਨੂੰ ਦਰਸ਼ਨਾਂ ਦੁਰਸ਼ਨਾਂ ਦੀ ਕੋਈ ਲੋੜ ਨਹੀਂ ਹੁੰਦੀ ਉਹ ਤੇ ਗੱਲਾਂ ਵਾਲੇ ਉਹਨਾਂ ਦੀ ਮੈਂ ਗੱਲ ਨਹੀਂ ਕਰਦਾ ਸੱਚਮੁੱਚ ਜਿਹੜੇ ਪਿਆਰ ਵਾਲੇ ਨੇ ਜਿਹੜੇ ਸੱਚਮੁੱਚ ਕਮਾਈ ਵਾਲੇ ਗੁਰਮੁਖਾਂ ਨੂੰ ਪਛਾਣਦੇ ਨੇ ਔਰ ਜਿਹੜੇ ਚਾਹੁੰਦੇ ਆ ਵੀ ਕੋਈ ਸਾਨੂੰ ਤਾਰੂ ਮਿਲੇ ਜਿਹੜਾ ਤੈਰਨਾ ਸਿਖਾ ਦੇ ਉਹਨਾਂ ਦੀ ਗੱਲ ਕਰਨਾ ਜਿਹੜੇ ਇਹ ਪੰਗਤੀਆਂ ਪੜ੍ਹਦੇ ਵੀ ਨੇ ਤੇ ਹਿਰਦੇ ਚ ਵਸਾ ਕੇ ਲੱਭਦੇ ਵੀ ਨੇ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚੇਤਿਆ ਜਿਹਨਾਂ ਦਸੰਦਣਿਆ ਦੁਰਮਤ ਵੰਨਿਆ ਮਿੱਤਰ ਅਸਾਡੇ ਸਹੀ ਹਉ ਟੁਨੇਂਦੀ ਜੱਗ ਸਵਾਇਆ ਜਨ ਨਾਨਕ ਵਿਰਲੇ ਕਹੀ ਆਪਾਂ ਰੋਜ਼ ਕਹਿੰਦੇ ਹਾਂ ਨਾ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਗੁਰਦੁਆਰੇ ਕਹਿੰਦੇ ਹਾਂ ਮੇਲ ਜਿਹਨਾਂ ਮਿਲਿਆ ਨਾਮ ਚੇਤੇ ਆਵੇ ਲੱਭਨੇ ਆ ਸਾਰਾ ਦਿਨ ਉਹ ਜਿਹੜਾ ਸਾਡੇ ਨਾਲ ਤਾਸ਼ ਦੀ ਬਾਜੀ ਲਾਵੇ ਲੱਭਨੇ ਆ ਉਹ ਜਿਹੜਾ ਇਕੱਠੇ ਬਹਿ ਕੇ ਪੀਣ ਵਾਸਤੇ ਮਿਲੇ ਵੀ ਸ਼ਾਮ ਨੂੰ ਇਕੱਠੇ ਬਹਿ ਕੇ ਪੀਏ ਲੱਭਦੇ ਤੇ ਉਹਨਾਂ ਨੂੰ ਰਹਿੰਦੇ ਆ ਤੇ ਮਹਾਰਾਜ ਦੇ ਚਰਨਾਂ ਚ ਕਹਿੰਦੇ ਆ ਸਹੀ ਪਿਆਰੇ ਮੇਲ ਨਾਮ ਜਪਣ ਵਾਲਾ ਕੌਣ ਲੱਭਦਾ ਹੈ ਵੀ ਜਿਹਨੇ ਉਹ ਲੱਭੀਏ ਜਿਹੜਾ ਉਹ ਹੋਵੇ ਜਿਹਦੇ ਜਿਹਨੂੰ ਮਿਲ ਕਰਕੇ ਨਾਮ ਚੇਤੇ ਆਵੇ ਤੇ ਇੱਕ ਗੱਲ ਹੋਰ ਪੱਕੀ ਏ ਜਿਹੜਾ ਸੱਚਮੁੱਚ ਢੂੰਡਦਾ ਹੈ ਉਹਨੂੰ ਲੱਭ ਵੀ ਜਾਂਦਾ ਹੈ ਜਿਹੜਾ ਕਹਿੰਦਾ ਨਾ ਕਿ ਮੈਨੂੰ ਉਹ ਲੱਭੇ ਜਿਹੜਾ ਜਿਹਨੂੰ ਮਿਲ ਕੇ ਨਾਮ ਚੇਤੇ ਆਵੇ ਤੇ ਲੱਭ ਵੀ ਜਾਂਦਾ ਜ਼ਰੂਰ ਪਿੰਡ ਵਿੱਚ ਕੋਈ ਨਾ ਕੋਈ ਗੁਰਮੁਖ ਰੂਹ ਜ਼ਰੂਰ ਹੁੰਦੀ ਜਿਹੜਾ ਪਾਠ ਕਰਨ ਵਾਲਾ ਨਿਤਨੇਮ ਕਰਨ ਵਾਲਾ ਸਿਮਰਨ ਕਰਨ ਵਾਲਾ ਪਰ ਉਹਨਾਂ ਕੋਲ ਬਹਿੰਦਾ ਕੌਣ ਹੈ ਉਹਨਾਂ ਦੀ ਗੱਲ ਸੁਣਦਾ ਕੌਣ ਹੈ ਅਸੀਂ ਤੇ ਜੇ ਸਤ ਸੰਗਤ ਵਿੱਚ ਵੀ ਇੱਥੇ ਵੀ ਬੈਠੇ ਹਾਂ ਨਾ ਇੱਥੇ ਵੀ ਜੇ ਸਾਨੂੰ ਖਬਰਾਂ ਪੜ੍ਹਨ ਵਾਲਿਆਂ ਵਾਂਗੂ ਕੋਈ ਕਵੇ ਅਕਾਲੀਆਂ ਨੇ ਐਂ ਕਰਤਾ ਕਾਂਗਰਸੀਆਂ ਨੇ ਐਂ ਕਰਤਾ ਫਲਾਣੇ ਨੇ ਐਂ ਕਰਤਾ ਫਲਾਣੇ ਨੇ ਐਂ ਕਰਤਾ ਅਸੀਂ ਕਹਾਂਗੇ ਬਾਬਾ ਜੀ ਇਹ ਪ੍ਰਚਾਰਕ ਹੀ ਇਹੋ ਜਿਹਾ ਚਾਹੀਦਾ ਜੇ ਕੋਈ ਨਾਮ ਦੀ ਗੱਲ ਕਰੇ ਸਾਨੂੰ ਵਾਸੀਆਂ ਆਉਣ ਲੱਗ ਪੈਂਦੀਆਂ ਨੇ ਜੇ ਕੋਈ ਭਜਨ ਦੀ ਗੱਲ ਕਰੇ ਵੀ ਲਓ ਭਾਈ ਏਦਾਂ ਨਾਮ ਜਪੀਦਾ ਏਦਾਂ ਭਜਨ ਕਰੀਦਾ, ਕਹਿਣਗੇ ਲੈ ਕੋਈ ਗੱਲ ਸੁਣਾਈ, ਕੋਈ ਗੱਲ ਤੇ ਸੁਣਾਈ ਨੀ ਚੱਜਦੀ, ਇਹ ਚੱਜ ਦੀ ਗੱਲ ਨਹੀਂ ਹੈ ਉਹਨਾਂ ਲੋਕਾਂ ਲਈ। ਉਹ ਤੇ ਏਦਾਂ ਚਾਹੁੰਦੇ ਆ ਕਿਉਂਕਿ ਮਨ ਏਦਾਂ ਦੇ ਆ ਤੇ ਗਾਂ ਵੀ ਏਦਾਂ ਦਾ ਕੁਛ ਲੱਭਣੇ। ਉਹਨਾਂ ਨੂੰ ਮਹਾਂਪੁਰਖਾਂ ਦੀਆਂ ਟੇਪਾਂ ਸੁਣਦੇ ਵੀ ਨੇ, ਉਹਨਾਂ ਨੂੰ ਸਮਝ ਹੀ ਨਹੀਂ ਪੈਂਦੀ, ਸਮਝ ਕਿਉਂ ਪੈਣੀ ਪਵੇਗੀ, ਸਮਝਣਾ ਚਾਹੁੰਦੇ ਹੀ ਨਹੀਂ। ਸੱਚਮੁੱਚ ਜਿਹੜਾ ਢੂੰਡ ਵਿੱਚ ਹੈ ਨਾ ਗੁਰਮੁਖੋ, ਜਿਹੜਾ ਪਿਆਰ ਵਾਲਾ ਹੈ ਉਹ ਲੱਭਦਾ ਰਹਿੰਦਾ। ਜਿਨ੍ਹਾਂ ਦਸੰਦਣੇ ਦੁਰਮਤ ਵੰਝੇ ਮਿੱਤਰ ਅਸਾਡੇ ਸਹੀ, ਜਿਨ੍ਹਾਂ ਨੂੰ ਮਿਲਣ ਕਰਕੇ ਜਿਨ੍ਹਾਂ ਦੇ ਦਿਸਣ ਕਰਕੇ ਮਨਮਤ ਦਾ ਨਾਸ਼ ਹੋਵੇ, ਗੁਰਮਤ ਦਾ ਪ੍ਰਕਾਸ਼ ਹੋਵੇ, ਉਹ ਸਾਡੇ ਮਿੱਤਰ ਨੇ। ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਗਏ ਜਦੋਂ ਹਜ਼ੂਰ ਸਾਹਿਬ ਦੀ ਧਰਤੀ ਤੇ, ਉੱਥੋਂ ਦੇ ਜਥੇਦਾਰ ਸਨ ਤੇ ਜਥੇਦਾਰ ਦਾ ਨਾਮ ਸੀ ਨਾਨੂ ਸਿੰਘ। ਹੁਣ ਜਥੇਦਾਰ ਕੁਲਵੰਤ ਸਿੰਘ ਨੇ, ਉਹਨਾਂ ਦਾ ਨਾਂ ਜਥੇਦਾਰ ਨਾਨੂ ਸਿੰਘ ਸੀ। ਉਹਨਾਂ ਨੂੰ ਮਿਲੇ, ਉਹਨਾਂ ਨੇ ਜਦੋਂ ਵੇਖਿਆ ਨਾ ਵੈਰਾਗੀ ਸੀ ਮਨ, ਦਗ ਦਗ ਕਰਦਾ ਚਿਹਰਾ, ਮਨ ਬੜਾ ਸ਼ਾਂਤ ਹੋਇਆ ਦਰਸ਼ਨ ਕਰਕੇ, ਮਨ ਠੰਡਾ ਹੋ ਗਿਆ, ਚਿਹਰੇ ਤੇ ਬੜਾ ਨੂਰ ਹੈ। ਭਾਈ ਗੁਰਦਾਸ ਜੀ ਕਹਿੰਦੇ ਆ ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ ਜਾਕੋ, ਸੋਈ ਦਰਸ਼ਨੀ ਸਮ ਦਰਸ਼ ਧਿਆਨੀ ਹੈ, ਸ਼ਬਦ ਵਿਵੇਕ ਇੱਕ ਟੇਕ ਜਾ ਕੇ ਮਨ ਵਸੈ, ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ। ਧਿਆਨ ਦਿਓ ਸੰਗਤੇ, ਭਾਈ ਗੁਰਦਾਸ ਜੀ ਕਹਿੰਦੇ ਆ ਜਿਹੜਾ ਲਗਾਤਾਰ ਸੰਗਤ ਦੇ ਦਰਸ਼ਨ ਕਰਦਾ ਹੈ, ਜਿਹੜਾ ਰੋਜ਼ ਸੰਗਤ ਵਿੱਚ ਆਉਂਦਾ ਹੈ, ਜਿਹੜਾ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਹਿੰਦਾ ਹੈ, ਜਿਹਦੇ ਉੱਤੇ ਰੋਜ਼ ਸੰਗਤ ਦੀ ਨਜ਼ਰ ਪੈਂਦੀ ਹੈ, ਉਹ ਦਰਸ਼ਨੀ ਗੁਰਸਿੱਖ ਬਣ ਜਾਂਦਾ, ਉਹਦੇ ਦਰਸ਼ਨ ਕਰਕੇ ਮਨ ਸ਼ਾਂਤ ਹੋ ਜਾਂਦਾ। ਜਿਹੜਾ ਰੋਜ਼ ਸੰਗਤ ਵਿੱਚ ਆਏਗਾ ਉਹ ਭਾਵੇਂ ਜਿਹੋ ਜਿਹਾ ਮਰਜ਼ੀ ਹੋਵੇ, ਉਹਦੇ ਦਰਸ਼ਨ ਕਰਕੇ ਮਨ ਸ਼ਾਂਤ ਹੋਏਗਾ। ਤੇ ਸੋਹਣੇ ਤੇ ਅਸਲ ਵਿੱਚ ਬੰਦੇ ਦੇ ਕਰਮ ਲੱਗਦੇ ਨੇ। ਮੈਂ ਹਮੇਸ਼ਾ ਅਰਜ ਕਰਨਾ ਸੰਗਤ ਜੀ, ਕੋਇਲ ਨਾਲੋਂ ਕਾਲਾ ਕੋਈ ਨਹੀਂ, ਬਗਲੇ ਨਾਲੋਂ ਚਿੱਟਾ ਕੋਈ ਨਹੀਂ। ਪਰ ਕਦੇ ਕਿਸੇ ਨੇ ਆਖਿਆ ਵੀ ਬਗਲੇ ਨੂੰ ਫੜੋ ਤੇ ਵਿਹੜੇ ਚ ਟੰਗ ਲਓ, ਚਿੱਟਾ ਬੜਾ ਸੋਹਣਾ ਬੜਾ ਲੱਗਦਾ, ਪਿੰਜਰੇ ਚ ਪਾ ਕੇ ਰੱਖੋ, ਰੋਜ਼ ਵੇਖਿਆ ਕਰਾਂਗੇ ਇਹਨੂੰ। ਕਦੇ ਕਿਸੇ ਨੇ ਬਗਲੇ ਨੂੰ ਸਾਂਭ ਕੇ ਰੱਖਿਆ? ਬਗਲਾ ਚਿੱਟਾ ਜ਼ਰੂਰ ਹੈ ਪਰ ਸੋਹਣਾ ਨਹੀਂ ਲੱਗਦਾ। ਕੋਇਲ ਸ਼ਾਹ ਕਾਲੀ ਹੈ ਪਰ ਉਹ ਕਾਲੀ ਹੋ ਕੇ ਵੀ ਭੈੜੀ ਨਹੀਂ ਲੱਗਦੀ, ਉਹ ਸੋਹਣੀ ਵੀ ਲੱਗਦੀ। ਉਹਦਾ ਕਾਰਨ ਕੀ ਹੈ? ਕੋਇਲ ਕੋਲ ਗੁਣ ਬੜਾ ਤਕੜਾ ਹੈ, ਉਹ ਆਪਣੇ ਪਿਆਰੇ ਦੇ ਪਿਆਰ ਚ ਗਾਉਂਦੀ ਹੈ ਕੋਇਲ ਜਿਹੜੀ ਹੈ। ਤੇ ਬਗਲਾ ਚਿੱਟਾ ਹੋ ਕੇ ਵੀ ਸੋਹਣਾ ਨਹੀਂ ਲੱਗਦਾ ਕਿਉਂਕਿ ਉਹਦੇ ਕਰਮ ਨਹੀਂ ਸੋਹਣੇ। ਆਪਾਂ ਕਹਾਂਗੇ ਬਗਲੇ ਤੋਂ ਕੀ ਕਰਾਉਣਾ, ਚਿੱਟਾ ਤੇ ਜ਼ਰੂਰ ਹੈ ਪਰ ਡੱਡੀਆਂ ਮੱਛੀਆਂ ਖਾਂਦਾ, ਇਹਦਾ ਖਾਣਾ ਜਿਹੜਾ ਉਹ ਚੰਗਾ ਨਹੀਂ। ਬਗਲਾ ਚਿੱਟਾ ਹੋ ਕੇ ਵੀ ਸੋਹਣਾ ਨਹੀਂ ਲੱਗਦਾ। ਤੇ ਇੱਥੋਂ ਫਿਰ ਇਹ ਗੱਲ ਸਿੱਧ ਹੋ ਗਈ ਵੀ ਕਦਰ ਇੱਥੇ ਗੁਣਾਂ ਦੀ ਪੈਣੀ ਹੈ, ਰੰਗ ਦੀ ਨਹੀਂ। ਜੇ ਰੰਗ ਦੀ ਕਦਰ ਹੈ ਤੇ ਫਿਰ ਚਿੱਟਾ ਬਗਲਾ ਰੱਖ ਲਈਏ। ਜਿਹੜੇ ਬੰਦੇ ਚ ਗੁਣ ਕੋਈ ਨਹੀਂ ਭਾਵੇਂ ਜਿੰਨਾ ਮਰਜ਼ੀ ਸੋਹਣਾ ਪਿਆ ਹੋਵੇ, ਖਾ ਉਹ ਸੋਹਣਾ ਲੱਗਦਾ। ਗੋਰਾ ਚਿੱਟਾ ਰੰਗ ਹੋਵੇ ਪਰ ਉਹਦਾ ਜੀਵਨ ਵਿਗੜਿਆ ਹੋਇਆ ਹੋਵੇ, ਕੋਈ ਮਾੜਾ ਕੰਮ ਨਾ ਛੱਡੇ, ਕੋਈ ਨਸ਼ਾ ਨਾ ਛੱਡੇ, ਉਹਨੂੰ ਸੋਹਣੇ ਨੂੰ ਕੀ ਕਰੋਗੇ? ਉਹ ਖਾਂਦਾ ਕੀ ਹੈ, ਉਹਦੇ ਕਰਮ ਕਿੱਦਾਂ ਦੇ ਨੇ? ਅਸਲ ਵਿੱਚ ਕਦਰ ਤੇ ਕਰਮ ਦੀ ਪੈਣੀ ਹੈ, ਨਿਬੇੜੇ ਤੇ ਕਰਮਾਂ ਦੇ ਆ। ਜੇ ਕਰਮ ਚੰਗੇ ਨੇ ਤੇ ਲੋਕ ਤੇ ਪ੍ਰਲੋਕ ਵਿੱਚ ਮੁੱਖ ਉਜਲਾ ਹੈ। ਰੋਜ਼ ਪੜ੍ਹਨੇ ਆ ਜਿੰਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਧਿਆਇਆ, ਮਿਹਨਤਾਂ ਕੀਤੀਆਂ, ਮਸ਼ਕਤਾਂ ਕੀਤੀਆਂ, ਗਏ ਮਸ਼ਕਤ ਕਾਲ, ਜਿਨ੍ਹਾਂ ਨੇ ਮਸ਼ਕਤਾਂ ਘਾਲੀਆਂ ਤੇ ਫਿਰ ਉਹਨਾਂ ਨੂੰ ਮਿਲਿਆ ਕਿ ਨਾਨਕ ਤੇ ਮੁੱਖ ਉਜਲੇ, ਉਹਨਾਂ ਦਾ ਮੁੱਖ ਉਜਲਾ ਹੋਇਆ। ਤੇ ਕੱਲੇ ਆਪ ਨਹੀਂ ਤਰੇ, ਕੇਤੀ, ਕੇਤੀ ਦਾ ਮਤਲਬ ਹੈ ਕਈਆਂ ਨੂੰ ਛੁੱਟੀ, ਛੁੱਟੀ ਦਾ ਭਾਵ ਹੈ ਛੁਡਾ ਕੇ ਨਾਲ ਨਾਲ ਹੀ ਲੈ ਗਏ। ਨਾਮ ਜਪਣ ਵਾਲੇ, ਭਜਨ ਕਰਨ ਵਾਲੇ ਕੱਲੇ ਆਪ ਨਹੀਂ ਤਰੇ, ਉਹ ਕਈਆਂ ਨੂੰ ਜਮਾ ਦੀਆਂ ਫਾਈਆਂ ਤੋਂ ਛੁਡਾ ਕੇ ਨਾਲ ਹੀ ਲੈ ਗਏ। ਨਾਮ ਜਪਣ ਵਾਲਾ ਕੱਲਾ ਆਪ ਨਹੀਂ ਤਰਦਾ, ਹੋਰ ਨੂੰ ਵੀ ਤਾਰ ਸਕਦਾ, ਹੋਰਾਂ ਦਾ ਵੀ ਭਲਾ ਕਰ ਸਕਦਾ, ਕਈਆਂ ਨੂੰ ਤਾਰ ਸਕਦਾ, ਕਈਆਂ ਨੂੰ ਤਾਰ ਸਕਦਾ। ਜੇ ਜਿੰਨੀ ਕਮਾਈ ਭਜਨ ਬੰਦਗੀ ਕਰਾਂਗੇ ਓਨੀ ਤਾਕਤ ਵੱਧਦੀ ਹੈ। ਸਿਮਰਨ ਵਾਲੇ ਆਪ ਨਹੀਂ ਤਰਦੇ, ਹੋਰਨਾਂ ਨੂੰ ਵੀ ਤਾਰਦੇ। ਤੇ ਸੰਗਤ ਜੀ, ਜਿਹੜਾ ਰੋਜ਼ ਸੰਗਤ ਦੇ ਦਰਸ਼ਨ ਕਰਦਾ ਹੈ ਉਹ ਦਰਸ਼ਨੀ ਹੋ ਜਾਂਦਾ ਹੈ। ਮਹਾਂਪੁਰਖ ਬਾਬਾ ਅਤਰ ਸਿੰਘ ਮਸਤਵਾਣੇ ਵਾਲੇ ਜਦੋਂ ਗਏ, ਮਨ ਵੈਰਾਗੀ ਹੋਇਆ ਨਾ, ਜਦੋਂ ਪਹੁੰਚੇ ਉੱਥੇ ਹਜ਼ੂਰ ਸਾਹਿਬ ਦੀ ਧਰਤੀ ਤੇ, ਉੱਥੋਂ ਦਾ ਜਥੇਦਾਰ ਨਾਨੂ ਸਿੰਘ ਉਹ ਬੜਾ ਪ੍ਰਭਾਵਿਤ ਹੋਇਆ ਮਹਾਰਾਜ ਦੀ ਸ਼ਖਸੀਅਤ ਤੋਂ। ਸੰਤ ਮਹਾਰਾਜ ਦੇ ਦਰਸ਼ਨ ਕਰਕੇ ਉਹਦਾ ਮਨ ਬੜਾ ਸ਼ਾਂਤ ਹੋਇਆ, ਦਗ ਦਗ ਕਰਦਾ ਚਿਹਰਾ ਵੇਖਿਆ, ਮਨ ਬੜਾ ਖੁਸ਼ ਹੋ ਗਿਆ। ਮਹਾਂਪੁਰਖਾਂ ਨੂੰ ਪੁੱਛਿਆ, ਕਹਿੰਦੇ ਦੱਸੋ ਜੀ ਸੇਵਾ। ਮਹਾਂਪੁਰਖ ਆਖਣ ਲੱਗੇ ਮੈਂ ਭਜਨ ਕਰਨਾ ਹੈ। ਕਿੰਨਾ ਚਿਰ? ਕਹਿੰਦੇ ਸਵਾ ਲੱਖ ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਆਖੋ ਸਤਨਾਮ। ਸਵਾ ਸੌ ਪਾਠ ਕਰਨਾ ਔਖਾ ਹੈ, ਸਵਾ ਸੌ, ਰੋਜ਼ ਇੱਕ ਕਰੋ 30 ਬਣਦੇ ਨੇ ਮਹੀਨੇ ਦੇ, 3 ਮਹੀਨਿਆਂ ਦੇ 90 ਨੇ, 3 ਮਹੀਨਿਆਂ ਦੇ। ਵੇਖੋ ਗੁਰਮੁਖੋ ਕਿੰਨੀ ਵੱਡੀ ਕਮਾਈ, ਸਵਾ ਸੌ ਲੱਖ ਪਾਠ ਕਰਨਾ ਕਹਿੰਦੇ ਜਪਜੀ ਸਾਹਿਬ ਦਾ। ਜਥੇਦਾਰ ਨਾਨੂ ਸਿੰਘ ਆਖਣ ਲੱਗੇ, ਕਹਿੰਦੇ ਜੀ ਮਹਾਂਪੁਰਸ਼ੋ, ਫੌਜ ਦੀ ਨੌਕਰੀ ਛੱਡ ਕੇ ਆਏ ਹੋ ਤੇ ਕਾਹਦੇ ਲਈ? ਕਹਿੰਦੇ ਭਜਨ ਕਰਨਾ ਹੈ। ਅੱਛਾ, ਭਜਨ ਕਾਹਦੇ ਲਈ ਕਰਨਾ ਹੈ? ਇੱਕ ਤੇ ਜਨਮ ਸਫਲ ਹੋਵੇ ਤੇ ਦੂਜਾ ਕਲਗੀਆਂ ਵਾਲੇ ਦੇ ਪ੍ਰਤੱਖ ਦਰਸ਼ਨ ਹੋ ਜਾਣ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਤੱਖ ਦਰਸ਼ਨ, ਇਹ ਇੱਛਾ ਹੈ ਮੇਰੀ। ਹੁਣ ਇੱਕ ਤੇ ਹੁੰਦੇ ਨੇ ਗੱਲਾਂ ਵਾਲੇ, ਨਾਮ ਨਾਮ ਦੀ ਗੱਲ ਕਰਦੇ ਹੁੰਦੇ ਨੇ, ਪਰ ਨਾਮ ਉਹਨਾਂ ਨੇ ਕਦੇ ਇੱਕ ਦਿਨ ਵੀ ਨਹੀਂ ਜਪਿਆ ਹੁੰਦਾ। ਕਈ ਵਾਰੀ ਮਿਲ ਪੈਂਦੇ ਨੇ ਕਈ। ਇੱਕ ਮਹਾਂਪੁਰਖਾਂ ਕੋਲ ਗਿਆ ਬਾਬਾ ਆਨੰਦ ਸਿੰਘ ਜੀ ਕੋਲ, ਕਹਿੰਦਾ ਬਾਬਾ ਜੀ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ। ਕਹਿੰਦੇ ਉਹ ਉੱਠਣਾ ਜਾਂਦਾ ਨਹੀਂ ਕਿ ਉੱਠਣਾ ਚਾਹੁੰਦਾ ਨਹੀਂ? ਕਹਿੰਦੇ ਜੀ ਇਹ ਕੀ ਗੱਲ ਬਣੀ? ਮਹਾਂਪੁਰਖ ਕਹਿੰਦੇ ਜੇ ਤੇ ਉੱਠਿਆ ਜਾਂਦਾ ਨਹੀਂ ਇਹਦਾ ਇਲਾਜ ਤੇ ਹੈ, ਪਰ ਜੇ ਤੂੰ ਉੱਠਣਾ ਚਾਹੁੰਦਾ ਨਹੀਂ ਇਹਦਾ ਇਲਾਜ ਕੋਈ ਨਹੀਂ। ਮਹਾਂਪੁਰਖ ਕਹਿੰਦੇ ਕਦੇ ਟ੍ਰੇਨ ਫੜੀ ਹੈ? ਕਹਿੰਦੇ ਹਾਂਜੀ। ਜੇ 4 ਵਜੇ ਜਾਣਾ ਪੈ ਜੇ? ਕਹਿੰਦੇ ਫਿਰ ਤੇ ਮਜਬੂਰੀ ਹੈ, ਜਾਣਾ ਪਏਗਾ। ਫਿਰ ਜਾਗ ਆ ਜਾਂਦੀ? ਕਹਿੰਦੇ ਆ ਜਾਂਦੀ। ਰਿਸ਼ਤੇਦਾਰੀ 'ਚ ਵਿਆਹ ਢੰਗ ਹੋਵੇ ਉਦੋਂ ਉੱਠਣਾ ਪੈਂਦਾ, ਵਿਲ ਨਾਲ ਜਾਣਾ ਪੈਂਦਾ। ਕਹਿੰਦੇ ਜਾਣਾ ਹੀ ਪਏਗਾ, ਮਜਬੂਰੀ ਹੈ। ਉਦੋਂ ਨੀਂਦ ਆਉਂਦੀ ਹੈ? ਕਹਿੰਦੇ ਨਹੀਂ, ਉਹ ਤੇ ਜਾਣਾ ਪੈਂਦਾ। ਕਹਿੰਦੇ ਫਿਰ ਇਹਦਾ ਮਤਲਬ ਇਹ ਆ ਵੀ ਉੱਠਿਆ ਤੇ ਜਾਂਦਾ ਹੈ, ਤੂੰ ਨਾਮ ਵੇਲੇ ਉੱਠਣਾ ਚਾਹੁੰਦਾ ਹੀ ਨਹੀਂ, ਉੱਠਿਆ ਤੇ ਜਾਂਦਾ ਹੈ। ਇਹ ਸੱਚਾਈ ਹੈ। ਵਾਸਤਵ ਵਿੱਚ ਅਸੀਂ ਉੱਠਣਾ ਚਾਹੁੰਦੇ ਹੀ ਨਹੀਂ। ਸਾਡੇ 'ਚ ਬਹੁ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਉੱਠ ਸਕਦੇ ਨੇ ਪਰ ਉੱਠਦੇ ਨਹੀਂ, ਉੱਠ ਸਕਦੇ ਨੇ ਉੱਠਦੇ ਨਹੀਂ। ਮਹਾਂਪੁਰਖ ਕਹਿੰਦੇ ਉਹਦਾ ਇਲਾਜ ਹੋ ਸਕਦਾ ਹੈ। ਹੁਣ ਜਿਹੜਾ ਬੰਦਾ ਸੁੱਤਾ ਹੈ ਉਹਨੂੰ ਤੇ ਹਲੂਣਾ ਦੇ ਕੇ ਉਠਾਓਗੇ? ਜਿਹੜਾ ਘੇਸ ਵੱਟ ਕੇ ਪਿਆ ਉਹਦਾ ਕੀ ਕਰੋਗੇ? ਜਿਹੜਾ ਜਾਗਦਾ ਤੇ ਹੈ ਪਰ ਅੱਖਾਂ ਬੰਦ ਕਰੀ ਪਿਆ ਉਹਦਾ ਕੀ ਕਰੋਗੇ? ਉਹ ਕਿੱਥੇ ਉੱਠੇਗਾ? ਅਸਲ ਵਿੱਚ ਅਸੀਂ ਉਹ ਆ ਜਿਹੜੇ ਆਪੇ ਹੀ ਪਏ ਆ। ਪਤਾ ਤੇ ਸਾਰਾ ਹੈ ਵੀ ਨਾਮ ਜਪਣਾ ਚਾਹੀਦਾ ਭਾਈ, ਅੰਮ੍ਰਿਤ ਛਕਣਾ ਚਾਹੀਦਾ ਹੈ, ਦਾੜੀ ਰੱਖਣੀ ਚਾਹੀਦੀ ਹੈ, ਪੱਗ ਬੰਨਣੀ ਚਾਹੀਦੀ ਹੈ, ਸ਼ਰਾਬਾਂ ਮਾੜੀਆਂ ਨੇ, ਨਸ਼ੇ ਮਾੜੇ ਨੇ, ਕੀ ਨੀ ਪਤਾ? ਭੁਲੇਖਾ ਕੀ ਹੈ ਸਾਡੇ ਮਨ ਚ? ਸਾਰਾ ਕੁਝ ਪਤਾ ਹੈ। ਮਨ ਜਾਣਤ ਸਭ ਬਾਤ, ਕਹਿੰਦੇ ਸਭ ਜਾਣਦਾ ਹੈ ਮਨ, ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਵੇ ਪਰੇ। ਕਹਿੰਦੇ ਕਰੀਏ ਕੀ, ਹੱਥ ਚ ਦੀਵਾ ਫੜਿਆ ਆਪ ਹੀ ਖੂਜ ਡਿੱਗੀ ਜਾਂਦਾ। ਚਾਨਣ ਤੇ ਹੈ ਕੋਲ, ਦੀਵਾ ਤੇ ਹੱਥ ਚ ਹੈ, ਉਸ ਬੰਦੇ ਦਾ ਕੀ ਕਰੀਏ ਜਿਹੜਾ ਹੱਥ ਚ ਦੀਵਾ ਫੜ ਕੇ ਆਪ ਹੀ ਖੂਹ ਵੱਲ ਤੁਰਿਆ ਜਾਏ? ਮਨ ਕੀ ਨਹੀਂ ਜਾਣਦਾ, ਪਰ ਔਗਣ ਜਾਣ ਜਾਣ ਕੇ ਕਰਦਾ। ਪਤਾ ਸਾਰਾ ਕੁਝ ਹੀ ਹੈ ਸਾਨੂੰ। ਵੇਖੋ ਆਪਾਂ ਦੀਵਾਨ ਚ ਇੱਥੇ ਬੈਠੇ ਹਾਂ, ਮੈਂ ਜਿਹੜੀਆਂ ਜਿਹੜੀਆਂ ਗੱਲਾਂ ਕਹਿ ਰਿਹਾ, ਮੈਨੂੰ ਦੱਸੋ ਕਿਹਨੂੰ ਨਹੀਂ ਆਉਂਦੀਆਂ? ਕਿਹਨੂੰ ਨਹੀਂ ਪਤਾ ਵੀ ਉੱਠਣਾ ਚਾਹੀਦਾ? ਭਾਈ ਭਜਨ ਕਰੋ, ਬਾਣੀ ਪੜ੍ਹੋ, ਅੰਮ੍ਰਿਤ ਛਕੋ, ਸਿੰਘ ਸਜੋ, ਆਹ ਜਿਹੜੀਆਂ ਗੱਲਾਂ ਨੇ ਸਾਰੀਆਂ ਦਾ ਹੀ ਪਤਾ। ਪਰ ਵਾਰ ਵਾਰ ਇਹ ਕਹਿਣੀਆਂ ਕਿਉਂ ਪੈਂਦੀਆਂ ਨੇ? ਵੀ ਸ਼ਾਇਦ ਸਤਿਗੁਰੂ ਦੀ ਕਿਰਪਾ ਹੋ ਜਾਏ, ਕੋਈ ਨਾ ਕੋਈ ਬੋਲ ਐਸਾ ਅਸਰ ਕਰ ਜਾਏ। ਗੋਲੀ ਸਿੱਧੀ ਮਾਰੋ ਫਰਕ ਹੁੰਦਾ ਹੈ, ਰਿਵਾਲਵਰ 'ਚ ਪੈ ਕੇ ਮਾਰੋ ਤੇ ਫਿਰ ਉਹਦਾ ਅਸਰ ਜ਼ਿਆਦਾ ਹੁੰਦਾ। ਸੰਗਤ ਵਿੱਚ ਜਦੋਂ ਆਈਏ ਨਾ, ਸੰਗਤ ਦੀ ਦ੍ਰਿਸ਼ਟੀ ਪੈ ਜਾਏ, ਬਹਾਨਾ ਬਣ ਜਾਂਦਾ ਹੈ। ਤਿਆਰੀ ਤੇ ਪਹਿਲਾਂ ਹੀ ਹੁੰਦੀ ਹੈ, ਦੀਵਾ ਵੀ ਸੀ, ਵਿੱਚ ਤੇਲ ਵੀ ਪਾਇਆ ਸੀ, ਬੱਤੀ ਵੀ ਸੀ, ਬਸ ਇੱਕ ਸੀਖ ਲਾਣ ਦੀ ਲੋੜ ਸੀ। ਕਈ ਵਾਰੀ ਸੰਗਤ ਵਿੱਚ ਆਈਏ ਤੇ ਬਹਾਨਾ ਬਣ ਜਾਂਦਾ ਹੈ। ਤਿਆਰੀ ਤੇ ਅਸੀਂ ਕਈ ਵਾਰੀ ਕਹਿੰਦੇ ਹਾਂ, ਵੇਖੋ ਜੀ ਬੰਦਾ ਇੱਕਦਮ ਹੀ ਗੁਰੂ ਵਾਲਾ ਬਣ ਗਿਆ, ਉਹ ਫਲਾਣੇ ਤੇ ਇੱਕ ਦਿਨ 'ਚ ਹੀ ਕਿਰਪਾ ਹੋ ਗਈ, ਇੱਕ ਦਿਨ 'ਚ ਨਹੀਂ ਹੋਈ। ਤਿਆਰੀ ਉਹਦੀ ਪਿਛਲੇ ਕਰਮਾਂ ਸੰਚਿਤ ਕਰਮਾਂ ਕਰਕੇ ਪਰਾਲਬਧ ਬਣਦੀ ਹੈ। ਪਰ ਹਾਂ, ਇਸ ਜਨਮ ਵਿੱਚ ਬਹਾਨਾ ਬਣਨਾ ਸੀ, ਸੰਗਤ ਵਿੱਚ ਆਇਆ ਤੇ ਕਿਰਪਾ ਹੋ ਗਈ। ਮਹਾਂਪੁਰਖਾਂ ਦੇ ਦਰਸ਼ਨ ਕਰਕੇ ਭਾਈ ਨਾਨੂ ਸਿੰਘ ਕਹਿੰਦੇ ਸੱਚਮੁੱਚ, ਜਥੇਦਾਰ ਜੀ ਕਹਿੰਦੇ ਨੇ ਹਜ਼ੂਰ ਸਾਹਿਬ ਵਾਲੇ ਵੀ ਇਹ ਜਿਹੜਾ ਨੌਜਵਾਨ ਆਇਆ ਨਾ, ਕਿਉਂਕਿ ਨੌਜਵਾਨ ਉਮਰ ਸੀ ਉਹਦੀ, ਵੀ ਇਹ ਐਵੇਂ ਨਹੀਂ ਕਹਿੰਦਾ ਇਹ ਜੇ ਦਰਸ਼ਨ ਕਰਨ ਆਇਆ ਤੇ ਦਰਸ਼ਨ ਕਰਕੇ ਹੀ ਜਾਏਗਾ। ਦਰਸ਼ਨ ਕਰਨ ਆਇਆ ਨਾ ਹਜ਼ੂਰ ਸਾਹਿਬ ਤੇ ਹੁਣ ਦਰਸ਼ਨ ਕਰਕੇ ਮੁੜੇਗਾ। ਇਹ ਪੂਰਾ ਭਰੋਸਾ ਸ਼ਰਧਾ ਭਾਵਨਾ ਰੱਖ ਕੇ ਆਇਆ ਮਨ ਵਿੱਚ ਤੇ ਦਗ ਦਗ ਕਰਦਾ ਚਿਹਰਾ ਤੱਕ ਕੇ ਮਨ ਸ਼ਾਂਤ ਹੋ ਗਿਆ। ਮੈਂ ਅਰਜ ਕਰਦਾ ਹਮੇਸ਼ਾ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਉਹਦਾ ਤੇਜ ਚੱਲਿਆ ਗੱਜ ਕੇ ਤੇਰੀ ਰੂਹ ਨਾਮ ਜਪਦੀ ਤੇਜ ਚੱਲਿਆ ਨਾ ਜਾਵੇ ਤੇਰੀ ਰੂਹ ਨਾਮ ਜਪਦੀ ਤੇਜ ਚੱਲਿਆ ਤੇਰੀ ਰੂਹ ਨਾਮ ਜਪਦੀ ਭਜਨ ਕਰਨ ਵਾਲਾ ਨਿਤਨੇਮੀ ਹੈ ਜਿਹੜਾ ਸੱਚਮੁੱਚ ਉਹਦੇ ਤੇ ਇੱਕ ਵੱਖਰਾ ਤੇਜ ਹੁੰਦਾ ਉਹ ਹਰ ਇੱਕ ਕੋਲ ਨਹੀਂ ਹੁੰਦਾ ਤੇ ਨਾਲੇ ਜੇ ਆਖੀਏ ਨਾ ਗੁਰਮੁਖੋ ਵੀ ਅਸੀਂ ਆਏ ਹਾਂ ਤੇ ਬਸ ਦੋ ਦਿਨ ਦੀ ਕਿਰਪਾ ਹੋ ਜਾਂਦੀ ਹੈ ਉਹ ਖਿੱਚ ਪੈਦਾ ਕਰਨ ਲਈ ਕਸ਼ਿਸ਼ ਪੈਦਾ ਕਰਨ ਲਈ ਬੜਾ ਸਮਾਂ ਲੱਗ ਜਾਂਦਾ ਹੈ ਫਿਰ ਤਾਂ ਜਾ ਕੇ ਅਸਰ ਪੈਣ ਲੱਗਦਾ ਹੈ ਸਾਡਾ ਤੇ ਸਾਡੇ ਬੱਚਿਆਂ 'ਤੇ ਅਸਰ ਨਹੀਂ ਪੈਂਦਾ ਅਸੀਂ ਕਿਸੇ 'ਤੇ ਅਸਰ ਕੀ ਪਾਉਣਾ ਹੈ ਸਾਡੇ ਤੇ ਬੱਚੇ ਸਾਡੇ ਕਹਿਣੇ ਚ ਨਹੀਂ ਚੱਲਦੇ ਪਰ ਮਹਾਂਪੁਰਖ ਮਸਤਵਾਣਾ ਸਾਹਿਬ ਵਾਲੇ ਜਦੋਂ ਤੁਰੇ ਆ ਲੱਖਾਂ ਲੋਕ ਉਹਨਾਂ ਦੇ ਪਿੱਛੇ ਪਿੱਛੇ ਤੁਰੇ ਕਿਉਂਕਿ ਉਹਨਾਂ ਦੀ ਕਮਾਈ ਬੜੀ ਸੀ ਜਪ ਤਪ ਬੜਾ ਸੀ ਇੱਕਦਮ ਕਿਰਪਾ ਨਹੀਂ ਹੁੰਦੀ ਵੈਸੇ ਤਾਂ ਕਹਿੰਦੇ ਬਸ ਦੋ ਚਾਰ ਦਿਨ ਸੰਗਤ ਕਰੀਏ ਬਸ ਸਭ ਕੁਛ ਮਿਲ ਜਾਣਾ ਚਾਹੀਦਾ ਇੱਕ ਗਿਆ ਸੰਤਾਂ ਕੋਲ ਕਹਿੰਦਾ ਜੀ ਨਾਮ ਕਿਉਂ ਜਪਣਾ ਹੈ ਨਾਮ ਜਪਣ ਨਾਲ ਕੀ ਹੋ ਜਾਂਦਾ ਤੁਸੀਂ ਕਹਿੰਦੇ ਨਾਮ ਜਪੋ ਨਾਮ ਜਪੋ ਸੰਤ ਕਹਿੰਦੇ ਨੂਰ ਆ ਜਾਂਦਾ ਕਹਿੰਦਾ ਜੇ ਮੈਂ ਜਪਾਂਗਾ ਕਹਿੰਦੇ ਤੇਰੇ ਤੇ ਆ ਜਾਏਗਾ ਕਹਿੰਦਾ ਨਾਮ ਕਿਵੇਂ ਜਪੇਗਾ ਜਪੀਏ ਕਹਿੰਦੇ ਰਾਮ ਰਾਮ ਕਰੀ ਚੱਲੇਗਾ ਉਹ ਗਿਆ ਸ਼ਾਮ ਨੂੰ ਉਹਨੇ ਸ਼ਰਾਬ ਪੀ ਲਈ ਪੀ ਕੇ ਘਰ ਚੱਲਿਆ ਗਿਆ ਡਿੱਗ ਪਿਆ ਚੌਂਕੇ 'ਚ ਚੌਂਕੇ 'ਚ ਡਿੱਗਿਆ ਤੇ ਉੱਥੇ ਤਵਾ ਪਿਆ ਸੀ ਤਵੇ ਨੂੰ ਹੱਥ ਲੱਗ ਗਿਆ ਪੀਤੀ 'ਚ ਪਤਾ ਹੀ ਨਾ ਲੱਗਾ ਉਹੀ ਹੱਥ ਕਿਤੇ ਸੁੱਤਿਆ ਪਿਆ ਮੂੰਹ ਤੇ ਮਿਲਿਆ ਗਿਆ ਸਵੇਰੇ ਉੱਠਿਆ ਤੇ ਬਚਨ ਚੇਤਾ ਆ ਗਿਆ ਮੈਂ ਹੈਰਾਨ ਹੁੰਦਾ ਰਾਤ ਨੂੰ ਭੁੱਲ ਜਾਂਦੇ ਸਵੇਰੇ ਫਿਰ ਚੇਤਾ ਆ ਜਾਂਦਾ ਬਚਨ ਕਈ ਵੇਖਿਆ ਸ਼ਾਮ ਨੂੰ ਪੀਣਗੇ ਸਵੇਰੇ ਗਾਤਰਾ ਉੱਪਰ ਦੀ ਪਾ ਲੈਣਗੇ ਏਦਾਂ ਦੇ ਬੰਦੇ ਵੀ ਹੁੰਦੇ ਨੇ ਇਹੋ ਜਿਹੇ ਲੋਕ ਵੀ ਨੇ ਦਾਗ ਲਾਉਂਦੇ ਸਿੱਖੀ ਨੂੰ ਮੈਂ ਤੇ ਇੱਥੋਂ ਤੱਕ ਵੀ ਕਹਿੰਦਾ ਵੀ ਜੇ ਤੁਹਾਨੂੰ ਪਤਾ ਲੱਗ ਜੇ ਫਲਾਣਾ ਬੰਦਾ ਪੀਂਦਾ ਹੈ ਗਾਤਰਾ ਵੀ ਪਾਇਆ ਤੇ ਠੇਕੇ ਤੇ ਖਲੋਤਾ ਉਹਦੀ ਤੇ ਧੌੜੀ ਲਾਣੀ ਚਾਹੀਦੀ ਚੰਗੀ ਤਰ੍ਹਾਂ ਕਹਿੰਦੇ ਮਹਾਰਾਜ ਖੁਸ਼ੀ ਹੋਣਗੇ ਜਿਹੜੇ ਇਹੋ ਜਿਹੇ ਸਿੱਖੀ ਨੂੰ ਬਦਨਾਮ ਕਰਦੇ ਇਹੋ ਜਿਹੇ ਲੋਕ ਵੀ ਹੈ ਤੇ ਸੰਗਤੇ ਉਹ ਰਾਤ ਵੇਲੇ ਕਿਤੇ ਉਹਨੂੰ ਪਤਾ ਨਾ ਲੱਗਾ ਚੌਂਕੇ 'ਚ ਡਿੱਗ ਪਿਆ ਤਵਾ ਸੀ ਤਵੇ ਨੂੰ ਹੱਥ ਲੱਗ ਗਿਆ ਤੇ ਮੂੰਹ ਤੇ ਮਿਲਿਆ ਗਿਆ ਸਵੇਰੇ ਉੱਠਿਆ ਅਜੇ 5 ਮਿੰਟ ਹੀ ਕੀਤਾ ਰਾਮ ਰਾਮ ਘਰ ਵਾਲੀ ਚਾਹ ਲੈ ਕੇ ਆ ਗਈ ਡੱਫਲਾ ਏਦਾਂ ਹੀ ਬੋਲਦੀਆਂ ਤੇ ਫਿਰ ਜਿਹੜੇ ਇਹੋ ਜਿਹੇ ਹੁੰਦੇ ਨੇ ਉਹਨੂੰ ਜੀ ਜੀ ਕਿਹੜਾ ਕਹਿੰਦਾ ਉਹਨੂੰ ਕਹਿੰਦੇ ਆ ਡੱਫਲਾ ਹੈ ਉਹ ਕਹਿੰਦਾ ਹੈ ਚਾਹ ਤੇ ਫੇਰ ਪੀਆਂਗਾ ਪਹਿਲਾਂ ਮੇਰੇ ਮੂੰਹ ਕੱਲ ਨਹੀਂ ਵੇਖ ਵੀ ਨੂਰ ਆ ਗਿਆ ਅਜੇ 2 ਮਿੰਟ ਹੀ ਹੋਏ ਆ 2 ਮਿੰਟ ਕਹਿੰਦਾ ਚਾਹ ਤੇ ਫੇਰ ਪੀਨਾ ਮੇਰੇ ਮੂੰਹ ਕੰਨੀ ਵੇਖ ਵੀ ਨੂਰ ਆ ਗਿਆ ਉਹ ਕਹਿੰਦੀ ਜੇ ਤੇ ਨੂਰ ਦਾ ਰੰਗ ਹੁੰਦਾ ਕਾਲਾ ਫਿਰ ਤੇ ਘਟਾਂ ਹੀ ਚੜੀਆਂ ਪਈਆਂ ਨੇ ਤੇ ਜੇ ਨੂਰ ਦਾ ਰੰਗ ਹੁੰਦਾ ਲਾਲ ਫਿਰ ਤੇਰਾ ਪਹਿਲਾਂ ਵਾਲਾ ਵੀ ਗਿਆ ਜੇ ਲਾਲ ਹੁੰਦਾ ਨਾ ਨੂਰ ਫਿਰ ਤੇ ਗਿਆ ਤੂੰ ਫਿਰ ਤੇ ਸਾਰਾ ਕੁਝ ਹੀ ਗਿਆ ਤੇਰਾ ਅਸੀਂ ਤੇ ਇੱਦਾਂ ਦੇ ਹਾਂ ਵੀ ਇੱਦਾਂ ਭਾਲਦੇ ਹਾਂ ਮਿੰਟ ਚ ਹੀ ਬਸ ਇੱਦਾਂ ਹੀ ਕਿਰਪਾ ਹੋ ਜਾਏ ਇੱਦਾਂ ਨੀ ਗੁਰਮੁਖੋ ਬਹੁਤ ਮਿਹਨਤ ਦੀ ਲੋੜ ਹੈ, ਮੁਸ਼ਕਤ ਦੀ ਲੋੜ ਹੈ, ਢਾਲਣਾ ਦੀ ਲੋੜ ਹੈ। ਅਸੀਂ ਵੇਖ ਲੈਂਦੇ ਹਾਂ, ਮੈਂ ਅਰਜ ਕਰਨਾ ਅਸੀਂ ਮਹਾਂਪੁਰਖਾਂ ਨੂੰ ਵੇਖੋ, ਮਸਤਵਾਣੇ ਵਾਲਿਆਂ ਨੂੰ ਥੋੜਾ ਵੇਖਿਆ ਸੀ, ਇੱਥੇ ਮਹਾਂਪੁਰਖ ਇੱਥੇ ਆਉਂਦੇ ਹੁੰਦੇ ਸੀ, ਤੁਹਾਡੇ ਚੋਂ ਮੈਨੂੰ ਨਹੀਂ ਲੱਗਦਾ ਕੋਈ ਹੋਏਗਾ ਜਿਹਨੇ ਨਹੀਂ ਦਰਸ਼ਨ ਕੀਤੇ ਹੋਣੇ। ਦਿਆਲਗੜ੍ਹ ਨਗਰ ਢੱਡਰੀਆਂ ਰਤੋਕੇ ਤਕੀਪੁਰ ਸਾਹੂਕੇ ਅਤੋ ਗੋਵਾਲ ਆ ਝਾੜੋ ਖੀਵੇ ਨੇ ਤਿੰਨ ਚਾਰ ਇੱਥੇ ਨੇੜੇ ਨੇੜੇ ਕਿਹੜਾ ਪਿੰਡ ਹੈ ਜਿਹਨੇ ਮਹਾਰਾਜ ਦੇ ਦਰਸ਼ਨ ਨਹੀਂ ਸੰਤ ਮਹਾਰਾਜ ਦੇ ਕੀਤੇ? ਆਏ ਮਹੀਨੇ ਆਉਂਦੇ ਸੀ, ਸਾਰਾ ਇਲਾਕਾ ਜਾਂਦਾ ਸੀ ਉਹਨਾਂ ਦਰਸ਼ਨ ਕਰਨ ਲਈ। ਇੰਨੇ ਵੇਖ ਲਿਆ ਵੀ ਚਿੱਟਾ ਚੋਲਾ ਪਾਇਆ, ਇੰਨਾ ਹੀ ਵੇਖਿਆ ਵੀ ਵਾਜਾ ਵਜਾਉਂਦੇ ਨੇ, ਬੜੇ ਲੋਕ ਆਉਂਦੇ ਨੇ, ਬੜੀ ਸੰਗਤ ਆਉਂਦੀ ਹੈ, ਪਰ ਇਹ ਨਹੀਂ ਕੋਈ ਵੇਖਦਾ ਵੀ ਉਹ ਜਦੋਂ ਤਿੱਤੇ ਤੱਤੇ ਰੇਤੇ ਤੇ ਬਹਿੰਦੇ ਸੀ ਤੇ ਉਹਨਾਂ ਦੀਆਂ ਲੱਤਾਂ ਸੜ ਗਈਆਂ ਸੀ, ਕਈ ਕਈ ਦਿਨ ਬੈਠੇ ਰਹਿੰਦੇ ਸੀ। ਸਾਰਿਆਂ ਦੇ ਵੇਖਣ ਦੀ ਗੱਲ ਆ ਗੁਰਮੁਖੋ, ਕਈ ਕਈ ਦਿਨ ਲੰਘ ਜਾਂਦੇ ਸੀ, ਪ੍ਰਸ਼ਾਦਾ ਨਹੀਂ ਸੀ ਛਕਦੇ, ਕਈ ਕਈ ਦਿਨ ਲੰਘ ਜਾਂਦੇ ਸੀ, ਚੌਂਕੜਾ ਮਾਰ ਕੇ ਬਹਿਣਾ, ਕਈ ਕਈ ਦਿਨ ਬੈਠੇ ਰਹਿਣਾ, ਐਸਾ ਸੁਭਾਅ ਸੀ। ਕਮਾਈ ਤੋਂ ਬਿਨਾਂ, ਸਾਧਨਾ ਤੋਂ ਬਿਨਾਂ ਗੱਲ ਨਹੀਂ ਬਣਦੀ ਗੁਰਮੁਖੋ। ਧਿਆਨ ਦਿਓ, ਧੁਨ ਜੋ ਸਾਜ ਸੇ ਨਿਕਲੀ ਹੈ ਵੋ ਤੋ ਸਭ ਨੇ ਸੁਣ ਲਈ ਹੈ, ਧੁਨ ਜੋ ਸਾਜ ਸੇ ਨਿਕਲੀ ਹੈ ਵੋ ਤੋ ਸਭ ਨੇ ਸੁਣ ਲਈ ਹੈ, ਲੇਕਿਨ ਇਹ ਕਿਸ ਕੋ ਮਾਲੂਮ ਹੈ ਕਿ ਕਿਆ ਤਾਰ ਪੇ ਗੁਜਰੀ ਹੈ। ਇਹ ਤੇ ਨਹੀਂ ਪਤਾ ਵੀ ਤਾਰ ਨਾਲ ਕੀ ਬਣੀ, ਸਰੰਗੀ ਵੱਜਦੀ ਸੁਣੀ ਹੈ, ਰਸ ਆ ਰਿਹਾ, ਝੂਮ ਰਹੇ ਆ, ਢਾਡੀ ਗਾ ਰਹੇ ਨੇ, ਅਸੀਂ ਅੱਗੇ ਬੜੇ ਖੁਸ਼ ਹੋ ਰਹੇ ਹਾਂ, ਪਰ ਸਾਨੂੰ ਨਹੀਂ ਪਤਾ ਵੀ ਇਹ ਸਰੰਗੀ ਬਣੀ ਕਿਵੇਂ। ਐਡੇ ਵੱਡੇ ਸਾਧੂ ਐਵੇਂ ਹੀ ਨਹੀਂ ਬਣ ਜਾਂਦੇ ਗੁਰਮੁਖੋ, ਉਹਨਾਂ ਦੀ ਬਹੁਤ ਵੱਡੀ ਕਮਾਈ ਸੀ, ਬਹੁਤ ਵੱਡਾ ਜਪ ਤਪ ਸੀ, ਸਾਰੀ ਜ਼ਿੰਦਗੀ ਲਾ ਦਿੱਤੀ ਘਾਲਣਾ ਕਾਲੀ। ਇੱਥੇ ਤੇ ਗੱਲਾਂ ਹੀ ਨੇ, ਫਿਰ ਹੈ ਹਨੇਰੇ ਕਰੇ ਹੈ ਗੱਲਾਂ, ਗੱਲੀ ਕਿਹਨਾਂ ਨਾ ਪਾਇਆ, ਗੱਲਾਂ ਨਾਲ ਨਹੀਂ ਪਾਇਆ ਜਾ ਸਕਦਾ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਮਨੋਂ ਕੁਸੁੱਧਾ ਕਾਲੀਆਂ ਬਾਹਰ ਚਿੱਟਵੀਆਂ ਹਾਂ, ਗੱਲਾਂ ਨਾਲ ਖੁਸ਼ ਨਹੀਂ ਹੋਣਾ ਗੁਰਮੁਖੋ। ਮਹਾਰਾਜ ਦਾ ਬਚਨ ਹੈ, ਇੱਕ ਫਿਰ ਹੈ ਹਨੇਰੇ ਕਰ ਹੈ ਗੱਲਾਂ,
ਗੱਲਾਂ ਵਾਲੇ ਹੈਨ ਹਨੇਰੇ ਬਹੁਤੇ ਨੇ, ਹਨੇਰੇ ਬਹੁਤੇ ਜੀ, ਗੱਲਾਂ ਵਾਲੇ ਹੈਨ ਹਨੇਰੇ, ਸੇਵਕ ਕੋਈ ਕੋਈ
ਹੋਈ ਹੈ।
ਨਾਲ ਨਹੀਂ ਗੁਰਮੁਖੋਂ ਪਹੁੰਚਿਆ ਜਾ ਸਕਦਾ। ਤੇ ਸੰਗਤ ਜੀ, ਮਹਾਂਪੁਰਖ ਬਾਬਾ ਅਤਰ ਸਿੰਘ ਮਸਤਵਾਲਾ ਸਾਹਿਬ ਵਾਲੇ ਜਥੇਦਾਰ ਨਾਨੂ ਸਿੰਘ ਜੀ ਨੇ ਆਖਿਆ, ਮੈਂ ਆਪਣਾ ਬੁੰਗਾ ਅੱਜ ਤੱਕ ਰਹਿਣ ਵਾਲਾ ਕਮਰਾ ਕਹਿ ਲਓ ਕਿਸੇ ਨੂੰ ਨਹੀਂ ਦਿੱਤਾ, ਗੋਦਾਵਰੀ ਦੇ ਕੰਢੇ ਤੇ ਮੈਂ ਆਪਣੀ ਰਹਿਸ਼ ਬਣਾਈ ਹੈ ਭਜਨ ਕਰਨ ਲਈ। ਉਸ ਵੇਲੇ ਆਖਿਆ, ਅੱਜ ਤੋਂ ਉਹ ਤੁਹਾਡਾ, ਉਹ ਜਿਹੜਾ ਛੋਟਾ ਜਿਹਾ ਕਮਰਾ ਬੁੰਗਾ ਕਹਿੰਦੇ ਸੀ ਜਿਹਨੂੰ, ਉੱਥੇ ਰਹੋ ਜਾ ਕੇ ਭਜਨ ਕਰੋ। ਫਿਰ ਗੋਦਾਵਰੀ ਦੇ ਕੰਢੇ ਤੇ ਬਹਿ ਕੇ ਇੱਕ ਪ੍ਰਸ਼ਾਦਾ ਛਕਦੇ ਸੀ ਸਾਰੇ ਦਿਨ, ਥੋੜੀ ਜਿਹੀ ਸਬਜ਼ੀ ਉੱਤੇ ਰੱਖ ਕੇ ਇੱਕ ਪ੍ਰਸ਼ਾਦਾ ਲਗਾਤਾਰ। ਮਹਾਂਪੁਰਖਾਂ ਨੇ ਫਿਰ ਭਜਨ ਕੀਤਾ ਗੁਰਮੁਖੋ। ਸਾਲ ਤੋਂ ਉੱਪਰ ਸਮਾਂ ਲੰਘ ਗਿਆ, ਫਿਰ 1 ਲੱਖ ਪਾਠ ਜਪਜੀ ਸਾਹਿਬ ਦਾ ਹੋਇਆ। 1 ਲੱਖ ਥੋੜਾ ਨਹੀਂ ਹੁੰਦਾ, ਕਹਿਣਾ ਹੀ ਸੌਖਾ ਹੈ। ਲੱਖ ਪਾਠ ਮੂਲ ਮੰਤਰ ਦਾ 1.25 ਲੱਖ ਕਰਨ ਵਾਸਤੇ ਬੜਾ ਟਾਈਮ ਲੱਗ ਜਾਂਦਾ। ਪਰ ਸੰਗਤ ਜੀ, ਜੇ ਹੁਣ ਅੱਜ ਕੱਲ੍ਹ ਦਾ ਸਮਾਂ ਬੜਾ ਭੈੜਾ, ਅੱਜ ਕੱਲ੍ਹ ਵੇਖਦਾ ਮੈਂ ਕਈ ਥਾਵਾਂ ਤੇ ਲਿਖਿਆ ਹੁੰਦਾ, ਲੇਖ ਛਪਦੇ ਨੇ ਕਈ, ਉਹਦੇ ਲਿਖਿਆ ਹੁੰਦਾ ਆਖੇ ਜੀ ਮੂਲ ਮੰਤਰ ਦਾ 1 ਪਾਠ ਕਰ ਲਓ, ਇਹ ਵਾਰ ਵਾਰ ਕਰਨ ਦਾ ਕੀ ਫਾਇਦਾ। ਜਪਜੀ ਸਾਹਿਬ 1 ਪੜ੍ਹ ਲਓ, ਉਹਨੂੰ 10 ਵਾਰੀ ਪੜ੍ਹਨ ਦਾ ਕੀ ਫਾਇਦਾ। ਸਿਧਾਂਤ ਲਵੋ, ਪੱਲੇ ਬੰਨੋ, ਵਾਹਿਗੁਰੂ 1 ਵਾਰੀ ਕਹਿ ਲਓ, ਵਾਹਿਗੁਰੂ 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 ਕਹਿਣ ਨਾਲ ਕੀ ਹੋ ਜਾਂਦਾ। ਕਈ ਏਦਾਂ ਲਿਖਦੇ ਨੇ, ਤੇ ਸਾਡਾ ਜਿਹੜਾ ਸੁਭਾਅ ਆ ਅਸੀਂ ਕਹਿੰਦੇ ਵੀ ਠੀਕ ਆ ਗੱਲ, ਬੜੀ ਛੇਤੀ ਮੰਨ ਲੈਂਦੇ ਹਾਂ ਭੇਡ ਚਾਲ ਇਕਦਮ, ਪਰ ਨਹੀਂ ਗੁਰਮੁਖੋ, ਬਾਣੀ ਜਿਹੜਾ ਬਹੁਤੀ ਪੜ੍ਹਦਾ, ਸਿਮਰਨ ਵਾਰ ਵਾਰ ਵਾਹਿਗੁਰੂ ਵਾਹਿਗੁਰੂ ਦਾ ਆਪਾਂ ਸੰਗਤ ਵਿੱਚ ਬਹਿ ਕੇ ਕਰਨੇ ਆ, ਕਿਉਂ ਕਰਨੇ ਆ, ਉਹ ਵਾਹਿਗੁਰੂ ਦਾ ਨਾਮ ਸਾਡੇ ਚਿੱਤ 'ਚ ਵੱਸ ਜਾਏ, ਵੱਸਦਾ ਜ਼ਰੂਰ ਹੈ। ਹੁਣ ਜੇ ਸਾਨੂੰ ਕੋਈ ਬੰਦਾ ਆਖੇ 12 ਤੇ 12 ਤੇ 12 ਤੇ 12 ਤੇ 12 ਤੇ 12 ਕਿੰਨੇ ਹੁੰਦੇ ਨੇ, ਜੇ ਕੋਈ ਪੁੱਛ ਲੈ ਵੀ 12 ਤੇ 12 ਤੇ 12 ਤੇ 12 ਤੇ 12 ਕਿੰਨੇ ਹੁੰਦੇ ਨੇ, ਆਪਾਂ ਸੋਚਣ ਲੱਗ ਜਾਂਗੇ 12 ਤੇ 12 24 ਬਣ ਗਏ, ਫਿਰ ਉਹਦੇ 'ਚ ਐਡ ਕਰਾਂਗੇ ਹੋਰ ਵੀ 36 ਬਣ ਗਏ, ਏਦਾਂ ਸੋਚਾਂਗੇ ਨਾ। ਤੇ ਜਿਹੜਾ ਬੱਚਾ ਪੜ੍ਹਿਆ ਸਕੂਲ ਵਿੱਚ, ਤੇ ਸਕੂਲ ਵਿੱਚ ਪੜ੍ਹਦਿਆਂ ਜੇ ਉਹਨੇ ਪਹਾੜੇ ਯਾਦ ਕੀਤੇ ਹੋਣਗੇ, ਤੇ ਇੱਕਦਮ ਕਹਿ ਦੇਗਾ 12 12 12 2 24 12 36 12 34 12 45 12 50 60 12 76 72। ਹੁਣ ਇਹ ਕਦੋਂ ਯਾਦ ਕੀਤਾ ਹੈ? ਜਿਹੜੇ ਤੁਹਾਡੇ ਚ ਬੱਚੇ ਰੱਟਾ ਲਾਉਂਦੇ ਰਹੇ ਆ, 1 ਦੂਣੀ 2 ਦੂਣੀ 4, ਉਹ ਰੱਟਾ ਲਾਏ ਨੂੰ ਤੇ 30 ਸਾਲ ਹੋ ਗਏ ਆ, ਅਜੇ ਵੀ ਚੇਤਾ ਹੈ। ਰੱਟਾ ਲਾਏ ਨੂੰ ਤੇ 40 ਸਾਲ ਹੋ ਗਏ ਆ ਸਕੂਲ ਚ, ਅਜੇ ਵੀ ਪਹਾੜਾ ਯਾਦ ਹੈ। ਤੁਸੀਂ ਵੇਖਿਆ ਨਾ, ਇੱਕ ਬੱਚੇ ਨੂੰ ਅੱਗੇ ਖਿਲਾਰ ਦਿੰਦੇ ਸਕੂਲ ਚ, ਹੁਣ ਤੇ ਫਰਕ ਪੈ ਗਿਆ ਪੜ੍ਹਾਈਆਂ ਦਾ, ਹੁਣ ਬਦਲ ਗਿਆ, ਪਰ ਰੱਟਾ ਲਾਓ ਬੱਚਿਓ। ਹੁਣ ਵੇਖੋ ਪਿਆਰਿਓ, 7-8 ਸਾਲ ਦਾ ਬੱਚਾ ਪਹਾੜਿਆਂ ਦੇ ਰੱਟੇ ਲਾਈ ਜਾਂਦਾ, ਉਹਨੂੰ ਸਾਰੀ ਜ਼ਿੰਦਗੀ ਪਹਾੜੇ ਨਹੀਂ ਭੁੱਲਦੇ, ਰੱਟਾ ਲਾਇਆ ਹੁੰਦਾ, ਉਹ ਅੰਦਰ ਬਹਿ ਗਏ ਆ, ਕਿਤੇ ਨਾ ਕਿਤੇ ਚਿੱਤ ਵਿੱਚ ਵੱਸ ਗਏ ਆ। ਜਦੋਂ ਅਸੀਂ ਰੱਟਾ ਲਾਉਣਾ ਹੀ ਕਹਿ ਲਓ, ਤੋਤਾ ਰੱਟਣੀ ਕਹਿ ਦਿੰਦੇ ਨੇ ਕਈ, ਵੀ ਵਾਹਿਗੁਰੂ ਵਾਹਿਗੁਰੂ ਦਾ ਕੋਈ ਫਾਇਦਾ ਨਹੀਂ। ਫਾਇਦਾ ਕਿਉਂ ਨਹੀਂ, ਜੇ 8 ਸਾਲ 'ਚ ਯਾਦ ਕੀਤੇ ਪਹਾੜੇ ਅਜੇ ਤੱਕ ਯਾਦ ਨੇ, ਵਾਰ ਵਾਰ ਯਾਦ ਕੀਤੇ ਸੀ ਸਾਡੇ ਅੰਦਰ ਬਹਿ ਗਏ ਨੇ, ਤੇ ਜੇ ਵਾਹਿਗੁਰੂ 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 ਸੰਗਤ 'ਚ ਮਿਲ ਕੇ ਜਪਾਂਗੇ, ਇਹ ਵਾਹਿਗੁਰੂ ਕਿਉਂ ਨਹੀਂ ਅੰਦਰ ਵਸੇਗਾ ਗੁਰਮੁਖੋ। ਉਦੋਂ ਤੇ ਬੱਚੇ ਸੀ, ਹੁਣ ਤੇ ਸਿਆਣੀ ਉਮਰ ਹੈ, ਹੁਣ ਤੇ 30-40-50 ਸਾਲ ਹੈ। ਇੱਕ ਮੂਲ ਮੰਤਰ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ, ਉਹ ਮੂਲ ਮੰਤਰ ਆਪੇ ਹੀ ਅੰਦਰ ਚੱਲਣ ਲੱਗ ਪੈਂਦਾ। ਜਿਹੜਾ ਬੰਦਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਸਵੇਰੇ 1 ਘੰਟਾ ਬਹਿ ਕੇ ਕਰੇ, ਵਾਹਿਗੁਰੂ 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 ਇੱਕਦਮ ਕਦੇ ਇੱਕਦਮ ਕੋਈ 7 ਵਜੇ ਤੇ ਉਹਦੇ ਅੰਦਰੋਂ ਨਿਕਲੇਗਾ ਵਾਹਿਗੁਰੂ, ਤੇ ਜੇ ਨਹੀਂ ਜਪਦਾ ਹਾਏ ਹਾਏ ਕਰੇਗਾ, ਹਾਏ 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 ਰੌਲਾ ਪਾਏਗਾ, ਤੇ ਜੇ ਜਪਣ ਵਾਲਾ ਹੋਏਗਾ ਉਹ ਵਾਹਿਗੁਰੂ ਵਾਹਿਗੁਰੂ ਏਦਾਂ ਕਰੇਗਾ। ਫਰਕ ਹੈ ਨਾ ਬੜਾ, ਜੇ ਵਾਰ ਵਾਰ ਸਿਮਰਨ ਕਰਨੇ ਆ ਤੇ ਸਿਮਰਨ ਸਾਡੇ ਚਿੱਤ 'ਚ ਵੱਸ ਜਾਏਗਾ। ਵਾਰ ਵਾਰ ਜਪਣ ਨਾਲ ਬਾਣੀ ਹਿਰਦੇ 'ਚ ਵੱਸ ਜਾਂਦੀ ਹੈ, ਗੁਰਬਾਣੀ ਦਾ ਸਿਧਾਂਤ ਪੱਕ ਜਾਂਦਾ ਹੈ, ਹਿਰਦੇ 'ਚ ਗੱਲ ਬਹਿ ਜਾਂਦੀ ਹੈ ਗੁਰਮੁਖੋ, ਵਾਰ ਵਾਰ ਜਪਣ ਨਾਲ। ਇਸ ਕਰਕੇ ਜਿੰਨਾ ਸਿਮਰਨ ਹੋ ਸਕਦਾ, ਜਿੰਨਾ ਮੂਲ ਮੰਤਰ ਜਪਿਆ ਜਾ ਸਕਦਾ, ਜਿੰਨੇ ਜਪਜੀ ਸਾਹਿਬ ਦੇ ਪਾਠ ਹੋ ਸਕਦੇ ਆ, ਜਿੰਨੇ ਚੌਪੀ ਸਾਹਿਬ ਪੜ੍ਹ ਸਕਦੇ ਹੋ, ਪੜ੍ਹਨੇ ਚਾਹੀਦੇ ਆ, ਜ਼ਰੂਰ ਪੜ੍ਹਨੇ ਚਾਹੀਦੇ ਆ। ਉਹਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਹੌਲੀ ਹੌਲੀ ਬਾਣੀ ਹਿਰਦੇ ਵਿੱਚ ਵਸਦੀ ਹੈ, ਗੁਰਬਾਣੀ ਦੇ ਸਿਧਾਂਤ ਹਿਰਦੇ ਵਿੱਚ ਵਸਦੇ ਨੇ। ਸਤਸੰਗ ਜੀ, ਮਹਾਂਪੁਰਖਾਂ ਨੇ 1,00,000 ਪਾਠ ਕੀਤਾ ਜਪਜੀ ਸਾਹਿਬ ਦਾ, ਕਿੱਥੇ? ਗੋਦਾਵਰੀ ਦੇ ਕੰਢੇ ਤੇ ਬਹਿ ਕੇ ਕਰਨਾ 1,25,000। ਫਿਰ 25,000 ਪਾਠ ਕੀਤਾ 3-3.5 ਮਹੀਨੇ ਲਾ ਕੇ ਸ਼ਿਕਾਰ ਘਾਟ ਗੁਰਦੁਆਰੇ, ਸ਼ਿਕਾਰ ਘਾਟ ਹਜ਼ੂਰ ਸਾਹਿਬ ਗੁਰਦੁਆਰਾ ਸ਼ਿਕਾਰ ਘਾਟ, ਉੱਥੇ ਬਹਿ ਕੇ ਵੀ ਕੀਤਾ। ਜਦੋਂ 1,25,000 ਪਾਠ ਹੋ ਗਿਆ, ਅਜੇ ਤੱਕ ਪ੍ਰਤੱਖ ਦਰਸ਼ਨ ਨਹੀਂ ਹੋਏ ਗੁਰੂ ਗੋਬਿੰਦ ਸਿੰਘ ਤੇ। ਮਹਾਂਪੁਰਖ ਬੜੇ ਵੈਰਾਗੀ ਹੋ ਗਏ। ਇੱਕ ਦਿਨ ਮਨ ਵੈਰਾਗੀ ਹੋ ਗਿਆ, ਚੌਂਕੜਾ ਮਾਰ ਕੇ ਬਹਿ ਗਏ, ਐਸੇ ਬੈਠੇ 4 ਦਿਨ ਲੰਘ ਗਏ, ਇੱਕੋ ਥਾਂ ਤੇ ਬੈਠੇ ਰਹੇ ਚੌਂਕੜਾ ਮਾਰ ਕੇ, ਨਾ ਕੁਝ ਖਾਧਾ ਨਾ ਕੁਝ ਪੀਤਾ। ਤੇ ਜਥੇਦਾਰ ਨਾਨੂ ਸਿੰਘ ਨੂੰ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਵਾਜ਼ ਦੇ ਕੇ ਆਖਿਆ, ਜਥੇਦਾਰਾ ਉਹ ਜਾ, ਸਾਡਾ ਪਿਆਰਾ ਭੁੱਖਾ ਬੈਠਾ, ਉਹਨੂੰ ਪ੍ਰਸ਼ਾਦਾ ਛਕਾ ਕੇ ਆ ਗੋਦਾਵਰੀ ਦੇ ਕੰਢੇ ਤੇ।
ਸਤਿ ਸ੍ਰੀ ਅਕਾਲ।
ਸਾਡਾ ਸੇਵਕ ਬੈਠਾ ਭੁੱਖਾ, ਪ੍ਰਸ਼ਾਦਾ ਛਕਾ ਕੇ ਆ। ਉਹ ਜਹੇਦਾਰ ਜੀ ਗਏ, ਬਹੁਤ ਦੂਰ ਤੱਕ ਲੱਭਿਆ, ਲੱਭੇ ਹੀ ਨੀ ਕਿਤੇ, ਲੁਕ ਕੇ ਬੈਠੇ ਸੀ ਝਾੜੀਆਂ ਚ ਤੇ ਗਏ ਵੀ 6-7 ਕਿਲੋਮੀਟਰ ਗਾਂ ਲੰਘ ਗਏ ਗੋਦਾਵਰੀ ਦੇ ਕੰਢੇ ਤੇ, ਲੱਭਣ ਹੀ ਨਾ। ਉਸ ਵੇਲੇ ਫਿਰ ਜਹੇਦਾਰ ਜੀ ਵਾਪਸ ਆ ਗਏ, ਨਹੀਂ ਲੱਭੇ। ਅਗਲੇ ਦਿਨ ਫਿਰ ਆਵਾਜ਼ ਆਈ ਕਿ ਅੱਗੋਂ ਬੇਨਤੀ ਕੀਤੀ, ਮਹਾਰਾਜ ਮੈਨੂੰ ਤੇ ਪਤਾ ਹੀ ਨਹੀਂ ਲੱਗਾ ਹੈ ਕਿੱਥੇ ਨੇ। ਫਿਰ ਦੱਸਿਆ, ਕਹਿੰਦੇ ਸਿੱਧਾ ਹੀ ਜਾਈ ਫਲਾਣੇ ਥਾਂ ਤੇ ਝਾੜੀ ਦੇ ਓਲੇ ਬੈਠਾ, ਉੱਥੇ ਸੇਵਾਦਾਰ ਸਾਡਾ, ਉਹਨੂੰ ਪ੍ਰਸ਼ਾਦਾ ਛਕਾ। ਫਿਰ ਜਹੇਦਾਰ ਨਾਨੂ ਸਿੰਘ ਜੀ ਅਗਲੇ ਦਿਨ ਗਏ। ਵੇਖੋ ਗੁਰਮੁਖੋ, ਜਦੋਂ ਮਹਾਂਪੁਰਖਾਂ ਨੂੰ ਬੈਠਿਆ ਦੇਖਿਆ ਨਾ, ਸਰੀਰ ਬਿਲਕੁਲ ਪਿੰਜਰ ਹੋ ਗਿਆ। ਜਵਾਨੀ ਹੈ ਨਾ ਜਿਹੜੀ, ਜਵਾਨੀ ਲੋਕ ਉਡੀਕਦੇ ਨੇ ਵੀ ਮੇਰੇ ਤੇ ਜੋਬਨ ਆਵੇ, ਜੋਬਨ ਦਾ ਇੱਕ ਨਸ਼ਾ ਹੈ। 40 ਸਾਲ ਤੱਕ ਪੂਰੀ ਹੋ ਜਾਂਦੀ ਉਮਰ, 50 ਸਾਲ ਤੋਂ ਬਾਅਦ ਢਲਣੀ ਸ਼ੁਰੂ ਹੋ ਜਾਂਦੀ, ਬੁਢੇਪਾ ਆਉਣਾ ਸ਼ੁਰੂ ਹੋ ਜਾਂਦਾ। 60 ਕੇ ਬੁਢੇਪਾ ਆਵੇ, 60 ਸਾਲ ਦੀ ਉਮਰ ਚ ਤੇ ਬੁਢੇਪਾ ਆ ਜਾਂਦਾ। 10 ਬਾਲ ਤਨ 20 ਸਰਵਣ 30 ਕਾ ਸੁੰਦਰ ਕਹਾਵੇ, 40 ਸੀਪੁਰ ਹੋਏ 85 ਪਗ ਖਿੱਸੇ, 60 ਕੇ ਬੁਢੇਪਾ ਆਵੇ, 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ, 90 ਕਾ ਸਹਿਜਾਸਨੀ ਮੂਲ ਨਾ ਜਾਣਾ ਅਪਬਲ, ਢੰਡੋਲਿਮ ਢੁੰ ਨਿਮ ਡਿੱਠ ਮੈਂ ਨਾਨਕ ਜਗ ਧੂਏ ਕਾ ਤਬਲਾ। ਧੂਏ ਦਾ ਬਦਲ ਹੀ ਹੈ, ਕਹਿੰਦੇ ਹੈ ਕੁਛ ਨਹੀਂ। 40 ਸਾਲ ਦੀ ਉਮਰ ਪੂਰੀ ਤੇ 50 ਸਾਲ ਤੋਂ ਬਾਅਦ ਫਿਰ ਘਟਣਾ ਸ਼ੁਰੂ ਹੋ ਜਾਂਦਾ। 60 ਸਾਲ ਦਾ ਹੋ ਗਿਆ, ਬਾਣੀ ਕਹਿੰਦੀ ਹੈ ਤੂੰ ਭਾਵੇਂ ਆਪਣਾ ਮੂੰਹ ਕਾਲਾ ਕਰੀ ਜਾ ਵੀ ਮੈਂ ਬੁੱਢਾ ਨਹੀਂ ਹੋਇਆ, ਪਰ ਬਾਣੀ ਕਹਿੰਦੀ ਤੂੰ ਬੁੱਢਾ ਹੋ ਗਿਆ। ਸਤਿਗੁਰੂ ਕਹਿੰਦੇ ਤੂੰ ਬੁੱਢਾ ਹੋ ਗਿਆ। ਦਰਖਤ ਦਾ ਪੱਤਾ ਟੁੱਟਣ ਤੋਂ ਪਹਿਲਾਂ ਪੀਲਾ ਹੋ ਜਾਂਦਾ ਹੈ, ਹਰਾ ਸੀ ਨਾ ਪਹਿਲਾਂ, ਫਿਰ ਪੀਲਾ ਹੋ ਗਿਆ। ਤੁਸੀਂ ਕਲੀ ਲੈ ਕੇ ਹਰੇ ਰੰਗ ਦੀ ਉਹਦੇ ਤੇ ਫੇਰ ਦਿਓ, ਰੰਗ ਫੇਰ ਦਿਓ, ਉਹਨੂੰ ਟੁੱਟਣੋਂ ਬਚਾ ਲਓਗੇ? ਬੁਰਸ਼ ਨਾਲ ਉਹਨੂੰ ਫੇਰ ਦਿਓ ਉਹਦੇ ਤੇ ਹਰਾ ਰੰਗ ਵੀ ਪੀਲਾ ਹੋ ਗਿਆ, ਉਹਨੂੰ ਟੁੱਟਣੋਂ ਬਚਾ ਲੇਗਾ ਕੋਈ? ਉਹ ਤੇ ਸਮਾਂ ਆ ਰਿਹਾ, ਤੂੰ ਜਿੰਨੀ ਮਰਜ਼ੀ ਗਾਲੀ ਕਰ ਲੈ, ਉੱਥੇ ਆਏਗਾ ਹੀ, ਇਹ ਨਹੀਂ ਬਚੇਗਾ। ਸਗੋਂ ਚਾਹੀਦਾ ਹੈ ਦਾੜਾ ਚਿੱਟਾ ਰਹਿਣ ਦਿਓ, ਵੇਖ ਕੇ ਚੇਤਾ ਆਏਗਾ ਵੀ ਹੁਣ ਸਮਾਂ ਨੇੜੇ ਆ ਗਿਆ, ਹੁਣ ਜਾਣਾ ਹੈ, ਮਨਾ ਤਿਆਰੀ ਕਰ ਲੈ, ਦਾੜੀ ਚਿੱਟੀ ਹੋ ਗਈ ਤੇ ਕਰਮ ਵੀ ਫਿਰ ਚਿੱਟੇ ਕਰ ਲਈਏ। ਤੇ ਸੰਗਤ ਜੀ, ਸਰੀਰ ਪਿੰਜਰ ਹੋ ਗਿਆ ਤੇ ਲੋਕ ਤੇ ਜਵਾਨੀਆਂ ਉਡੀਕਦੇ ਨੇ, ਲੋਕ ਤੇ ਜਵਾਨੀਆਂ ਉਡੀਕਦੇ ਨੇ, ਜਵਾਨੀਆਂ ਚ ਰੱਬ ਭੁੱਲ ਜਾਂਦਾ ਹੈ। ਪਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮੈਂ ਜੰਗਲਾਂ ਚ ਫਿਰਨਾ ਤੇ ਮੈਨੂੰ ਲੋਕ ਕਹਿੰਦੇ ਨੇ ਓਏ ਫਰੀਦਾ, ਤੇਰੀ ਤੇ ਜਵਾਨੀ ਆਈ ਦਾ ਤੇ ਪਤੀ ਗਈ ਦਾ ਪਤਾ ਹੀ ਨਹੀਂ ਲੱਗਾ, ਤੇਰਾ ਤੇ ਜੋਬਨ ਜਾ ਰਿਹਾ, ਤੂੰ ਜੰਗਲਾਂ ਚ ਤੁਰਿਆ ਫਿਰਨਾ ਹੈ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਆ ਓਏ ਦੁਨੀਆ ਦੇ ਲੋਕੋ, ਮੈਨੂੰ ਕੋਈ ਡਰ ਨਹੀਂ, ਮੇਰੀ ਜਵਾਨੀ ਜਾਂਦੀ ਹੈ ਜਾਵੇ, ਜੋਬਨ ਜਾਣ ਦਾ ਕੋਈ ਡਰ ਨਹੀਂ, ਮਾਲਕ ਨਾਲੋਂ ਪ੍ਰੀਤ ਨਹੀਂ ਟੁੱਟਣੀ ਚਾਹੀਦੀ। ਆਖੋ ਸਤਨਾਮ। ਜਦੋਂ ਮਾਵਾਂ ਨੂੰ ਮੱਥੇ ਟੇਕ ਦਿਓ ਤੇ ਮਾਵਾਂ ਕਹਿੰਦੀਆਂ ਨੇ ਪੁੱਤਰਾ ਜਵਾਨੀਆਂ ਮਾਣੇ, ਕਿਵੇਂ ਮਾਣੀ ਦੀਆਂ ਨੇ ਜਵਾਨੀਆਂ, ਕੀ ਹੈ ਮੰਨਣਾ? ਜਿਵੇਂ ਅਸੀਂ ਮਾਣਦੇ ਹਾਂ ਜਵਾਨੀਆਂ, ਇਹ ਕਾਹਦੀਆਂ ਜਵਾਨੀਆਂ ਮੰਨਣੀਆਂ ਨੇ? ਬਾਬਾ ਫਰੀਦ ਸਾਹਿਬ ਕਹਿੰਦੇ ਜੋਬਨ ਜਾਂਦੇ ਨਾ ਡਰਾਂ, ਜਾਂਦਾ ਜੋਬਨ ਜਾਏ ਮੈਨੂੰ ਕੋਈ ਡਰ ਨਹੀਂ, ਜੇ ਸਹਿ ਪ੍ਰੀਤ ਨਾ ਜਾਏ, ਮੇਰੀ ਮੇਲੇ ਮਾਲਕ ਨਾਲੋਂ ਪ੍ਰੀਤ ਨਾ ਟੁੱਟੇ। ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ, ਇੱਥੇ ਕਿੰਨੇ ਹੀ ਜੋਬਨ ਪ੍ਰੀਤ ਬਿਨਾਂ ਸੁੱਕ ਗਏ, ਸੜ ਗਏ। ਇੱਕ ਨਾ ਇੱਕ ਦਿਨ ਤੇ ਜੋਬਨ ਨੇ ਸੁੱਕਣਾ ਹੀ ਸੁੱਕਣਾ, ਸਦਾ ਥੋੜਾ ਰਹਿਣਾ। ਕੌਣ ਹੈ ਜਿਹਨੂੰ ਬੜੇ ਪਾਣੀ ਢਾਏਗਾ? ਬੜੇ ਤਗੜੇ ਕਈ ਕਹਿੰਦੇ ਮੈਨੂੰ ਨਹੀਂ ਢਾ ਸਕਿਆ ਕੋਈ, ਮੈਨੂੰ ਨਹੀਂ ਹਰਾ ਸਕਿਆ ਕੋਈ। ਵੱਡੇ ਵੱਡੇ ਪਹਿਲਵਾਨ ਜਿਨ੍ਹਾਂ ਨੂੰ ਕੋਈ ਕਦੇ ਢਾ ਨਹੀਂ ਸੀ ਸਕਿਆ, ਪਰ ਬੁਢੇਪਾ ਢਾ ਲੈਂਦਾ ਆ ਕੇ। ਬੁਢੇਪੇ ਵਿੱਚ ਵੱਡੇ ਵੱਡੇ ਹਾਰ ਜਾਂਦੇ ਆ, ਜਰ ਆਈ ਜੋਬਨ ਹਾਰਿਆ, ਜੋਬਨ ਹਾਰੇਗਾ ਜਰ ਦੇ ਅੱਗੇ, ਤੇ ਜਰ ਕੀ ਹੈ? ਬੁਢੇਪਾ। ਜਰ ਲੱਗ ਜਾਂਦੀ ਹੈ ਜਦੋਂ ਬੁਢੇਪੇ ਰੂਪੀ, ਫਿਰ ਬਚ ਨਹੀਂ ਸਕਦੇ। ਬਜ਼ੁਰਗ ਗਿਆ ਵੈਦ ਕੋਲ, ਕਹਿੰਦਾ ਵੈਦ ਜੀ ਮੈਨੂੰ ਸੁਣਦਾ ਘੱਟ ਏ, ਅਖੇ ਬੁਢੇਪੇ ਕਾਰਨ ਏ, ਇਸਦਾ ਘੱਟ ਏ ਬੁਢੇਪੇ ਕਾਰਨ ਏ, ਓਏ ਮੇਰਾ ਸਿਰ ਕੰਬਦਾ ਏ, ਅਖੇ ਬੁਢੇਪੇ ਕਾਰਨ ਏ। ਕਹਿੰਦਾ ਜਦੋਂ ਤੁਰਨਾ ਲੱਤਾਂ ਕੰਬਦੀਆਂ ਨੇ, ਕਹਿੰਦੇ ਬੁਢੇਪੇ ਕਾਰਨ ਏ। ਚੜ ਗਿਆ ਗੁੱਸਾ ਹੱਥ ਵਿੱਚ ਫੜੀ ਸੋਟੀ, ਡਾਕਟਰ ਨਾਲ ਸਿੱਧੀ ਕਰ ਲਈ, ਕਹਿੰਦਾ ਕਿੱਧਰ ਦਾ ਡਾਕਟਰ ਹੈ ਤੂੰ? ਜਿਹੜੀ ਵੀ ਗੱਲ ਕਹਿੰਦਾ ਬੁਢੇਪੇ ਕਾਰਨ, ਆ ਵੀ ਬੁਢੇਪੇ ਕਾਰਨ, ਆ ਵੀ ਬੁਢੇਪੇ ਕਾਰਨ। ਕਹਿੰਦੇ ਬਾਪੂ, ਬਾਪੂ ਜੀ ਸ਼ਾਂਤ ਹੋ ਜਾਓ, ਜਿਹੜਾ ਤੁਹਾਨੂੰ ਆ ਬਹੁਤਾ ਗੁੱਸਾ ਆਉਂਦਾ ਵੀ ਬੁਢੇਪੇ ਕਾਰਨ।
ਬੁਢੇਪੇ ਤੋਂ ਕੋਈ ਨਹੀਂ ਬਚ ਸਕਦਾ, ਇਹ ਜਰ ਸਰੀਰ ਨੂੰ ਲੱਗੇਗੀ ਹੀ ਲੱਗੇਗੀ, ਇਹਦੇ ਤੋਂ ਬਚਿਆ ਨਹੀਂ ਜਾ ਸਕਦਾ। ਪਰ ਧੰਨ ਉਹ ਨੇ ਜਿਹੜੇ ਜਵਾਨੀਆਂ ਆਪਣੀਆਂ ਗੁਰੂ ਦੇ ਲੇਖੇ ਲਾ ਦੇਣ। ਜਵਾਨੀ ਆਵੇ ਤੇ ਜਵਾਨੀ ਗੁਰੂ ਦੇ ਲੇਖੇ ਲਾ ਦੇਵੇ, ਇਹ ਕੋਈ ਛੋਟੀ ਗੱਲ ਨਹੀਂ। ਮਹਾਂਪੁਰਖ ਸੰਤ ਬਾਬਾ ਆਤਰ ਸਿੰਘ ਜੀ ਨੇ ਬਾਬਾ ਫਰੀਦ ਵਾਂਗੂ ਜਵਾਨੀ ਆਈ ਤੇ ਭਜਨ ਕਰਕੇ ਚੌਂਕੜਾ ਮਾਰ ਕੇ ਲੰਘਾਈ ਗੁਰਮੁਖੋ। ਕਹਿਣਾ ਹੀ ਸੌਖਾ ਹੈ, ਨੌ ਮੰਜ਼ਿਲਾ ਗੁਰਦੁਆਰਾ ਬਣ ਗਿਆ, ਬਣੇ ਵੀ ਕਿਉਂ ਨਾ? ਸਾਨੂੰ ਜਿਉਂਦਿਆਂ ਨੂੰ ਨੀ ਪੁੱਛਦਾ ਜਨਮ ਦਿਨ ਹੈ ਕਦੇ, ਪਤਾ ਹੀ ਨਹੀਂ ਵੀ ਕਦੋਂ ਸੀ, ਇਹ ਨਹੀਂ ਪਤਾ। ਐਡੀ ਵੱਡੀ ਘਾਲਣਾ ਜਿਹਨੇ ਘਾਲੀ ਹੋਵੇ, ਪੂਜੇ ਵੀ ਕਿਉਂ ਨਾ? ਦੁਨੀਆ ਪੂਜੇ ਵੀ ਕਿਉਂ ਨਾ? ਏਡੇ ਏਡੇ ਵੱਡੇ ਸਥਾਨ ਬੰਨ ਵੀ ਕਿਉਂ ਨਾ? ਆ ਪਿੱਛੇ ਮਹਾਰਾਜ ਦੀ ਤਸਵੀਰ ਲੱਗੀ ਮਹਾਂਪੁਰਖਾਂ ਦੀ, ਲੱਗਣ ਵੀ ਕਿਉਂ ਨਾ? ਉਹਨਾਂ ਦੀਆਂ ਯਾਦਾਂ ਮਨਾਈਆਂ ਵੀ ਕਿਉਂ ਨਾ ਜਾਣ? ਮਾ ਹੁਣ ਚੀਮਾ ਸਾਹਿਬ ਜਨਮ ਦਿਹਾੜਾ ਮਹਾਂਪੁਰਖਾਂ ਦਾ ਮਨਾਇਆ ਜਾ ਰਿਹਾ, ਮਨਾਏ ਵੀ ਕਿਉਂ ਨਾ ਜਾਣ? ਜਿੱਥੇ ਇਹੋ ਜਿਹੇ ਮਹਾਂਪੁਰਖ, ਐਡੀ ਕਮਾਈ ਜਿਨ੍ਹਾਂ ਨੇ ਕੀਤੀ ਹੋਵੇ, ਜਿਨ੍ਹਾਂ ਨੇ ਜ਼ਿੰਦਗੀ 'ਚ ਇੰਨੀ ਘਾਲਣਾ ਘਾਲੀ ਹੋਵੇ। ਤੇ ਸੰਗਤੇ, ਜਥੇਦਾਰ ਨਾਨੂ ਸਿੰਘ ਗਏ, ਕਹਿਣ ਲੱਗੇ ਲੱਭ ਲਿਆ, ਕਹਿੰਦੇ ਅਤਰ ਸਿਆ ਤੇਰੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕਰਕੇ ਭੇਜਿਆ ਵੀ ਮੇਰੇ ਸਿੱਖ ਨੂੰ ਪ੍ਰਸ਼ਾਦਾ ਛਕਾ ਕੇ ਆਓ। ਸੇਵਕ ਭੁੱਖਾ ਬੈਠਾ, ਚਾਰ ਦਿਨ ਹੋ ਗਏ ਕੁਝ ਛਕਿਆ ਨਹੀਂ। ਸੰਤ ਮਹਾਰਾਜ ਮਸਤਵਾਣੇ ਵਾਲੇ ਵਿਰਾਗ ਚ ਆ ਗਏ, ਕਹਿੰਦੇ ਤੁਹਾਨੂੰ ਜੂ ਭੇਜਿਆ, ਆਪ ਹੀ ਦਰਸ਼ਨ ਦੇ ਜਾਂਦੇ, ਤੁਹਾਨੂੰ ਜੂ ਘੱਲਿਆ ਉਹਨਾਂ ਨੇ, ਆਪ ਹੀ ਸਾਹਮਣੇ ਆ ਜਾਂਦੇ। ਮੈਂ ਤੇ ਸਵਾ ਲੱਖ ਜਪਜੀ ਸਾਹਿਬ ਦਾ ਪਾਠ ਸਿਰਫ ਦਰਸ਼ਨਾਂ ਲਈ ਕੀਤਾ ਵੀ ਦਰਸ਼ਨ ਕਰਨੇ ਨੇ। ਹੋਰ ਮਨ ਵੈਰਾਗੀ ਹੋ ਗਿਆ, ਹੋਰ ਵੀ ਮਨ ਨੂੰ ਵੈਰਾਗ ਲੱਗ ਗਿਆ। ਤੇ ਸੰਗਤ ਜੀ, ਉਸ ਤੋਂ ਬਾਅਦ ਫਿਰ ਕਈ ਦਿਨ ਲੰਘੇ ਨਾ ਜਦੋਂ ਦਰਸ਼ਨ ਹੋਏ, ਫਿਰ ਕਹਿੰਦੇ ਨੇ ਇਸ ਜੀਵਨ ਤੇ ਮਰ ਜਾਣ ਭਲੋ ਰੇ, ਗੋਦਾਵਰੀ ਦੇ ਵਿੱਚ ਹੀ ਡੁੱਬ ਕੇ ਜਾਨ ਦੇ ਦੇਣੀ ਆਪਣੀ। ਜੇ ਦਰਸ਼ਨ ਨਹੀਂ ਨਾ ਹੋਣੇ ਤੇ ਪਰਦਾ ਵਿਚਾਲੇ ਸਰੀਰ ਦਾ ਹੈ, ਸਰੀਰ ਹੀ ਖਤਮ ਕਰ ਲਾਂਗੇ ਤੇ ਆਤਮਾ ਤਾਂ ਫਿਰ ਮਿਲ ਹੀ ਪਏਗੀ। ਸ਼ਾਇਦ ਇਹ ਸਰੀਰ ਕਰਕੇ ਦਰਸ਼ਨ ਨਹੀਂ ਹੋਏ ਹੋ ਰਹੇ, ਤੇ ਸਰੀਰ ਹੀ ਖਤਮ ਕਰ ਲਓ ਤੇ ਦਰਸ਼ਨ ਹੋਣੇ ਚਾਹੀਦੇ ਨੇ। ਗੋਦਾਵਰੀ ਦੇ ਵਿੱਚ ਜਾ ਰਹੇ ਨੇ, ਪਾਣੀ ਬੜਾ ਡੂੰਘਾ ਹੈ, ਜਿਉਂ ਜਿਉਂ ਥੱਲੇ ਨੂੰ ਜਾਣ ਉਵੇਂ ਉਵੇਂ ਪਾਣੀ ਉੱਪਰ ਨੂੰ ਆ ਰਿਹਾ। ਜਦੋਂ ਆ ਗਿਆ ਨਾ ਠੋਡੀ ਤੱਕਰ, ਗਲ ਤੱਕਰ ਆ ਗਿਆ ਪਾਣੀ, ਤੇ ਪਿੱਛੋਂ ਆਵਾਜ਼ ਆ ਗਈ, ਕਹਿੰਦੇ ਅਤਰ ਸਿਆ ਕਿੱਧਰ ਨੂੰ ਚੱਲਿਆ ਹੈ? ਜਦੋਂ ਪਿੱਛੇ ਮੁੜ ਕੇ ਵੇਖਿਆ, ਆਵਾਜ਼ ਹੀ ਸੁਣਦੀ ਹੈ, ਦਰਸ਼ਨ ਨਹੀਂ ਹੁੰਦੇ, ਆਵਾਜ਼ ਹੀ ਸੁਣੀ ਕੱਲੀ, ਕਿੱਧਰ ਚੱਲਿਆ ਹੈ? ਕਹਿੰਦੇ ਮੈਂ ਸਰੀਰ ਨਹੀਂ ਰੱਖਣਾ, ਚਾਹੁੰਦਾ ਕੀ ਹੈ? ਕਹਿੰਦੇ ਦਰਸ਼ਨ। ਮਹਾਰਾਜ ਕਹਿੰਦੇ ਫਿਰ ਅਤਰ ਸਿਆ ਦਰਸ਼ਨ ਕਿੱਦਾਂ ਦੇ ਚਾਹੁੰਦਾ ਹੈ? ਕਹਿੰਦੇ ਸੁਪਨੇ ਚ ਨਹੀਂ, ਸਮਾਧੀ ਚ ਨਹੀਂ, ਪ੍ਰਤੱਖ ਦਰਸ਼ਨ ਕਰਨੇ ਨੇ, ਜਿਵੇਂ ਉਦੋਂ ਆਏ ਸੀ ਉਵੇਂ ਹੀ ਹੁਣ ਆਓ। ਆਖੋ ਸਤਿਨਾਮ, ਮੈਂ ਉਵੇਂ ਹੀ ਦਰਸ਼ਨ ਕਰਨੇ ਨੇ। ਐਦਾਂ ਕਿਹਾ, ਹੁਣ ਆਵਾਜ਼ ਤੇ ਸੁਣੀ ਰਹੀ ਸੀ, ਮੈਂ ਉਵੇਂ ਦਰਸ਼ਨ ਕਰਨੇ ਨੇ ਜਿਵੇਂ ਉਦੋਂ ਦੇ ਸਿੱਖ ਕਰਦੇ ਸੀ ਉਵੇਂ। ਹਿੰਮਤੀ ਨੇ ਨਾ ਜਿਹੜੇ ਦ੍ਰਿੜ ਇਰਾਦੇ ਵਾਲੇ, ਉਹ ਜ਼ਰੂਰ ਪਾ ਲੈਂਦੇ ਨੇ, ਉਹਨਾਂ ਨੂੰ ਜ਼ਰੂਰ ਪ੍ਰਾਪਤੀ ਹੁੰਦੀ। ਸ਼ਰਧਾ ਭਾਵਨਾ ਸਿਦਕ ਜਿਨ੍ਹਾਂ ਦਾ, ਸਿਦਕੀਆਂ ਲਈ ਸਭ ਕੁਛ ਹੀ ਹੈ, ਬੇਸਿਦਕੇ ਖਾਲੀ ਰਹਿ ਜਾਂਦੇ। ਸਿਦਕੀ ਤੇ ਪੱਥਰ ਤੇ ਸ਼ਰਧਾ ਰੱਖ ਕੇ ਬਹਿ ਗਿਆ, ਉੱਥੇ ਵੀ ਪ੍ਰਾਪਤੀ ਕਰ ਲਈ। ਜਿਨ੍ਹਾਂ ਨੇ ਰੱਖਿਆ ਭਰੋਸਾ ਤੇਰਾ, ਜਿਨ੍ਹਾਂ ਸਿਦਕ ਤੇਰੇ ਤੇ ਰੱਖਿਆ, ਉਹਨਾਂ ਨੇ ਸਭ ਕੁਛ ਪਾਇਆ ਏ। ਜਿਨ੍ਹਾਂ ਸਿਦਕ ਤੇਰੇ ਤੇ ਰੱਖਿਆ, ਉਹਨਾਂ ਨੇ ਸਭ ਕੁਛ ਪਾਇਆ ਏ। ਸਿਦਕ ਤੇਰੇ ਤੇ ਰੱਖਿਆ, ਉਹਨਾਂ ਨੇ ਸਭ ਕੁਛ ਪਾਇਆ। ਜਿਨ੍ਹਾਂ ਨੂੰ ਭਰੋਸਾ ਹੈ ਉਹਨਾਂ ਨੂੰ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ। ਜਿਨ੍ਹਾਂ ਦਾ ਸਿਦਕ ਪੱਕਾ ਹੈ, ਭਰੋਸਾ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਪ ਆ ਗਏ। ਮਹਾਰਾਜ ਆਖਣ ਲੱਗੇ, ਕਿੱਦਾਂ ਦੇ ਦਰਸ਼ਨ ਚਾਹੁੰਦਾ? ਆਵਾਜ਼ ਆ ਰਹੀ, ਦਰਸ਼ਨ ਨਹੀਂ ਇਹਦੇ ਹੋਏ ਸਨ। ਤੇ ਮਹਾਂਪੁਰਖਾਂ ਨੇ ਆਖਿਆ, ਉਵੇਂ ਦੇ ਦਰਸ਼ਨ ਜਿਵੇਂ ਉਦੋਂ ਆਏ ਸੀ। ਫਿਰ ਕਹਿ ਗਏ ਕਲਗੀਆਂ ਵਾਲੇ, ਕਹਿੰਦੇ ਨਗੀਨਾ ਘਾਟ ਗੁਰਦੁਆਰੇ ਆ ਜਾਈ ਸ਼ਾਮ ਰਾਤ ਨੂੰ 12 ਵਜੇ, ਉਵੇਂ ਹੀ ਦਰਸ਼ਨ ਹੋਣਗੇ। ਆਖੋ ਸਤਨਾਮ
ਵਾਹਿਗੁਰੂ।
ਵੇਖੋ ਗੁਰਮੁਖੋ, 300 ਸਾਲ ਪਹਿਲਾਂ, ਉਦੋਂ ਮਹਾਰਾਜ ਨੂੰ 200 ਸਾਲ ਹੋਇਆ ਸੀ, 200 ਤੋਂ ਵੀ ਘੱਟ, 225 ਸਾਲ ਹੋਇਆ ਸੀ ਸੱਚਖੰਡ ਗਿਆ ਨੂੰ, ਗੁਰੂ ਗੋਬਿੰਦ ਸਿੰਘ ਨੇ। ਜਦੋਂ ਮਹਾਰਾਜ ਨੇ, ਸੰਤ ਮਹਾਰਾਜ ਮਸਤਵਾਣੇ ਵਾਲਿਆਂ ਨੇ ਬੇਨਤੀ ਕੀਤੀ, ਕਹਿੰਦੇ ਉਵੇਂ ਹੀ ਦਰਸ਼ਨ ਚਾਹੀਦੇ ਆ, ਤੇ ਕਹਿੰਦੇ ਆ ਜਾਈ ਦਰਸ਼ਨ ਹੋਣਗੇ। ਹਿੰਮਤ ਸੀ ਨਾ, ਕਿੱਥੋਂ ਚੱਲੇ ਚੀਮਿਆਂ ਤੋਂ, ਆ ਨਗਰ ਆਪਣੇ ਨੇੜੇ, ਸਾਡੇ ਦਾਦੇ ਦੇ ਦਾਦੇ ਦਾ ਸਮਾਂ ਹੋਣਾ ਹੈ, ਏਦੂ ਲੰਬਾ ਸਮਾਂ ਤੇ ਨਹੀਂ ਨਾ ਹੋਣਾ। ਦਾਦੇ ਦੇ ਦਾਦੇ ਦਾ ਟਾਈਮ ਹੋਏਗਾ ਜਦੋਂ ਮਹਾਂਪੁਰਖ ਸਨ, ਕੌਣ ਜੇ? ਸਾਨੂੰ ਤੇ ਨਾਮ ਹੀ ਨਹੀਂ ਪਤਾ ਵੀ ਉਹ ਹੈ ਕਿਹੜਾ ਸੀ, ਸਾਡੇ ਦਾਦੇ ਦਾ ਦਾਦਾ ਨਾਮ ਹੀ ਨਹੀਂ ਜਾਣਦੇ, ਪਰ ਸੰਤ ਮਹਾਰਾਜ ਦੇ ਨਾਂ ਦੇ ਡੰਕੇ ਸਾਰੀ ਦੁਨੀਆ ਚ ਵੱਜਦੇ ਆ। ਸੰਤ ਮਹਾਰਾਜ ਦੀ ਕਮਾਈ ਸਾਰੀ ਦੁਨੀਆ ਜਾਣਦੀ। ਅੱਜ ਵੀ ਜੇ ਕੋਈ ਭਜਨ ਬੰਦਗੀ ਵਾਲਾ ਸਿੰਘ ਹੈ ਨਾ, ਭਾਵੇਂ ਉਹ ਟਕਸਾਲੀਆਂ 'ਚ ਹੋਵੇ ਤੇ ਭਾਵੇਂ ਖੰਡ ਕੀਰਤਨੀਆਂ 'ਚ ਹੋਵੇ, ਉਹ ਕਹਿੰਦੇ ਜੇ ਭਜਨ ਕਰਨਾ ਤੇ ਬਾਬਾ ਅਤਰ ਸਿੰਘ ਮਸਤਵਾਣੇ ਵਾਲਿਆਂ ਦਾ ਜੀਵਨ ਪੜ੍ਹੋ। ਮਸਤਵਾਣੇ ਵਾਲਿਆਂ ਦੇ ਜੀਵਨ 'ਚ ਜੁਗਤੀਆਂ ਮਿਲਦੀਆਂ ਵੀ ਸਿਮਰਨ ਭਜਨ ਕਿੱਦਾਂ ਕਰੀਦਾ। ਅੱਜ ਵੀ ਇਦਾਂ ਦੇ ਸਿੰਘ ਨੇ ਤੇ ਸੰਗਤੇ ਐਸੀ ਕਮਾਈ ਕੀਤੀ, ਭਰੋਸਾ ਸੀ, ਹਿੰਮਤ ਸੀ ਵੀ ਮਿਲਣਾ ਹੈ। ਜਿਹੜਾ ਕਹਿੰਦਾ ਮਿਲਣਾ ਜ਼ਰੂਰ ਹੈ, ਉਹ ਜ਼ਰੂਰ ਮਿਲ ਪੈਂਦਾ, ਭਰੋਸਾ ਹੈ। ਪਰ ਸਾਡੀ ਓਨੀ ਸ਼ਰਧਾ ਨਹੀਂ ਬਣਦੀ, ਹਿੰਮਤ ਕੌਣ ਕਰੇਗਾ? ਮੈਂ ਕੱਲ ਵੀ ਬੇਨਤੀਆਂ ਕੀਤੀਆਂ ਸੀ, ਬਿਨਾਂ ਮਿਹਨਤ ਤੋਂ ਬੋਲ ਨਹੀਂ ਲੱਗ ਜਾਣੇ ਗੁਰਮੁਖੋ, ਬਿਨਾਂ ਮਿਹਨਤ ਤੋਂ ਗੱਲ ਨਹੀਂ ਬਣਦੀ। ਇੱਥੇ ਵੀ ਮਿਹਨਤ ਜ਼ਰੂਰੀ ਹੈ, ਸਤਿਗੁਰੂ ਦੇ ਚਰਨਾਂ 'ਚ ਵੀ
ਬਿਨਾ ਮਿਹਨਤ ਤੋਂ ਕਿਰਪਾ ਨਹੀਂ ਹੋ ਸਕਦੀ, ਹਿੰਮਤ ਤੇ ਕਰਨੀ ਪੈਂਦੀ, ਪਰ ਕਿੱਥੇ ਹਿੰਮਤ। ਗੁਰਦੁਆਰਾ ਕੰਧ ਨਾਲ ਕੰਧ ਹੁੰਦੀ, ਗੁਰਦੁਆਰੇ ਮੱਥਾ ਟੇਕ ਕੇ ਨਹੀਂ ਜਾਂਦੇ, ਹੋਰ ਅਸੀਂ ਕੀ ਕਰਾਂਗੇ। ਪਿੰਡ ਚ ਕਿੰਨੀ ਵੋਟ ਹੈ? ਅਖੇ ਜੀ 1000। ਤੇ ਸਵੇਰੇ ਗੁਰਦੁਆਰੇ, ਕਈ ਗੁਰਦੁਆਰਿਆਂ ਚ ਗ੍ਰੰਥੀ ਸਿੰਘ ਦੇ ਸੀਸ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੁੰਦਾ ਹੈ, ਤੇ ਚੋਰ ਵੀ ਆਪਣੇ ਹੱਥ ਨਾਲ ਆਪ ਹੀ ਕਰਦਾ ਹੈ, ਚੋਰ ਕਰਨ ਵਾਲਾ ਵੀ ਇੱਕ ਨਹੀਂ ਜਾਂਦਾ, ਤੇ ਬੰਦਾ ਰਹਿੰਦਾ 1500 ਪਿੰਡ ਚ। ਤੇ ਖੁਸ਼ੀਆਂ ਤੇ ਸਾਰੇ ਹੀ ਮੰਗਦੇ ਨੇ, ਦਾਤਾਂ ਤੇ ਸਾਰੇ ਹੀ ਮੰਗਦੇ ਨੇ, ਪਰ ਕੌਣ ਹੈ ਜਿਹੜਾ ਕਿ ਉਸ ਵੇਲੇ ਮੈਂ ਪ੍ਰਕਾਸ਼ ਕਰਾਉਣ ਜਾਵਾਂਗਾ, ਉਸ ਵੇਲੇ ਮੈਂ ਵਿਛਾਈ ਕਰਾਂਗਾ ਚੰਗੀ ਤਰ੍ਹਾਂ, ਰੁਮਾਲੇ ਝਾੜਾਂਗੇ, ਰੁਮਾਲੇ ਵਿਛਾਵਾਂਗੇ, ਸੇਵਾ ਕਰਾਂਗੇ, ਕੋਈ ਹੁੰਦਾ ਹੈ ਕੋਈ? ਇੱਥੇ ਵੀ ਕਈ ਵਾਜਾਂ ਹੀ ਮਾਰੀ ਜਾਣਗੇ, ਆ ਜੋ ਭਾਈ ਮਰਦ ਸਰੂਪ ਲੈ ਕੇ ਜਾਣਾ, ਕੋਈ ਹੀ ਹੁੰਦਾ ਜਿਹੜਾ ਆ ਜਾਏ ਨੇੜੇ। ਮੈਂ ਬੇਨਤੀ ਕੀਤੀ, ਕੁੱਤਾ ਕੀ ਆ ਜਾਏਗਾ ਇੱਥੇ, ਵੜਨ ਦਿਓਗੇ ਅੰਦਰ? ਭਾਵੇਂ 25 ਲੱਖ ਦੀ ਕੀਮਤ ਦਾ ਕਿਉਂ ਨਾ ਹੋਵੇ, ਹੋਰ ਕਿਸੇ ਜੂਨ ਨੂੰ ਹੈ ਅਧਿਕਾਰ? ਭਾਵੇਂ ਬਾਂਦਰ ਹੀ ਆ ਜਾਏ ਸਾਰੇ ਮਗਰ ਪੈ ਜਾਓਗੇ, ਗੁਰੂ ਗ੍ਰੰਥ ਸਾਹਿਬ ਦੇ ਨੇੜੇ ਆ ਕਿਵੇਂ ਗਿਆ? ਹੋਰ ਕੋਈ ਨਹੀਂ ਆ ਸਕਦਾ, ਜੇ ਆ ਸਕਦਾ ਤੇ ਇੱਕ ਮਨੁੱਖ, ਜੇ ਸੇਵਾ ਮਿਲੀ ਤੇ ਸਾਨੂੰ ਮਿਲੀ, ਜੇ ਨੇੜੇ ਲੱਗ ਸਕਦੇ ਹਾਂ ਤੇ ਅਸੀਂ ਲੱਗ ਸਕਦੇ ਹਾਂ, ਅਸੀਂ ਤੇ ਪਹਿਰੇ ਲਾਏ ਹੋਏ ਨੇ ਵੀ ਕੋਈ ਨੇੜੇ ਨਹੀਂ ਆ ਸਕਦਾ, ਪਰ ਇਹ ਸੇਵਾ ਸਾਨੂੰ ਮਿਲੀ, ਅਸੀਂ ਦੂਰ ਭੱਜਨੇ, ਅਸੀਂ ਨੇੜੇ ਹੋਣ ਨੂੰ ਤਿਆਰ ਨਹੀਂ। ਮਹਾਰਾਜ ਨੇ ਕਿੱਡੀ ਵੱਡੀ ਸੇਵਾ ਦਿੱਤੀ, ਪਰ ਕੌਣ ਕਰੇਗਾ? ਹਿੰਮਤ ਨਹੀਂ ਸਾਡੇ ਚ, ਦ੍ਰਿੜਤਾ ਹੋਣੀ ਲਾਜ਼ਮੀ ਹੈ। ਪੰਜ ਪਿਆਰੇ ਪੰਜ ਗੁਣ ਨੇ, ਦਇਆ ਧਰਮ ਹਿੰਮਤ, ਮੁਹਕਮ ਦਾ ਅਰਥ ਹੈ ਦ੍ਰਿੜਤਾ, ਸਾਹਿਬੀ ਸਰਦਾਰੀ। ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਪੰਜ ਪਿਆਰੇ ਪੰਜ ਗੁਣ ਦਿੱਤੇ, ਦ੍ਰਿੜਤਾ ਹੋਵੇ ਵੀ ਆਹ ਕੰਮ ਕਰਨਾ ਹੈ, ਤੇ ਰੱਬ ਨੂੰ ਮਿਲਣ ਵਾਲੇ ਰੱਬ ਤੱਕ ਵੀ ਅੱਪੜ ਜਾਂਦੇ ਆ। ਸਾਡੇ ਇਲਾਕੇ ਚ ਕੋਈ ਹੋਇਆ ਜਿਹੜਾ ਫਲਾਣਾ ਆਫਿਸਰ ਬਣ ਗਿਆ, ਕੋਈ ਕੋਈ ਫਲਾਣਾ ਆਫਿਸਰ ਬਣ ਗਿਆ, ਕੋਈ ਮੰਤਰੀ ਬਣ ਗਿਆ, ਪਰ ਸੰਤ ਮਹਾਂਪੁਰਖ ਬਾਬਾ ਅਤਰ ਸਿੰਘ ਮਸਤਵਾਣੇ ਵਾਲੇ ਤੁਰੇ, ਉਹ ਪ੍ਰਤੱਖ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰ ਗਏ। ਕਿੱਥੋਂ ਤੱਕ ਕੱਪੜੇ ਗੁਰਮੁਖੋ, ਇੰਨੀ ਕਮਾਈ। ਫਿਰ ਰਾਤ ਵੇਲੇ 12 ਵਜੇ ਗਏ, ਪਿੰਨੀ ਰਹਿਣੜੀਏ ਚਮਕਣ ਤਾਰੇ, ਜਗ ਹੈ ਸੰਤ ਜਨਾ ਮੇਰੇ ਰਾਮ ਪਿਆ। 12 ਵਜੇ ਗਏ ਰਾਤ ਨੂੰ ਜਦੋਂ ਅਪੜੇ, ਫਿਰ ਨਗੀਨਾ ਘਾਟ ਗੁਰਦੁਆਰੇ, ਉਦਾਂ ਹੀ ਦਰਬਾਰ ਸਜਿਆ ਵੇਖਿਆ ਜਿਵੇਂ ਉਦੋਂ ਸਜਦਾ ਸੀ, ਉਵੇਂ ਤਖਤ ਲੱਗਾ ਸੀ, ਲਾਲ ਰੰਗੀਲੇ ਪ੍ਰੀਤਮ ਮਨਮੋਹਨ, ਤੇਰੇ ਦਰਸ਼ਨ ਕਹੋ ਹਮ ਵਾਰੇ, ਉਵੇਂ ਹੀ ਦਰਸ਼ਨ ਕੀਤੇ ਜਿਵੇਂ ਉਦੋਂ ਕਰਦੇ ਸੀ, ਚਰਨਾਂ ਤੇ ਮੱਥਾ ਟੇਕਿਆ, ਕਲਗੀਧਰ ਜੀ ਨੇ ਥਾਪੜਾ ਦਿੱਤਾ ਤੇ ਕੀ ਆਖਿਆ, ਅਤਰ ਸਿਆਂ ਜਾ ਮਾਲਵੇ ਦੇ ਲੋਕ ਟੁੱਟ ਗਏ ਆ, ਭੁੱਲ ਗਏ ਨੇ, ਅੰਮ੍ਰਿਤ ਤੋਂ ਦੂਰ ਹੋ ਗਏ ਆ, ਜਾ ਕੇ ਮਾਲਵੇ ਦੇ ਵਿੱਚ ਪ੍ਰਚਾਰ ਕਰ, ਹੁਕਮ ਆ ਗਿਆ ਕਲਗੀਆਂ ਵਾਲੇ ਦਾ, ਤਾਰ ਜਾ ਕੇ ਮਾਲਵੇ, ਜਾ ਮਾਲਵੇ ਨੂੰ ਤਾਰ ਜਾ ਕੇ। ਫਿਰ ਸੰਤ ਬਾਬਾ ਅਤਰ ਸਿੰਘ ਜੀ ਨੇ ਖੰਡਾ ਬਾਟਾ ਚੁੱਕਿਆ, ਜਦੋਂ ਕਲਗੀਆਂ ਵਾਲੇ ਦਾ ਥਾਪੜਾ ਮਿਲਿਆ ਹੋਵੇ, ਇੱਕ ਇੱਕ ਬੋਲ ਅਨਿਆਲਾ ਤੀਰ ਬਣ ਜਾਂਦਾ, ਅਸਰ ਹੋ ਜਾਂਦਾ, ਸਤਿਗੁਰੂ ਦਾ ਅਸਰ ਹੋ ਗਿਆ, ਫਿਰ ਬੋਲਾਂ 'ਚ ਅਸਰ ਆ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਡਿਊਟੀ ਲਾਈ, ਫਿਰ ਆਏ ਮਾਲ ਵਿੱਚ, ਤੇ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਨੇ 13 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਮਹਾਰਾਜੇ ਰਣਜੀਤ ਸਿੰਘ ਤੋਂ ਬਾਅਦ ਆਪਾਂ ਧਾਰਨਾ ਪੜ੍ਹਦੇ ਹਾਂ ਨਾ, ਸਿੱਧਾ ਸਿੱਧਾ ਢੰਗ ਹੈ, ਸਿੱਧਾ ਕੀਰਤਨ, ਜਿਹੜਾ ਸਭ ਨੂੰ ਸਮਝ ਆ ਜਾਏ। ਇਹ ਮਸਤਵਾਣੇ ਵਾਲੇ ਮਹਾਂਪੁਰਖਾਂ ਦੀ ਦੇਣ। ਉਹਨਾਂ ਨੇ ਪਿੰਡਾਂ 'ਚ ਜਾ ਕੇ ਵੇਖਿਆ, ਲੋਕ ਗੀਤ ਗਾਉਂਦੇ ਆ, ਲੋਕ ਬੋਲੀਆਂ ਗਾਉਂਦੇ ਆ, ਤੇ ਮਹਾਂਪੁਰਖਾਂ ਨੇ ਜਾ ਕੇ ਬੋਲੀਆਂ ਪਾਉਣ ਵਾਲਿਆਂ ਨੂੰ ਬੋਲੀਆਂ ਪਾਉਣੋਂ ਹਟਾ ਦਿੱਤਾ, ਕਹਿਣਾ ਇੱਦਾਂ ਧਾਰਨਾ ਪੜਿਆ ਕਰੋ, ਨਾਲੇ ਤੁਹਾਡੀ ਰਸਨਾ ਸਫਲ ਹੋਵੇ। ਬੀਬੀਆਂ ਨੇ ਪੜ੍ਹਨਾ, ਤੇਰੀ ਮੱਧ ਵਿੱਚ ਵੇ ਬੂਟਾ ਗੋਭੀ ਦਾ, ਇੱਦਾਂ ਕਹਿਣਾ, ਤੇਰੀ ਮੱਧ ਵਿੱਚ ਵੇ ਬੂਟਾ ਰਾਈ ਦਾ, ਤੂੰ ਪੁੱਤ ਹੈ ਲਾੜਿਆ ਵੇ ਫਲਾਣੇ ਨਾਈ ਦਾ, ਇੱਦਾਂ ਕਹਿ ਦੇਣਾ। ਜਦੋਂ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲੇ ਆਏ, ਉਹ ਕਹਿੰਦੇ, ਬੀਬੀ ਓ ਇਹਦਾ ਕੀ ਫਾਇਦਾ, ਤੁਸੀਂ ਕੀ ਕਹਿ ਰਹੀਆਂ ਹੋ, ਤੁਸੀਂ ਕਹਿ ਰਹੀਆਂ ਜੇ ਇਹਦੇ ਨਾਲ ਤੁਹਾਨੂੰ ਕੀ ਮਿਲਦਾ ਹੈ? ਲਾੜਾ ਵਿਚਾਰਾ ਨੀਵੀਂ ਪਾਉਂਦਾ ਹੈ, ਕੁਛ ਐਸਾ ਆਖੋ ਵੀ ਤੁਹਾਡੀ ਵੀ ਰਸਨਾ ਸਫਲ ਹੋ ਜਾਏ ਤੇ ਲਾੜਾ ਵੀ ਜਿਹੜਾ ਉਹ ਨੀਵੀਂ ਨਾ ਪਾਏ। ਹੋ ਸਕਦਾ ਉਹਦੇ ਦਿਲ ਤੇ ਅਸਰ ਹੋ ਜਾਏ, ਉਹਦਾ ਮਨ ਮੰਨ ਜਾਏ, ਕਹਿੰਦੇ ਮਹਾਂਪੁਰਸ਼ੋ ਕਿਵੇਂ ਪੜ੍ਹੀਏ? ਤੇ ਸੰਤ ਮਹਾਰਾਜ ਮਸਤਵਾਣੇ ਵਾਲਿਆਂ ਨੇ ਫਿਰ ਉਦੋਂ ਨਾ ਆ ਧਾਰਨਾ ਇਹ ਮਹਾਂਪੁਰਖਾਂ ਦੀ ਪੜ੍ਹੀ ਹੋਈ ਹੈ ਮਸਤਵਾਣੇ ਵਾਲਿਆਂ ਨੇ। ਮਹਾਂਪੁਰਖਾਂ ਨੇ ਕਹਿਣਾ ਬੀਬੀ ਉਹ ਏਦਾਂ ਨਾ ਪੜ੍ਹਿਆ ਕਰੋ, ਇਹਨੂੰ ਏਦਾਂ ਪੜ੍ਹੋ ਤਾਂ ਜੋ ਪੜ੍ਹਨ ਵਾਲਾ ਜਿਹੜਾ ਹੈ ਸੁਣਨ ਵਾਲੇ ਤੇ ਵੀ ਅਸਰ ਹੋਵੇ ਤੇ ਤੁਹਾਡੀ ਵੀ ਰਸਨਾ ਸਫਲੀ ਹੋ ਜਾਏ। ਤੇਰੀ ਮਦ ਵਿੱਚ ਬੂਟਾ ਰਾਈ ਮਦ ਵਿੱਚ
ਗੋਬਿੰਦ ਸਿੰਘ ਸੋਢੀ ਦਾ। ਏਦਾਂ ਦੀਆਂ ਧਾਰਨਾ ਮਸਤਵਾਣੇ ਵਾਲੇ ਮਹਾਂਪੁਰਖ ਪੜ੍ਹਦੇ ਸੀ ਤੇ ਮਗਰ ਮਗਰ ਸੰਗਤਾਂ ਨੇ ਬੋਲਣਾ। ਇੱਕ ਸਮਾਂ ਉਹ ਵੀ ਸੀ ਕੋਈ ਟੱਪੇ ਨਹੀਂ ਸੀ ਗਾਉਂਦਾ, ਕੋਈ ਬੋਲੀਆਂ ਨਹੀਂ ਸੀ ਗਾਉਂਦਾ, ਆ ਸਾਰਾ ਮਾਲਵਾ ਧਾਰਨਾ ਹੀ ਪੜ੍ਹਦਾ ਸੀ। ਧਾਰਨਾ ਹੀ ਘਰ ਘਰ ਗੂੰਜਾਂ ਪੈਂਦੀਆਂ ਸੀ ਘਰ ਘਰ। ਤੇ ਸੰਤ ਮਹਾਰਾਜ ਨੇ ਮਹਾਰਾਜੇ ਰਣਜੀਤ ਸਿੰਘ ਤੋਂ ਬਾਅਦ ਸਿੱਖੀ ਬਹੁਤ ਨਿਗਰਦੀ ਜਾ ਰਹੀ ਸੀ। ਮਹਾਂਪੁਰਖਾਂ ਨੇ ਫਿਰ ਐਸਾ ਹਲੂਣਾ ਦਿੱਤਾ ਕੌਮ ਨੂੰ ਆ ਕੇ, 13 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਇੰਨਾ ਪ੍ਰਭਾਵ ਸੀ ਮਹਾਂਪੁਰਖਾਂ ਤੇ, ਸਾਰੀ ਕੌਮ ਮੰਨਦੀ ਸੀ ਵੀ ਸੰਤ ਬਾਬਾ ਅਤਰ ਸਿੰਘ ਵਰਗਾ ਪ੍ਰਚਾਰਕ ਨਹੀਂ ਕੌਮ ਨੂੰ ਮੁੜ ਕੇ ਮਿਲੇਗਾ, ਐਸਾ ਸਾਧੂ ਨਹੀਂ ਮਿਲਣਾ। ਤੇ ਮੈਂ ਅਰਜ਼ ਕਰਾਂਗਾ ਵੇਖੋ ਕਿੱਥੋਂ ਤੱਕ ਆਪਣੇ ਗੁਰਮੁਖੋ, ਵੇਖੋ ਪਿਆਰਿਓ। ਇੱਕ ਬੰਦਾ ਉਹ ਹੁੰਦਾ ਹੈ ਜਿਹੜਾ ਸਾਰੀ ਦੁਨੀਆ ਨੂੰ ਚਾਹੇ ਨਾ ਇੱਕ ਦਿਨ ਰੋਟੀ ਖਵਾ ਸਕਦਾ, ਇੰਨਾ ਪੈਸਾ ਵੀ ਹੈ ਲੋਕਾਂ ਕੋਲ। ਕਈ ਉਹ ਨੇ ਜਿਹੜੇ ਸਾਰੇ ਭਾਰਤ ਨੂੰ ਰੋਟੀ ਖਵਾ ਸਕਦੇ, ਕਈ ਸਾਰੇ ਪੰਜਾਬ ਨੂੰ ਇੱਕ ਦਿਨ ਰੋਟੀ ਖਵਾ ਸਕਦੇ ਨੇ, ਇੰਨਾ ਪੈਸਾ ਹੈ। ਕਈ ਏਦਾਂ ਦੇ ਵੀ ਨੇ ਜਿਹੜੇ ਸਾਰੇ ਇਲਾਕੇ ਨੂੰ ਇੱਕ ਦਿਨ ਰੋਟੀ ਖਵਾ ਦੇਣਗੇ, ਕਈ ਸਾਰੇ ਪਿੰਡ ਨੂੰ ਖਵਾ ਸਕਦੇ ਨੇ ਇੱਕ ਦਿਨ ਲੰਗਰ ਲਾ ਕੇ। ਕਈ ਐਸੇ ਨੇ ਜਿਨ੍ਹਾਂ ਤੋਂ ਟੱਬਰ ਹੀ ਮਸਾਂ ਭਰਦਾ, ਪਰਿਵਾਰ ਦਾ ਢਿੱਡ ਮਸਾਂ ਭਰਦੇ ਆ। ਤੇ ਕਈ ਐਸੇ ਆ, ਖਿਮਾ ਕਰਿਓ, ਜਿਹੜੇ ਸਿਰਫ ਆਪਣੇ ਕੁ ਜੋਗਾ ਹੀ ਕਮਾਉਂਦੇ ਨੇ, ਆਪਣਾ ਖਰਚਾ ਹੀ ਮਸਾਂ ਪੂਰਾ ਕਰਦੇ ਨੇ, ਬੱਚਿਆਂ ਦਾ ਵੱਖਰਾ ਹੈ, ਪਰਿਵਾਰ ਦਾ ਵੱਖਰਾ ਹੈ, ਬਸ ਆਪਣਾ ਹੀ ਢਿੱਡ ਭਰਦੇ ਨੇ ਵੀ ਸਾਰਾ ਦਿਨ ਮਿਹਨਤ ਕੀਤੀ ਜਿੰਨੇ ਨਾਲ ਬਸ ਆਪਣਾ ਹੀ ਗੁਜ਼ਾਰਾ।
ਘਰ ਵਾਲੀ ਆਪਣਾ ਕਮਾਉਂਦੀ ਹੈ, ਘਰ ਵਾਲੀ ਵੀ ਕੰਮ ਨਾ ਕਰੇ ਤੇ ਕੰਮ ਖਲੋ ਜਾਂਦਾ, ਦੋਵੇਂ ਰਲ ਕੇ ਟੱਬਰ ਪਾਲਦੇ ਨੇ, ਭਾਵ ਕੇ ਆਪਣੇ ਇੱਕ ਜੋਗਾ ਹੀ ਹੈ, ਦੂਗਾ ਜੋਗਾ ਨਹੀਂ। ਮੈਂ ਬੇਨਤੀ ਕਰਾਂਗਾ, ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਨੇ ਤੇ ਏਡਾ ਬੇੜਾ ਬਣਾਇਆ ਨਾਮ ਦਾ, ਉਹ ਤੇ ਸਾਰੀ ਦੁਨੀਆਂ ਨੂੰ ਪਾਰ ਕਰਨ ਵਾਲੇ ਸੀ, ਸਭ ਲਈ ਲੰਗਰ ਨਾਮ ਦਾ। ਕਈ ਸਿਰਫ ਥੋੜੇ ਇਲਾਕੇ ਵਿੱਚ ਤਾਰ ਸਕਦੇ ਹੁੰਦੇ, ਥੋੜਾ ਦਾਇਰਾ ਹੁੰਦਾ ਕਈਆਂ ਦਾ, ਕਈ ਸਾਰੀ ਦੁਨੀਆਂ ਤੱਕ ਹੋਕਾ ਦਿੰਦੇ ਆ, ਪਰ ਕਈ ਆਪਣੇ ਟੱਬਰ ਨੂੰ ਤਾਰਨ ਵਾਲੇ ਨੇ, ਮੰਨੈ ਪਰਵਾਰ ਐ ਸਾਧਾਰ। ਪਰ ਕਈ ਉਹ ਨੇ ਜਿਹੜੇ ਸਿਰਫ ਆਪਣੇ ਜੋਗਾ। ਮੈਂ ਅਰਜ ਕਰਾਂਗਾ, ਅਸੀਂ ਬਹੁਤਿਆਂ ਦਾ ਢਿੱਡ ਨਹੀਂ ਭਰਨ ਜੋਗੇ, ਕਿਸੇ ਦਾ ਭਲਾ ਨਹੀਂ ਕਰਨ ਜੋਗੇ, ਘੱਟ ਤੋਂ ਘੱਟ ਆਪਣੇ ਇੱਕ ਜੋਗਾ ਤੇ ਜਪ ਲਿਆ ਕਰੀਏ। ਅਸੀਂ ਮਹਾਰਾਜ ਬਾਬਾ ਅਤਰ ਸਿੰਘ ਨਹੀਂ ਬਣ ਸਕਦੇ, ਕਦੇ ਨਹੀਂ ਬਣ ਸਕਦੇ। ਅਸੀਂ ਮਹਾਂਪੁਰਖ ਬਾਬਾ ਕਰਮ ਸਿੰਘ ਨਹੀਂ ਬਣ ਸਕਦੇ, ਪਰ ਆਪਣੇ ਢਿੱਡ ਭਰਨ ਜੋਗਾ, ਭਾਵ ਕਿ ਆਪਣੇ ਇੱਕ ਭਲੇ ਜੋਗਾ ਤੇ ਜਪੀਏ। ਦੂਸਰੇ ਚਾਰ ਦਸ ਵੀਹ ਪੰਜਾਹ ਨੂੰ ਅਸੀਂ ਕੀ ਤਾਰਨਾ ਹੈ, ਅਸੀਂ ਆਪਣੇ ਤਰਨ ਜੋਗਾ ਹੀ ਕਰ ਲਈਏ, ਇੰਨਾ ਹੀ ਬੜਾ ਹੈ, ਇੰਨਾ ਹੀ ਬਹੁਤ। ਤੇ ਜਪਿਆ ਤਾਂ ਜਾਏਗਾ ਜੇ ਗੁਰੂ ਵਾਲੇ ਬਣੇ ਹੋਵਾਂਗੇ। ਨਾਮ ਜਪਣਾ ਤੇ ਨਾਮ ਲੈਣਾ ਵੀ ਹੈ ਨਾ ਪਹਿਲਾਂ, ਤੇ ਨਾਮ ਮਿਲਣਾ ਕਿੱਥੋਂ ਹੈ? ਪੰਜ ਪਿਆਰਿਆਂ ਕੋਲੋਂ। ਤੇ ਉਹ ਕਿੱਥੇ? ਉਹ ਕੱਲ ਨੂੰ ਇੱਥੇ ਵੀ ਅਮਰ ਦਾ ਬਾਟਾ ਤਿਆਰ ਹੋਣਾ, ਗੁਰਮੁਖ ਇਸ ਨਗਰ ਚ ਵੀ ਹੋਣਾ, ਤੇ ਸਾਰੇ ਤੇ ਅੰਮ੍ਰਿਤਧਾਰੀ ਨਹੀਂ ਬੈਠੇ ਗੁਰਮੁਖੋ, ਸਾਰੇ ਅੰਮ੍ਰਿਤਧਾਰੀ ਥੋੜਾ ਬੈਠੇ ਆ। ਜੇ ਇਹ ਕਹਿ ਲਵਾਂ ਵੀ 30% ਅੰਮ੍ਰਿਤਧਾਰੀ ਨੇ ਤੇ ਇਹਦੇ ਚ ਕੋਈ ਦੋ ਰਾਵਾਂ ਨਹੀਂ, 70% ਉਹ ਬੈਠੇ ਜਿਨ੍ਹਾਂ ਨੇ ਨਹੀਂ ਛਕਿਆ। ਬੜੀਆਂ ਭੈਣਾਂ ਵੀ ਇੱਦਾਂ ਦੀਆਂ, ਬਜ਼ੁਰਗ ਵੀ ਕਈ ਬਿਲਕੁਲ ਬਜ਼ੁਰਗ ਵੀ ਹੋ ਗਏ ਆ, ਜਿਨ੍ਹਾਂ ਉੱਤੇ ਕੋਈ ਕਿਸੇ ਦੇ ਕਿਸੇ ਨੇ ਧੱਕਾ ਨਹੀਂ ਕੀਤਾ। ਕਈ ਇਹਦੇ ਵਿਚਾਰੀਆਂ ਬੀਬੀਆਂ ਵੀ ਘਰ ਵਾਲਾ ਨਹੀਂ ਛਕਦਾ, ਮੈਂ ਕੀ ਕਰਾਂ? ਕਈ ਤੇ ਉਹ ਨੇ, ਕਈਆਂ ਦੇ ਮਾਤਾ ਪਿਤਾ ਨਹੀਂ ਛਕਣ ਦਿੰਦੇ, ਕਈ ਬੱਚੀਆਂ ਸੋਚਦੀਆਂ ਨੇ, ਬੱਚੇ ਸੋਚਦੇ, ਪਰ ਕਈ ਉਹ ਨੇ ਜਿਹੜੇ ਆਪ ਹੀ ਅਵਿਸਲੇ ਹੋਏ ਨੇ। ਡਰ ਕਿਸੇ ਦਾ ਨਹੀਂ, ਕਹਿਣਾ ਨਹੀਂ ਕਿਸੇ ਨੇ, ਸਗੋਂ ਖੁਸ਼ ਹੋਣਗੇ, ਸਾਰੇ ਪਰਿਵਾਰ ਖੁਸ਼ ਹੋ ਜਾਏਗਾ ਜੇ ਅੰਮ੍ਰਿਤਧਾਰੀ ਹੋ ਜਾਏ, ਪਰ ਮਨ ਨਹੀਂ ਮੰਨਣਾ। ਤੇ ਮੇਰੀ ਅਰਜ਼ ਹੈ ਸੰਗਤੇ, ਢਿੱਲ ਨਾ ਕਰੋ, ਇਹ ਅਸੀਂ ਸਤਿਗੁਰੂ ਵਾਸਤੇ ਨਹੀਂ ਛਕਣਾ, ਆਪਣੇ ਭਲੇ ਲਈ ਛਕਣਾ। ਛਕ ਲਾਂਗੇ ਮਹਾਰਾਜ ਦਾ ਕੀ ਵੱਜੇਗਾ? ਇਹਦੇ ਨਾਲ ਸਾਡਾ ਭਲਾ ਹੋਣਾ, ਤੇ ਸਾਡੇ ਚੋਂ ਹੀ ਮਹਾਰਾਜ ਨੇ ਆਪਣੇ ਪੁੱਤਾਂ ਨੂੰ ਵੇਖਣਾ। ਅੱਜ ਵਿਸ਼ਾ ਨਹੀਂ ਮੈਂ ਤੋਰ ਸਕਿਆ ਇੱਧਰ ਦਾ, ਮੇਰਾ ਮਨ ਕਰਦਾ ਸੀ ਕਿ ਮੈਂ ਥੋੜ੍ਹਾ ਜਿਹਾ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਜ਼ਰੂਰ ਲਵਾਂ, ਪਰ ਸਮਾਂ ਨਹੀਂ, ਸਮਾਂ ਆ ਗਿਆ ਨਹੀਂ ਦਿੰਦਾ, ਕਿੰਨਾ ਕੁ ਕੁਛ ਕਵਾਂ, ਇੰਨਾ ਟਾਈਮ ਨਹੀਂ, ਸਮਾਂ ਥੋੜ੍ਹਾ। ਸੰਗਤੇ ਮੈਂ ਬੇਨਤੀ ਕਰਾਂਗਾ, ਮੈਂ ਦਿਨੇ ਵੀ ਦੀਵਾਨ ਚ ਅਰਜ਼ ਕੀਤੀ ਸੀ ਕਿ ਜਿਹਦਾ ਪੁੱਤ ਨਾ ਹੋਵੇ, ਲੋਕ ਆਖਣ ਲੱਗ ਪੈਂਦੇ ਨੇ ਬੀਬੀ ਫਿਕਰ ਨਾ ਕਰ, ਪੋਤੇ ਚੋਂ ਪੁੱਤ ਵੇਖ, ਤੇਰਾ ਪੋਤਾ ਜਵਾਨ ਹੋ ਗਿਆ। ਜਿਹਦਾ ਘਰ ਵਾਲਾ ਨਾ ਰਵੇ, ਲੋਕ ਕਹਿਣਗੇ ਕੋਈ ਨੀ ਤੇਰਾ ਪੁੱਤ ਜਵਾਨ ਹੋ ਗਿਆ। ਮੈਨੂੰ ਇਹ ਦੱਸੋ ਵੀ ਗੁਰੂ ਗੋਬਿੰਦ ਸਿੰਘ ਦੇ ਚਾਰੇ ਪੁੱਤਰ ਚਲੇ ਗਏ, ਕਿਹਦੇ ਵੱਲ ਵੇਖ ਕੇ ਕਹਿੰਦੇ ਮਹਾਰਾਜ ਇਹਦੇ ਚੋਂ ਵੇਖ ਲਓ ਆਪਣੇ ਪੁੱਤ? ਕੋਈ ਬਚਿਆ? ਕੋਈ ਪੋਤਾ, ਪਰਿਵਾਰ ਦਾ ਮੈਂਬਰ ਕੋਈ ਨਹੀਂ ਰਿਹਾ? ਗੁਰੂ ਗੋਬਿੰਦ ਸਿੰਘ ਨੇ ਅਜੀਤ ਸਿੰਘ ਨੂੰ ਕਿਹਦੇ ਚੋਂ ਵੇਖਣਾ ਹੈ? ਸਾਡੇ ਚੋਂ ਵੇਖਣਾ। ਫਤਿਹ ਸਿੰਘ ਨੂੰ ਕਿੱਥੋਂ ਲੱਭਣਗੇ? ਸਾਡੇ ਬੱਚਿਆਂ ਚੋਂ ਲੱਭਣਗੇ। ਗੁਰੂ ਗੋਬਿੰਦ ਸਿੰਘ ਵੀ ਵੇਖਦੇ ਨੇ ਕਿਤੇ ਨਾ ਕਿਤੇ ਬੈਠੇ, ਤੇ ਸਾਡੇ ਬੱਚਿਆਂ ਚੋਂ ਹੀ ਫਤਿਹ ਸਿੰਘ ਨੂੰ ਵੇਖ ਕੇ ਉਹਨਾਂ ਨੇ ਖੁਸ਼ ਹੋ ਜਾਣਾ ਵੀ ਮੇਰੇ ਫਤਿਹ ਸਿੰਘ ਵਰਗਾ ਲੱਗਦਾ। ਤੇ ਮੈਂ ਅਰਜ਼ ਕਰਾਂਗਾ, ਅਸੀਂ ਜੇ ਅੰਦਰੋਂ ਨਹੀਂ ਬਣ ਸਕਦੇ, ਘੱਟ ਤੋਂ ਘੱਟ ਬਾਹਰੀ ਭੈ ਰੂਪ ਤੇ ਸਾਡਾ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਵਰਗਾ ਹੋਵੇ। ਗੁਰੂ ਗੋਬਿੰਦ ਸਿੰਘ ਦੀ ਫੋਟੋ ਸਾਹਮਣੇ ਖਲੋ ਕੇ ਵੇਖਿਆ ਕਰੋ ਵੀ ਚਿਹਰਾ ਮਿਲਦਾ, ਮਹਾਰਾਜ ਦੇ ਚਿਹਰੇ ਨਾਲ ਮਿਲਦਾ ਚਿਹਰਾ? ਉਹਨਾਂ ਦੇ ਦਾੜਾ ਰੱਖਿਆ ਸਾਡੇ ਮੁੱਖ ਤੇ ਦਾੜਾ ਹੈ, ਉਹਨਾਂ ਦੇ ਸਿਰ ਤੇ ਦਸਤਾਰ ਸਜੀ ਸਾਡੇ ਸਿਰ ਤੇ ਦਸਤਾਰ ਹੈ? ਜੇ ਅੰਦਰੋਂ ਨਹੀਂ, ਘੱਟ ਤੋਂ ਘੱਟ ਬਾਹਰੋਂ ਜ਼ਰੂਰ ਬਣ ਜਾਣਾ ਚਾਹੀਦਾ। ਉਹਨਾਂ ਨੇ ਸਾਡੇ ਚੋਂ ਹੀ ਕਿਤੇ ਨਾ ਕਿਤੇ ਅਜੀਤ ਸਿੰਘ ਨੂੰ ਵੇਖਣਾ, ਸਾਡੇ ਚੋਂ ਜੁਝਾਰ ਸਿੰਘ ਨੂੰ ਵੇਖਣਾ। ਅਕਿਰਤ ਘਣ ਨਾ ਬਣੀਏ, ਅਹਿਸਾਨ ਫਰਾਮੋਸ਼ ਨਾ ਬਣੀਏ ਗੁਰਮੁਖੋ, ਸਤਿਗੁਰੂ ਦੇ ਪਾਏ ਪੂਰਨਿਆਂ ਤੇ ਚੱਲ ਕੇ ਆਖੀਏ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਲਾਲਾਂ ਦੇ ਵਰਗੇ ਤੇ ਨਹੀਂ ਬਣ ਸਕਦੇ, ਉਹਨਾਂ ਦੀ ਚਰਨਾਂ ਦੀ ਧੂੜ ਵੀ ਨਹੀਂ ਬਣ ਸਕਦੇ। ਬਸ ਆ ਯਤਨ ਕੀਤਾ ਹੈ, ਆ ਅੰਮ੍ਰਿਤਧਾਰੀ ਹੋ ਗਿਆ, ਤੁਹਾਡਾ ਹੁਕਮ ਮੰਨ ਲਿਆ, ਬਸ ਜਨਮ ਲੇਖੇ ਲਾ ਲਿਓ, ਧੂੜ ਬਣਾ ਲਿਓ ਆਪਣੀ ਆਪਣੇ ਚਰਨਾਂ ਦੀ। ਇਹ ਅਰਦਾਸ ਮਰ ਦੇ ਚਰਨਾਂ ਚ ਕਰੀਏ, ਢਿੱਲ ਨਾ ਕਰੋ, ਛਕਾਂਗੇ, ਸੋਚਾਂਗੇ, ਮਨ ਬਣਾਵਾਂਗੇ। ਏਦਾਂ ਕਹਿੰਦਿਆਂ ਕਹਿੰਦਿਆਂ ਪਤਾ ਹੀ ਨਹੀਂ ਕਿੰਨਾ ਸਾਲ, ਕਿੰਨੇ ਸਾਲ ਲੱਗਦੇ, ਮਨ ਬਣਾਉਂਦਿਆਂ ਬਣਾਉਂਦਿਆਂ ਬਣਾਉਂਦਿਆਂ, ਤੇ ਮਨ ਬੜਾ ਖੋਟਾ ਹੈ, ਕਿੱਥੇ ਬਣਦਾ ਹੈ? ਮਨ ਬਣਾਓ, ਜ਼ਰੂਰ ਤਿਆਰੀ ਕਰੋ। ਕੱਲ ਨੂੰ ਦਿਨੇ ਧਰਮਪੁਰਾ ਬਰੇਟਿਆਂ ਕੋਲ ਦੁਆਨ ਚੱਲਦੇ ਨੇ ਇਸ ਦਿਨ ਦੇ, ਉੱਥੇ ਕੱਲ ਨੂੰ ਦਿਨੇ ਅੰਮ੍ਰਿਤ ਸੰਚਾਰ ਹੋਣਾ। ਪੰਜ ਪਿਆਰੇ ਨਾਲ ਨੇ ਸਿੰਘ ਜਿਹੜੇ ਪੰਜਾਂ ਚ ਲੱਗਦੇ ਨੇ, ਉਹਨਾਂ ਕੱਲ ਨੂੰ ਉੱਥੇ ਅੰਮ੍ਰਿਤ ਛਕਾਉਣਾ ਦਿਨੇ, ਤੇ ਸ਼ਾਮ ਨੂੰ ਉੱਥੇ ਅੰਮ੍ਰਿਤ ਸੰਚਾਰ 10 ਵਜੇ ਹੋਣਾ। ਦੀਵਾਨ ਲੱਗਣਾ 2 ਤੋਂ 4, 1 ਤੋਂ 4, ਫਿਰ ਅਸੀਂ ਆ ਜਾ। ਪੰਜ ਪਿਆਰਿਆਂ ਨੇ ਇੱਥੇ ਅੱਪੜਨਾ 5 ਵਜੇ ਗੁਰਦੁਆਰਾ ਸਾਹਿਬ, 5 ਵਜੇ ਤੋਗੋਵਾਲ ਆ ਜਾਣਾ, ਜਾਂ 6 ਵਜੇ ਤੱਕ ਆ ਜਾਓ ਜਿਹਨਾਂ ਨੇ ਛਕਣਾ। ਸੋ ਕੇਸੀ ਇਸ਼ਨਾਨ ਕਰਕੇ ਨਵੇਂ ਜਾਂ ਸੁੱਚੇ ਵਸਤਰ ਪਹਿਣ ਕੇ, ਸੁਕੇਸੀ ਇਸ਼ਨਾਨ ਕਰਕੇ 6 ਵਜੇ ਤੋਂ ਪਹਿਲਾਂ ਆਉਣਾ। 5 ਆ ਜਾਓ, 5:30-6 ਤੱਕ ਆ ਜਾਣਾ। ਨਵੇਂ ਵਸਤਰ ਪਹਿਣ ਕੇ ਆਉਣਾ, ਸੁਕੇਸੀ ਇਸ਼ਨਾਨ ਕਰਕੇ ਆਉਣਾ। 4 ਕਕਾਰ ਬਾਹਰਲੇ ਤੇ 5ਵੇਂ ਕੇਸ, ਇਹ ਕਕਾਰ ਵੀ ਮਿਲ ਜਾਣਗੇ। ਜ਼ਰੂਰ ਤਿਆਰੀ ਕਰੋ ਵੀਰ ਭਰਾ ਭੈਣਾਂ ਮਾਤਾਵਾਂ, ਜ਼ਰੂਰ ਮਨ ਬਣਾਓ। ਨੌਜਵਾਨਾਂ ਨੂੰ, ਕਲੱਬਾਂ ਵਾਲੇ ਸਿੰਘਾਂ ਨੂੰ ਵੀ ਬੇਨਤੀ ਕਰਾਂਗਾ, ਤੁਹਾਡੇ ਚੋਂ ਵੀ ਤਿਆਰੀਆਂ ਕਰੋ, ਸਿੰਘ ਮਨ ਬਣਾਓ, ਜ਼ਰੂਰ ਮਹਾਰਾਜ ਦੇ ਚਰਨਾਂ ਨਾਲ ਜੁੜੋ। ਪਾਣੀ ਬਾਣੇ ਨਾਲ ਜੁੜੇ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ। ਸਾਡੇ ਇਲਾਕੇ 'ਚ ਮਹਾਂਪੁਰਖਾਂ ਨੇ ਬਹੁਤ ਪ੍ਰਚਾਰ ਕੀਤਾ। ਜਦੋਂ ਸੰਤ ਮਹਾਰਾਜ ਆਉਂਦੇ ਹੁੰਦੇ ਸੀ, 7 ਦੀਵਾਨ ਲਾਉਂਦੇ ਸੀ, 7ਵੇਂ ਦਿਨ 500-700 ਪ੍ਰਾਨੀ ਜਹਾਜ਼ੇ ਚੜ੍ਹਦਾ ਹੁੰਦਾ ਸੀ। ਮਹੀਨੇ ਮਹੀਨੇ ਬਾਅਦ ਵੀ ਕਈ ਵਾਰੀ ਅੰਮ੍ਰਿਤ ਛਕਾ ਦਿੰਦੇ ਸੀ, ਹਰ ਮਹੀਨੇ ਵੀ ਛਕਾ ਦਿੰਦੇ ਸੀ। ਬਹੁਤ ਸੰਗਤ ਆਪਣੇ ਨੇੜੇ ਚੌਂਟਾ ਸਾਹਿਬ ਅੰਮ੍ਰਿਤਧਾਰੀ ਹੋਈ। ਆ ਪੁਰਾਣੇ ਬਹੁਤੇ ਅੰਮ੍ਰਿਤਧਾਰੀ ਉਦੋਂ ਦੀ ਬਣੇ ਹੋਏ ਨੇ, ਹੁਣ ਬਹੁਤੀ ਕਾਂਗਿਆਰੀ ਹੋ ਗਈ, ਬਹੁਤ ਢਿੱਲ ਪੈ ਗਈ ਮਹਾਂਪੁਰਖਾਂ ਦੇ ਜਾਣ ਤੋਂ ਬਾਅਦ। ਇੱਦਾਂ ਲੱਗਦਾ ਜਿਵੇਂ ਇਲਾਕਾ ਸੁੰਨਾ ਹੋ ਗਿਆ ਸਾਰਾ, ਸੰਤ ਮਹਾਰਾਜ ਦੇ ਜਾਣ ਤੋਂ ਇੱਦਾਂ ਲੱਗਦਾ ਵੀ ਇਲਾਕਾ ਸੁੰਨਾ ਹੋ ਗਿਆ, ਪ੍ਰਚਾਰ ਖੁਣੋ। ਸਾਡੇ ਤੇ ਘਰ ਦੇ ਸੀ, ਸਾਨੂੰ ਹੁਣ ਬਾਹਰੋਂ ਸੱਦ ਸੱਦ ਕੇ ਲਿਆਉਣੇ ਪੈਂਦੇ ਪ੍ਰਚਾਰ, ਉਹ ਘਰ ਦੇ ਸੀ। ਇੱਦਾਂ ਲੱਗਦਾ ਸਾਡੇ ਘਰ ਦੇ ਸੀ, ਘਰ 'ਚ ਪ੍ਰਚਾਰ ਹੁੰਦਾ ਸੀ, ਮਹੀਨੇ ਦੇ ਮਹੀਨੇ ਸੰਤ ਮਹਾਰਾਜ ਦੀਵਾਨ ਲਾਉਂਦੇ ਸੀ, ਹਾਜ਼ਰੀਆਂ ਭਰਦੇ ਰਹੇ। ਉੱਥੋਂ ਹੀ ਲਗਨ ਲੱਗੀ, ਜਿਹੜਾ ਤੁਹਾਡੇ ਚਰਨਾਂ 'ਚ ਅਸੀਂ ਬੈਠੇ ਹਾਂ ਉੱਥੇ ਹੀ ਜਾਂਦੇ ਸੀ ਦੀਵਾਨ ਸੁਣ, ਬਸ ਇੱਦਾਂ ਹੀ ਬਹਿ ਕੇ ਸੁਣਦੇ ਸੀ, ਸੁਣਦਿਆਂ ਸੁਣਦੇ। ਚਲੋ ਉਹਨਾਂ ਦੀ ਬਖਸ਼ਿਸ਼ ਕਿਰਪਾ ਹੈ, ਤੇ ਮੇਰੀ ਅਰਜ਼ ਮਨ ਬਣਾਓ, ਤਿਆਰੀ ਕਰੋ, ਜ਼ਰੂਰ ਜੁੜੋ, ਢਿੱਲ ਨਾ ਕਰੋ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ, ਮੇਰੀ ਜਿੰਦੜੀਏ ਮੱਤ ਕੇ ਜਾਪੈ ਸੋ ਆਵੇ ਕਿ ਨਾ ਆਵੇ। ਰਾਮ ਪਤਾ ਹੀ ਨਹੀਂ ਸਾਹ ਅੰਦਰ ਗਿਆ ਇਹਨੇ, ਮੁੜ ਕੇ ਬਾਹਰ ਆਉਣਾ ਕਿ ਨਹੀਂ ਆਉਣਾ। ਹਮ ਆਦਮੀ ਹਾਂ ਇਕਦਮ ਹੀ, ਮੋਹਲਤ ਮੋਤ ਨਾ ਜਾਣਾ, ਦਮ ਆ ਰਿਹਾ ਤੇ ਆਦਮੀ ਨਹੀਂ ਤੇ ਮਿੱਟੀ ਦੀ ਤੇਰੀ ਕੁਛ ਵੀ ਨਹੀਂ। ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾਹ। ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ, ਬੰਦਗੀ ਬਗੈਰ ਧੰਨਾ ਪੱਥਰਾਂ ਛੁਪਾਉਂਦਾ ਨਾ, ਬੰਦਗੀ ਬਗੈਰ ਜਸ ਹੁੰਦਾ ਨਾ ਕਬੀਰ ਜੀ ਦਾ, ਬੰਦਗੀ ਬਗੈਰ ਸੈਣ ਭਗਤ ਸਦਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ, ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਖਾਲਸਾ ਜੀ, ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ। ਬੰਦਗੀ ਬਗੈਰ ਪਸ਼ੂ ਨਰੂ ਸਾਧ ਸੰਗਤ, ਪਸ਼ੂ ਮਰੇ 10 ਕਾਜ ਸਵਾਰੇ, ਨਰੂ ਮਰੇ ਨਰ ਕਾਮ ਨਾ ਆਵੇ, ਬੰਦਾ ਕਿਸੇ ਕੰਮ ਨਹੀਂ ਆਉਂਦਾ। ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਘਾਸ ਕਾ ਪੂਲਾ। ਹੱਡ ਏਦਾਂ ਸੜਨੇ ਜਿਵੇਂ ਲੱਕੜਾਂ ਸੜਦੀਆਂ, ਕੇਸ ਏਦਾਂ ਸੜਨੇ ਜਿਵੇਂ ਘਾਹ ਸੜਦਾ ਹੈ। ਪਸ਼ੂ ਵੀ ਕੰਮ ਆ ਜਾਂਦੇ, ਹੱਡ ਵੱਖਰੇ ਵਿਕਦੇ ਨੇ, ਚੰਮ ਵੱਖਰਾ ਵਿਕਦਾ, ਸਾਡਾ ਤੇ ਕੁਛ ਵੀ ਨਹੀਂ ਵਿਕਣਾ। ਗੁਰਮੁਖੋ ਸੜ ਕੇ ਰਾਖ ਹੋ ਜਾਂਗੇ, ਢਿੱਲ ਨਾ ਕਰੋ ਪਿਆ ਦਿਓ, ਜ਼ਰੂਰ ਮਨ ਬਣਾਓ। ਵੇਖੋ ਅਸਾਂ ਤੁਸਾਂ ਵਿਛੜ ਜਾਣਾ ਹੈ, ਇਹ ਰੌਣਕ 2 ਘੜੀਆਂ ਜਾਣਾ, ਵਿਛੜ ਭਰਾਵੋ ਮੇਲਾ, ਇਹ ਤੇ ਵਿਛੜੇਗਾ। ਅੱਜ ਰੌਣਕ ਇਹ ਕੱਲ ਹੋਏਗੀ ਪਰਸੋਂ ਤੇ ਵਿਛੜਾਂਗੇ ਸਭ, ਪਰ ਜੋ ਕੁਝ ਖੱਟ ਲਏਗਾ, ਜਿਹੜਾ ਜੁੜ ਜਾਏਗਾ ਉਹਦੀ ਜ਼ਿੰਦਗੀ ਬਣ ਜਾਏਗੀ, ਉਹਨੂੰ ਆ ਸਮਾਗਮ ਕਦੇ ਨਹੀਂ ਭੁੱਲੇਗਾ, ਸਾਰੀ ਜ਼ਿੰਦਗੀ ਯਾਦ ਰਹੇਗਾ। ਢਿੱਲ ਨਾ ਕਰਨੀ, ਜ਼ਰੂਰ ਮਨ ਬਣਾਉਣੇ, ਕੱਲ ਨੂੰ ਅੰਮ੍ਰਿਤ ਛਕਣ ਲਈ ਤਿਆਰੀ ਕਰੋ। ਆਓ ਗੱਜ ਕੇ ਹੁਣ ਬੋਲਣਾ ਆਨੰਦ ਸਾਹਿਬ। ਮੇਰੀ ਜ਼ਰੂਰੀ ਬੇਨਤੀ ਹੈ, ਜਿੰਨਾ ਚਿਰ ਮਹਾਰਾਜ ਸਾਹਿਬ ਜੀ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ। ਸਤਿਗੁਰੂ ਅੱਗੇ ਅੱਗੇ, ਫਿਰ ਆਪਾਂ ਪਿੱਛੇ ਪਿੱਛੇ। ਕਾਲ ਨਹੀਂ ਕਰਨੀ, ਪਿਆਰ ਨਾਲ ਬਹਿਣਾ ਹੈ, ਸਜੇ ਰਹਿਣਾ ਉਹਨਾਂ ਚਿਰ ਜਿੰਨਾ ਚਿਰ ਸਤਿਗੁਰੂ ਇੱਥੇ। ਦੂਸਰੀ ਬੇਨਤੀ, ਕੱਲ ਨੂੰ ਫਿਰ ਵੇਲੇ ਨਾਲ ਆਉਣਾ ਹੈ। ਧੰਨਵਾਦ ਸਾਰੀ ਸੰਗਤ ਦਾ, ਸਭ ਨੂੰ ਜੀ ਆਇਆ। ਮਹਾਂਪੁਰਖ ਬਾਬਾ ਦਰਸ਼ਨ ਸਿੰਘ ਜੀ ਵਾਲੀਆਂ ਵਾਲੇ, ਬਾਠਾਂ ਵਾਲੇ ਵੀ ਕਹਿੰਦੇ ਆ, ਉਹ ਵੀ ਅੱਜ ਆਏ ਆ। ਬਾਬਾ ਜੀ ਨੂੰ ਜੀ ਆਇਆ ਸਾਰੀ ਸੰਗਤ ਵੱਲੋਂ, ਸਰਬ ਸੰਗਤਾਂ ਦਾ, ਇੱਥੋਂ ਦੇ ਪ੍ਰਬੰਧਕਾਂ ਵੀਰਾਂ ਦਾ, ਸਭ ਦਾ ਧੰਨਵਾਦ। ਕੱਲ ਦਾ ਦੀਵਾਨ ਬਾਕੀ ਰਹਿ ਗਿਆ, ਰਲ ਮਿਲ ਕੇ ਮਹਾਰਾਜ ਸਾਹਿਬ ਦੇ ਚਰਨਾਂ 'ਚ ਆਪਾਂ ਸਭ ਨੇ ਹਾਜ਼ਰੀਆਂ ਭਰ ਕੇ ਸਮਾਂ ਔਰ ਸਵਾਸ ਸਫਲ ਬਣਾਉਣੇ ਨੇ। सतगुरु दे चरणा चो आके लाहा लेना है, कोई पता नहीं कदों समा जाना है। जुड़िए मन बनाइए, अमृत छकीए, सिंह सजिए, सतगुरु दियां खुशियां लईए। गज के हुण स्लोक ही पढ़ लो क्योंकि टाइम थोड़ा, आनंद साहब गुप्त पढ़िया जाएगा, टाइम उच्चा हो गया, रात का वेला, कई ने दूर दूर जाना। सारे सारी संगत का धन्यवाद, सच्चे पातशाह मेहर करन। सारे गज के हुण कोई रसना वांझी ना रवे, सारे बोलो एक बारी मन जोड़ के। महाराज साहब जी दे जान तो बाद जाना, पहला नहीं जाना।
पवन गुरु पानी पिता माता
गज के
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।